ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਅਰ ਸਹ ਕੁਰ ਸਹ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੂ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾਰਨ ਸਰਨ ਸੁਆਮੀ ਰਮਣ ਸੀਲ ਪਰਮੇਸ਼ਵਰ ਹੈ ਕਰਨ ਕਾਰਨ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਤਰਨ ਸਰਨ ਸੁਆਮੀ ਰਮਣ ਸੀਲ ਪਰਮੇਸ਼ਵਰ ਹੈ ਕਰਨ ਕਾਰਨ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰੂ ਗਰੀਬ ਨਿਵਾਜ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਜੀ ਤਿੰਨਾਂ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰੇ ਸਤਿਗੁਰੂ ਦਾ ਬਖਸ਼ਿਆ ਹੋਇਆ ਗੁਰਬਾਣੀ ਦਾ ਨਿਤਨੇਮ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖ ਪਿਆਰਿਆਂ ਵੱਲੋਂ ਚੱਲ ਰਹੀ ਸੁਖਮਨੀ ਸਾਹਿਬ ਜੀ ਦੀ ਕਥਾ ਸੁਣ ਕਰਕੇ ਨਿਹਾਲ ਹੁੰਦੇ ਹਾਂ। ਸਤਿਗੁਰੂ ਦੀ ਇਹ ਮਹਾਨ ਰਹਿਮੰਤ ਬਖਸ਼ਿਸ਼ ਦਾ ਸਦਕਾ ਹੈ, ਗਰੀਬ ਨਿਵਾਜ ਦੀ ਇਹ ਕਿਰਪਾ ਹੈ। ਚੱਲ ਰਹੀ ਸਹਿਜ ਕਿਰਤੀ ਦੇ ਪਾਵਨ ਸਲੋਕਾਂ ਦੀ ਕਥਾ ਰਾਤ ਦੇ ਦੀਵਾਨ ਵਿੱਚ ਖਾਲਸਾ ਜੀ ਸੋ 42 ਸਲੋਕਾਂ ਤੱਕ ਹਜ਼ੂਰ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਰੂਪ ਬਚਨਾਂ ਦੀ ਵਿਚਾਰ ਹੋਈ ਸੀ। ਸੋ ਹਰੀ ਲਾਲ ਕ੍ਰਿਸ਼ਨ ਲਾਲ ਕਾਂਸ਼ੀ ਦੇ ਪੰਡਤਾਂ ਨੂੰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ ਇਹ ਸੰਸਾਰ ਦੀ ਹਾਲਤ ਕਿਹੋ ਜੀ ਹੈ। ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕਿਹ ਰਹਿ ਤਤਰਕ ਅਤੇ ਸੰਸਾਰ ਹੈ ਨਾਨਕ ਹਰਖ ਸੋਗ ਵਿਆਪਤੰ। ਸੋ ਹਜ਼ੂਰ ਕਹਿਣ ਲੱਗੇ ਤਿਹੋ ਜੀ ਹਾਲਤ ਹੈ ਜੀਵਾਂ ਦੀ ਜਿਵੇਂ ਬੱਕਰੀ ਹੁੰਦੀ ਹੈ ਉਹ ਕੰਦ ਮੂਲ ਬਿਰਛ ਦੇ ਫਲ ਫੁੱਲ ਪੱਤਰੇ ਤੋੜ ਕੇ ਖਾਂਦੀ ਹੈ ਪਰ ਜੇ ਉਹਨੂੰ ਸ਼ੇਰ ਦੇ ਪਿੰਜਰੇ ਦੇ ਕੋਲ ਦੀ ਲੈ ਆਈਏ ਲੰਘਾ ਲਿਆਈਏ ਜਾਂ ਉਹਦੇ ਲਾਗੇ ਬੰਨ ਦਈਏ ਤਾਂ ਜਿੰਨਾ ਮਰਜ਼ੀ ਨੂੰ ਖਵਾਈ ਪਿਆਈ ਜਾਈਏ ਉਹ ਬੱਕਰੀ ਕਦੇ ਰਾਜ਼ੀ ਨਹੀਂ ਹੋ ਸਕਦੇ। ਇਸੇ ਤਰ੍ਹਾਂ ਇਹ ਜਿਹੜੇ ਜੀਵ ਨੇ ਕਦੇ ਇਹਨਾਂ ਨੂੰ ਖੁਸ਼ੀ ਅਤੇ ਕਦੇ ਇਹਨਾਂ ਨੂੰ ਗਮੀ ਦੇ ਗ੍ਰਸੇ ਹੋਏ ਨੇ ਭਰਮ ਆਦਿਕ ਮੋਹ ਆਦਿਕ 'ਚ ਗਲਤਾਨ ਹੋ ਰਹੇ ਨੇ ਆਪਣਾ ਸਤਿਕਾਰ ਦੂਜੇ ਦੀ ਨਰਾਦਰੀ ਚਾਹੁੰਦੇ ਰਹਿੰਦੇ ਹਨ ਔਰ ਇਸ ਤਰੀਕੇ ਨਾਲ ਕਦੇ ਖੁਸ਼ੀ ਅਤੇ ਕਦੇ ਗਮੀ ਵਿੱਚ ਗਲਤਾਨ ਹੋਏ ਰਹਿੰਦੇ ਹਨ। ਸੋ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਸੰਸਾਰ ਦੀ ਹਾਲਤ ਵੀ ਜੀਵਾਂ ਦੀ ਇਹੋ ਜਿਹੀ ਹੈ ਮ੍ਰਿਤ ਜਨਮ ਪਰਮੰਤ ਨਰਕ ਹੈ ਅਨਕ ਉਪਾਵੰਗ ਨਾ ਸਿੱਧਿਆ ਤੇ ਨਰਕਾਂ 'ਚ ਪਏ ਰਹਿੰਦੇ ਨੇ ਵਾਰ ਵਾਰ ਜੰਮਣਾ ਮਰਨਾ ਪੈਂਦਾ अनेक प्रकार के उपाव यतन करके भी ना सिद्धिया ते नहीं कदे मुक्ति प्राप्त होंगे। निर्मलताई देन वाली जिहड़ी गुरु की साध संग है इकट्ठ है, गुरु की साध संगत है, उहदे च भाई जपना करिए वाहिगुरू परमेश्वर के नाम के प्रति। जदों असी उचारांगे गुरु के परमेश्वर के नाम नूं नेता परती तो साढ़े ते भी वाहिगुरू परमेश्वर की कृपा बख्शिश होवेगी। सो ये पावन हजूर सच्चे पातशाह जी ने उपदेश दे करके निहाल किया। अज चौजी प्रीतम सच्चे पातशाह अगे कृपा करके उपदेश बख्शिश करते हैं कि सारे पदार्थों देने वाला वाहिगुरू परमेश्वर है, तो उस वाहिगुरू परमेश्वर की शरण जिहड़ी है वह सदा वास्ते ग्रहण करनी चाहिए है। सो ऐसा पावन पवित्र उपदेश दे के चौजी प्रीतम सतगुरु अर्जन देव जी महाराज जीवां नूं निहाल कर रहे हैं।
तरण सरण स्वामी
हजूर कहिंदे हे भाई तरण सरण स्वामी, जे तरना चाहुंदे हो ना तो फिर स्वामी मालक वाहिगुरू परमेश्वर की शरण ग्रहण करिए। जिहड़ा स्वामी है ना सारियां दा मालक वाहिगुरू परमेश्वर, तरण सरण स्वामी। जे तरना चाहुंदे आ ना भव सागर तो मुक्त होना चाहुंदे आ, कल्याण दे सहित होना चाहुंदे हो तां फिर सरण स्वामी। जिहड़ा स्वामी मालक है वाहिगुरू परमेश्वर निरंकार, ओदी शरण सदा वास्ते ग्रहण करिए।
रमणशील परमेश्वर है,
जेड़ा रमण सुंदर है ना वाहिगुरु परमेश्वर, रमण नाम उचारण दा है, उस वाहिगुरु परमेश्वर दे नाम नू उचारण करिए। रमणशील परमेश्वर है, सील त्यार प्रत्यार सुभा, नरम सुभा, कोमल सुभा, मिठे बचन बोलन वाला सुभा बना के उस वाहिगुरु परमेश्वर दे नाम नू जस नू उचारना करिए। जिहड़ा परम ईश्वर वाहिगुरु परमेश्वर है, उस दे हर वेले बंदगी करिया करिए। सील जल सत वाला त्यार प्रत्यार सुभा बनाइए, औगुणा विकारां तो रहत होइए ते वाहिगुरु परमेश्वर दे नाम नू भाई उचारण करिए। जे असी संसार समुंदर तो तरना चाहुंदे ते हजूर कहिंदे सिक्ख्या ग्रहण करो।
कारण समर्थ है,
ओ वाहिगुरु परमेश्वर जेड़ा ना ओ सारे कारजां दा करण नूं समर्थ है, सारे कारजां दा कारण रूप वाहिगुरु परमेश्वर है ते सारे कारजां दी पूर्ति करन वाला ओ वाहिगुरु परमेश्वर निरंकार है, सब कार्य वो आप ही पूरे करता है।
दान देत प्राप पूर्ण है,
वो वाहिगुरु परमेश्वर फिर सारिया नु खालसा जी दान देत प्रभ पूर्ण है। प्रभु जिहड़ा परमेश्वर पूर्ण है ना, सर्व कला समर्थ है, वो दान देत, वो सब नु परमेश्वर दान दे देत देण वाला है, सब नु दाता देण वाला वाहिगुरु परमेश्वर है, सब नू दान वजों ही दाता देंदा है, जिहदे बदले विच असी कोई वस्तु ना देईए उहनू दान कहिंदा है। सो सच्चे पातशाह तुसीं सारा कुछ उस करनहार मालक ने दान देत प्रभ पूर्ण है, प्रभु पूर्ण परमेश्वर ने यह दान वजों सानू वस्तुआं दित्तियां, नर नारायणी दे दित्ती है, धन पदार्थ दित्ते ने, इज्जत सन्मान बख्शिया होया है, रहण वास्ते निवास स्थान बख्शे होए ने, कारोबार बख्शे होए ने, परिवार बख्शे होए ने, ये वाहिगुरु ने दान वजों ही सारा कुछ दिता होया है। वो ऐसा प्रभु परमेश्वर है,
निराश आस करनं
ते जेड़े निराशे पुरश ने ना जिन्हां दी कितों भी आस पूरी नहीं हुंदी, वो निराश आस करनं, निराशियां दी आस करनं, आस पूरी कर देण वाला है। जेड़े निराशे पुरश ने ना जितों कितों भी आस नहीं, कोई मुराद नहीं पूरी हुंदी, उन्हां निराशे पुरशां दी भी खालसा जी आस दी पूर्ति करन वाला वाहिगुरु परमेश्वर है। सो जेड़े थावां थावां ते भरमदे फिरदे ने, गेड़े कढ़दे फिरदे ने, कितों मन दीआं मुरादां पूरीआं नहीं हुंदीआं, सो एवें लोकां दे थावां थावां ते धक्के तोड़े खांदे ने, वाहिगुरु परमेश्वर ऐसा निराश आस पूर्ण, उन आस करन जेड़े निराशे पुरश ने जिन्हां दी कितों आस पूरी नहीं होई, आ हंभ के हार के बैठ गए ने, उन्हां निराशे पुरशां की आस करन आस पूरी करन वाला है, उन्हां ते कृपा बख्शिश करन वाला है वाहिगुरु परमेश्वर।
सगल अर्थ आलिया है,
ओ सगल सारे अर्थ नाम पदार्थां दा हुंदा है, जिन्ने दुनिया के अर्थ पदार्थ ने ना ਉਹ ਸਗਲ ਸਾਰੇ ਪਦਾਰਥਾਂ ਦਾ ਆਲਿਆ ਨਾਮ ਕਰਦਾ ਹੁੰਦਾ। ਉਹ ਸਾਰੇ ਪਦਾਰਥਾਂ ਦਾ ਆਲਿਆ ਘਰ ਹੈ, ਖਜ਼ਾਨਾ ਹੈ, ਪਰਮੇਸ਼ਰ ਹੈ। ਸਭ ਦਾਤਾਂ ਉਹਦੇ ਕੋਲ ਮਿਲ ਜਾਂਦੀਆਂ ਨੇ। ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ ਹੈ। ਜਿਹੋ ਜਿਹੀ ਵਸਤੂ ਵੀ ਕੋਈ ਸ਼ਰਧਾ ਭਾਵਨਾ ਨਾਲ ਗੁਰੂ ਕਾ ਸਿੱਖ ਮੰਗਦਾ ਆ ਕੇ, ਸਭ ਦਾਤਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਾਰ ਜਾ ਕੇ ਵਸ ਹੈ ਕਾਮ ਤਿਹਨਾ। ਸੋ ਐਸਾ ਹਰ ਧਿਆਈ ਹੈ ਮੇਰੇ ਜੀ ਆੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਸਭ ਆਸਾਂ ਦੀ ਪੂਰਤੀ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਸਗਲ ਅਰਥ ਆਲਿਆ ਹੈ, ਸਗਲ ਸਾਰੇ ਅਰਥ ਪਦਾਰਥਾਂ ਦਾ ਆਲਿਆ ਘਰ ਹੈ। ਸਭ ਪਦਾਰਥਾਂ ਦਾ ਖਜ਼ਾਨਾ ਹੈ ਮੇਰਾ ਵਾਹਿਗੁਰੂ ਪਰਮੇਸ਼ਰ।
ਨਿਧਾਨ ਸਿਮਰੰਤ ਨਾਨਕ।
ਹੇ ਭਾਈ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਗੁਣ ਨਿਧਾਨ ਹੈ, ਉਹ ਗੁਣਾਂ ਦਾ ਖਜ਼ਾਨਾ, ਸਭ ਗੁਣਾਂ ਦਾ ਖਜ਼ਾਨਾ ਹੈ। ਉਹਦੇ ਖਜ਼ਾਨੇ 'ਚ ਕਦੇ ਕੋਈ ਤੋਟ ਘਾਟ ਨਹੀਂ ਆਉਂਦੀ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਇਹੋ ਧਨ ਅਖੁੱਟ ਨਾਨ ਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਐਸਾ ਨਾਮ ਦਾ ਖਜ਼ਾਨਾ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਉਂਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਿਹੜਾ ਸਭ ਗੁਣਾਂ ਦਾ ਭੰਡਾਰਾ ਹੈ, ਉਹ ਖਾਲਸਾ ਜੀ, ਵਾਹਿਗੁਰੂ ਦੇ ਗੁਣ ਕਦੇ ਮੁੱਕਣ ਵਾਲੇ, ਸਮਾਪਤ ਹੋਣ ਵਾਲੇ ਨਹੀਂ। ਗੁਣ ਨਿਧਾਨ ਹੈ, ਉਹ ਗੁਣਾਂ ਦਾ ਖਜ਼ਾਨਾ ਹੈ ਵਾਹਿਗੁਰੂ। ਅਤੇ ਸਿਮਰੰਤ ਨਾਨਕ, ਉਸ ਵਾਹਿਗੁਰੂ ਨੂੰ ਉਹ ਸਿਮਰਨ ਕਰਨ ਯੋਗ ਹੈ ਅਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਈ ਸਿਮਰੋ, ਜਿਹੜਾ ਸਾਰੇ ਪਦਾਰਥਾਂ ਦਾ ਮਾਲਕ ਹੈ, ਸਭ ਗੁਣਾਂ ਦੇ ਭੰਡਾਰੇ ਦਾ, ਖਜ਼ਾਨੇ ਦਾ ਮਾਲਕ ਹੈ ਪਰਮੇਸ਼ਰ। ਸਗਲ ਜਾਚੰਤ, ਸਗਲ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਖਾਲਸਾ ਜੀ ਪਾਸੋਂ ਜਾਚੰਤ ਮੰਗਦੇ ਨੇ। ਜਾਚਕ ਹੈ ਜਾਚਕ ਬਣ ਕੇ, ਮੰਗਤੇ ਬਣ ਕੇ ਉਸ ਮਾਲਕ ਤੋਂ ਮੰਗਦੇ ਨੇ। ਉਹ ਵਾਹਿਗੁਰੂ ਪਰਮੇਸ਼ਰ ਸਭ ਨੂੰ ਦਾਤਾਂ ਦੇਣ ਵਾਲਾ ਨਿਰੰਕਾਰ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸਭ ਦਾਤਾਂ ਵਾਹਿਗੁਰੂ ਪਰਮੇਸ਼ਰ ਦਿੰਦਾ ਹੈ ਅਤੇ ਉਹਦੇ ਦਰ ਤੋਂ ਆ ਕੇ ਜਾਚੰਤ ਮੰਗਤੇ ਬਣ ਕੇ ਜਾਚਕ ਸਾਰੇ ਮੰਗਦੇ ਹਨ। ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ ਹੈ। ਉਹ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਨੂੰ ਪਾਈ ਆਪਾਂ ਵੀ ਸਿਮਰੀਏ, ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰੇ ਜਾਚਕ ਮੰਗਤਿਆਂ ਦੇ ਤਾਂ ਹੀ, ਜੀਵਾਂ ਦੇ ਤਾਂ ਹੀ, ਜੋ ਜੋ ਕੋਈ ਮੰਗਦਾ ਹੈ ਉਹੋ ਜਿਹੀ ਚੀਜ਼ਾਂ ਉਹਨਾਂ ਨੂੰ ਜਾਚੰਤ ਮੰਗਣ ਵਾਲਿਆਂ ਨੂੰ ਦਿੰਦਾ ਹੈ, ਜਾਚਨਾ ਕਰਨ ਵਾਲਿਆਂ ਨੂੰ ਦਿੰਦਾ ਹੈ ਮੇਰਾ ਮਾਲਕ ਪਰਮੇਸ਼ਰ।
ਦੁਰਗਮ ਸਥਾਨ ਸੁਗਮੰ।
ਜੇ ਖਾਲਸਾ ਜੀ ਵਾਹਿਗੁਰੂ ਦੀ ਹੋ ਜਾਵੇ ਨਾ ਕਿਰਪਾ, ਅਤੇ ਕਠਿਨ ਕੰਮ ਜਿਹੜੇ ਨੇ ਉਹ ਵੀ ਸੁਖਾਲੇ ਹੋ ਜਾਂਦੇ ਨੇ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਤਾਂ। ਬੈਰੀ ਉਲਟ ਪਏ ਹੈ ਮੀਤਾ, ਜਿਹੜੇ ਵੈਰ ਰੱਖਣ ਵਾਲੇ ਨੇ ਵਿਰੋਧੀ, ਉਹ ਵੀ ਮਿੱਤਰ ਬਣ ਜਾਂਦੇ ਨੇ ਗੁਰੂ ਕੀ ਕਿਰਪਾ ਹੋ ਜਾਂਦੀ ਹੈ। ਔਖੇ ਤੋਂ ਔਖਾ ਕੰਮ ਵੀ ਸੁਖਾਲਾ ਹੋ ਜਾਂਦਾ ਹੈ ਜੇ ਪਰਮੇਸ਼ਰ ਕਿਤੇ ਕਿਰਪਾ ਕਰ ਦੇਵੇ ਤਾਂ। ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦੁਰਗਮ ਸਥਾਨ ਸੁਗਮੰ। ਦੁਰਗਮ ਗਮਤਾ ਜਿੱਥੇ ਹੈ, ਦੁਰ ਕਠਿਨ ਹੈ ਨਾ, ਜਿੱਥੇ ਪਹੁੰਚਣਾ ਬੜਾ ਔਖਾ ਹੈ, ਨਹੀਂ ਪਹੁੰਚਿਆ ਜਾ ਸਕਦਾ, ਬੜਾ ਜਾਣਾ ਜਿੱਥੇ ਔਖਾ ਹੈ, ਬੜਾ ਕਠਿਨ ਹੈ ਜਿੱਥੇ ਪਹੁੰਚਣਾ। ਪਰਲੋਕ ਦਾ ਰਸਤਾ ਖਾਲਸਾ ਜੀ ਬੜਾ ਭਾਰੀ, ਜਿਹੜਾ ਕਠਿਨ ਹੈ। ਸੋ ਵਿਖੜਾ ਪੈਂਡਾ ਜਿਹੜਾ ਉਹ ਸੁਗਮੰ ਸੁਖਾਲੇ ਹੀ ਚਲੇ ਜੀਦਾ, ਸੁਖਾਲੇ ਜਦੋਂ ਪਰਮੇਸ਼ਰ ਦੀ ਹੋ ਜਾਂਦੀ ਨੇ ਕਿਰਪਾ, ਜਿੱਥੇ ਕਠਿਨ ਥਾਂ 'ਤੇ ਜਾਣਾ ਬੜਾ ਔਖਾ ਹੈ, ਉੱਥੇ ਸੁਗਮੰ ਸੌਖੇ ਹੀ ਚਲੇ ਜੀਦਾ ਪਰਮੇਸ਼ਰ ਦੀ ਕਿਰਪਾ ਨਾਲ। ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀੜ ਦੇ ਮਾਲਕ ਸਤਿਗੁਰਾਂ ਨੇ ਜਦੋਂ ਸ਼੍ਰੀ ਹਰਗੋਬਿੰਦਪੁਰ ਵਾਲਾ ਸ਼ਹਿਰ ਨਗਰ ਵਸਾਇਆ ਹੈ, ਹਜ਼ੂਰ ਦੇ ਪਾਸ ਇੱਕ ਪੰਡਿਤ ਸੀ ਬਟਾਲੇ ਦੇ ਰਹਿਣ ਵਾਲਾ ਨਿਤਾਨੰਦ ਹੈ, ਉਹ ਕਥਾ ਸੰਗਤ ਸਿੱਖਾਂ ਨੂੰ ਸੁਣਾਉਣ ਲੱਗ ਪਿਆ, ਸੁਣਾਇਆ ਕਰੇ। ਸੋ ਸੁਣਾਉਂਦਿਆਂ ਸੁਣਾਉਂਦਿਆਂ ਖਾਲਸਾ ਜੀ ਪੁਰਾਣਾਂ ਦੀ ਕਥਾ ਸੁਣਾਉਣ ਲੱਗ ਪਿਆ ਵੀ ਜਿਹੜੇ ਪੁੰਨੀ ਆਦਮੀ ਹੈ ਉਹ ਇੱਕ ਸਾਲ ਵਿੱਚ ਸਵਰਗ ਵਿੱਚ ਜਾਂਦੇ ਨੇ, ਜਿਹੜੇ ਪਾਪੀ ਆਦਮੀ ਨੇ ਉਹ ਸਾਲ ਵਿੱਚ ਨਰਕਾਂ ਵਿੱਚ ਜਾਂਦੇ ਹਨ। ਉਹ ਸਿੱਖ ਸੁਣਦੇ ਰਹੇ ਅਤੇ ਆਪਸ ਵਿੱਚ ਖਿਆਲ ਕਰਨ ਲੱਗ ਪਏ। ਇੱਕ ਸਿੱਖ ਕਹਿਣ ਲੱਗਾ, ਮੈਂ ਅੱਠਾਂ ਪਹਿਰਾਂ 'ਚ ਜਾ ਸਕਦਾ ਹੈ। ਦੂਜਾ ਸਿੰਘ ਕਹਿੰਦਾ, ਨਾ ਭਾਈ, ਗੁਰੂ ਕੀ ਕਿਰਪਾ ਹੋਵੇ ਤਾਂ ਚਾਰ ਪਹਿਰਾਂ 'ਚ ਜਾ ਸਕਦਾ ਹਾਂ। ਦੂਸਰਾ ਬੋਲਿਆ, ਕਹਿੰਦੇ ਦੋ ਪਹਿਰਾਂ 'ਚ ਜਾ ਸਕਦਾ। ਇੱਕ ਸਿੱਖ ਕਹਿਣ ਲੱਗਾ, ਨਹੀਂ ਨਹੀਂ, ਅੱਖ ਖੋਲਣ ਮੀਚਣ ਜਿੰਨੇ ਸਮੇਂ ਵਿੱਚ ਉੱਥੇ ਪਹੁੰਚਿਆ ਜਾ ਸਕਦਾ, ਕੋਈ ਬਹੁਤੀ ਦੂਰ ਨਹੀਂ। ਇਹ ਨਿਤਾਨੰਦ ਪੰਡਿਤ ਸੁਣ ਕੇ ਬੜਾ ਦੁਖੀ ਹੋਇਆ, ਸਤਿਗੁਰਾਂ ਦੇ ਕੋਲ ਆ ਗਿਆ। ਮਹਾਰਾਜ, ਜਾਂ ਤਾਂ ਤੁਹਾਡੇ ਸਿੱਖ ਝੂਠ ਬੋਲਦੇ ਆ ਅਤੇ ਜਾਂ ਫਿਰ ਪੁਰਾਣ ਝੂਠ ਲਿਖੇ ਹੋਏ ਨੇ। ਸੱਚੇ ਪਾਤਸ਼ਾਹ ਤੋਂ ਇੱਕ ਝੂਠੀ ਗੱਲ ਹੈ, ਪੁਰਾਣਾਂ 'ਚ ਲਿਖਿਆ ਵੀ ਇੱਕ ਸਾਲ ਵਿੱਚ ਜਾਈਦਾ ਉੱਥੇ, ਤੁਹਾਡੇ ਸਿੱਖਾਂ ਨੇ ਹੈਰਾਨ ਹੀ ਕਰ ਦਿੱਤਾ। ਕਹਿੰਦਾ ਮੱਠਾਂ ਪੈਰਾਂ 'ਚ, ਦੂਜਾ ਕਹਿੰਦਾ ਚੌਂ ਪੈਰਾਂ 'ਚ, ਤੀਜਾ ਕਹਿੰਦਾ ਦੋ ਪੈਰਾਂ 'ਚ। ਇੱਕ ਸਿੱਖ ਨੇ ਤਾਂ ਸਿਰੇ ਹੀ ਲਾ ਦਿੱਤਾ, ਕਹਿੰਦਾ ਵੀ ਅੱਖ ਖੋਲਣ ਵਿੱਚ ਨੇ ਜਿੰਨੇ ਸਮੇਂ 'ਚ ਉੱਥੇ ਪਹੁੰਚ ਜਾਈਦਾ। ਸੱਚੇ ਪਾਤਸ਼ਾਹ ਦੱਸੋ ਵੀ ਕੌਣ ਝੂਠਾ, ਵੀ ਪ੍ਰਾਣ ਝੂਠੇ ਨੇ ਕਿ ਜਾਂ ਤੁਹਾਡੇ ਸਿੱਖ ਝੂਠ ਬੋਲਦੇ ਨੇ। ਸਤਿਗੁਰੂ ਮੁਸਕਰਾਉਂਦੇ ਹੋਏ ਮੀਰੀ ਪੀਠ ਦੇ ਮਾਲਕ ਗਰੀਬ ਨਿਵਾਜ ਕਹਿਣਗੇ, ਨਿਤਾਨੰਦ ਪੰਡਿਤ ਜੀ, ਸਾਡੇ ਸਿੱਖ ਵੀ ਸੱਚੇ ਨੇ ਅਤੇ ਤੁਹਾਡੇ ਪ੍ਰਾਣ ਵੀ ਸੱਚੇ ਹਨ। ਸੱਚੇ ਪਾਤਸ਼ਾਹ ਇਹ ਕਿਵੇਂ ਹੋ ਸਕਦਾ ਵੀ ਦੋਵਾਂ 'ਚੋਂ ਇੱਕ ਤਾਂ ਝੂਠਾ ਹੋਵੇਗਾ ਨਾ ਜ਼ਰੂਰ। ਸਤਿਗੁਰੂ ਕਹਿਣਗੇ ਪ੍ਰਾਣਾਂ 'ਚ ਕਿੰਨਾ ਪ੍ਰਤੀ ਲਿਖਿਆ ਹੋਇਆ। ਕਹਿੰਦੇ ਮਹਾਰਾਜ ਜਿਹੜੇ ਪੁੰਨੀ ਆਦਮੀ ਉਹ ਇੱਕ ਸਾਲ 'ਚ ਸਵਰਗ 'ਚ ਜਾਂਦੇ ਨੇ ਅਤੇ ਜਿਹੜੇ ਪਾਪੀ ਲੋਕ ਨੇ ਉਹ ਨਰਕਾਂ 'ਚ ਇੱਕ ਸਾਲ 'ਚ ਪਹੁੰਚਦੇ ਨੇ, ਪ੍ਰਾਣਾਂ 'ਚ ਕਹਿੰਦੇ ਲਿਖਿਆ ਹੋਇਆ। ਸਤਿਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਪੰਡਿਤ ਜੀ, ਸਾਡੇ ਜਿਹੜੇ ਸਿੱਖ ਨੇ ਨਾ ਉਹ ਨਾ ਤਾਂ ਪੁੰਨ ਕਰਦੇ ਨੇ ਮਨ 'ਚ ਕਾਮਨਾ ਲੈ ਕੇ ਵੀ ਇਹਦਾ ਫਲ ਆਹ ਮਿਲ ਜਾਵੇ, ਇਹਦਾ ਫਲ ਆਹ ਮਿਲੇ, ਕਿਸੇ ਦੀ ਕੀਤੀ ਸੇਵਾ ਦਾ ਆਹ ਫਲ ਮਿਲੇ। ਉਹ ਨਿਸ਼ਕਾਮਤਾਈ ਨਾਲ ਸੇਵਾ ਕਰਦੇ ਨੇ, ਹੱਥੋਂ ਦੇ ਕੇ ਭਲਾ ਮਨਾਏ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, ਉਹ ਮਨ 'ਚ ਖਿਆਲ ਰੱਖ ਕੇ ਕਰੇ ਪੁੰਨ ਨਹੀਂ ਕਰਦੇ। ਅਤੇ ਪਾਪ ਵਾਲੀ ਕਿਰਿਆ ਸਿੱਖ ਕਰਦਾ ਹੀ ਕੋਈ ਨਹੀਂ, ਇਸ ਕਰਕੇ ਨਾ ਤਾਂ ਪੁੰਨਾਂ ਕਰਕੇ ਸਵਰਗ ਦੀ ਇੱਛਾ ਅਤੇ ਨਾ ਪਾਪਾਂ ਕਰਕੇ ਖਾਲਸਾ ਜੀ ਨਰਕਾਂ 'ਚ ਪੈਣ ਦਾ ਭੈ ਹੈ। ਪੁੰਨੀ ਪਾਪੀ ਆਖਣ ਨਾ ਹੈ, ਨਾ ਉਹ ਪੁੰਨੀ ਕਹੀਦੇ ਅਤੇ ਨਾ ਉਹ ਪਾਪੀ ਕਹੀਦੇ ਹਨ। ਤੁਹਾਡੇ ਜਿਹੜੇ ਪ੍ਰਾਣ ਨੇ ਕੇਵਲ ਪੁੰਨਾਂ ਪਾਪੀਆਂ ਦਾ ਕਹਿਣ ਵਾਲੇ ਨੇ ਵੀ ਜੇ ਪੁੰਨ ਕਰੋ ਤਾਂ ਇੰਨੇ ਚਿਰ 'ਚ ਪਹੁੰਚੀਦਾ, ਪਾਪ ਕਰਨ ਵਾਲਾ ਇੰਨੇ ਸਾਲ 'ਚ ਨਰਕ 'ਚ ਪਹੁੰਚਦਾ ਹੈ। ਅਤੇ ਸਾਡੇ ਸਿੱਖ ਜਿਹੜੇ ਨੇ ਪਰਮੇਸ਼ੁਰ ਦੇ ਉੱਪਰ ਦ੍ਰਿੜ ਵਿਸ਼ਵਾਸ ਹੈ, ਇਹ ਛਿਣ ਕਾਲ 'ਚ ਉੱਥੇ ਪਹੁੰਚ ਜਾਂਦੇ ਨੇ। ਹਜ਼ੂਰ ਕਹਿਣਗੇ ਜੇ ਸ੍ਰੀ ਹਰਗੋਬਿੰਦਪੁਰ ਤੋਂ ਦਿੱਲੀ ਜਾਣਾ ਹੋਵੇ ਪੰਡਿਤ ਜੀ, ਪੈਦਲ ਚੱਲਣ ਵਾਲਾ ਪਹਿਲੋਂ ਜਾਵੇਗਾ ਕਿ ਘੋੜੇ ਵਾਲਾ ਜਾਵੇਗਾ? ਕਹਿੰਦੇ ਮਹਾਰਾਜ ਘੋੜ ਸਵਾਰ ਪਹਿਲੋਂ ਪਹੁੰਚ ਜਾਵੇਗਾ। ਸਤਿਗੁਰੂ ਕਹਿੰਦੇ ਘੋੜੇ ਨਾਲੋਂ ਕਿਸੇ ਗੱਡੀ ਮੋਟਰ 'ਤੇ ਬੈਠ ਕੇ ਚਲਾ ਜਾਵੇ ਉਹ ਪਹਿਲੋਂ ਜਾਵੇਗਾ? ਕਹਿੰਦੇ ਹਾਂਜੀ। ਫਿਰ ਉਦੋਂ ਉੱਡਣ ਖਟੋਲੇ ਜੇ ਹੁੰਦੇ ਸੀ, ਸਤਿਗੁਰੂ ਕਹਿਣਗੇ ਜੇ ਉਹਦੇ 'ਤੇ ਬਹਿ ਕੇ ਜਾਵੇ, ਕਹਿਣਗੇ ਮਹਾਰਾਜ ਉਦੋਂ ਵੀ ਪਹਿਲੋਂ ਜਾਵੇਗਾ। ਸਤਿਗੁਰੂ ਕਹਿਣਗੇ ਇਸੇ ਤਰ੍ਹਾਂ ਆਪੋ ਆਪਣੀ ਗਮਤਾ ਹੈ। ਸਾਡੇ ਸਿੱਖ ਜਿਹੜੇ ਨਾਮ ਅਭਿਆਸ ਕਰਨ ਵਾਲੇ ਨੇ ਅੱਖਾਂ ਖੋਲਣ ਮੀਚਣ ਜਿੰਨੇ ਸਮੇਂ ਵਿੱਚ ਛਿਣ ਕਾਲ 'ਚ ਉੱਥੇ ਪਹੁੰਚ ਜਾਂਦੇ ਹਨ। ਸੱਚੇ ਪਾਤਸ਼ਾਹ ਫਿਰ ਮੈਨੂੰ ਵਿਸ਼ਵਾਸ ਕਿਵੇਂ ਆਵੇ? ਹਜ਼ੂਰ ਕਹਿਣਗੇ 6 ਮਹੀਨੇ ਲਗਾਤਾਰ ਗੁਰਮੰਤਰ ਦਾ ਅਭਿਆਸ ਕਰੋ। ਉਹ ਨਿਤਾਨੰਦ ਪੰਡਿਤ ਨੇ 6 ਮਹੀਨੇ ਜਦੋਂ ਗੁਰਬਾਣੀ ਦੇ ਸ਼ਬਦਾਂ ਦਾ ਅਭਿਆਸ ਕੀਤਾ, ਫਿਰ ਹਜ਼ੂਰ ਮੌਜ ਦੇ ਮਾਲਕ ਨੇ ਇੱਕ ਦਿਨ ਪੁੱਛਿਆ, ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖ ਸੱਚ ਹੀ ਬੋਲਦੇ ਸੀ, ਹੁਣ ਤਾਂ ਅੱਖ ਖੋਲੀਏ ਅਤੇ ਉੱਥੇ ਅੱਖ ਮੀਚੀਏ ਅਤੇ ਉੱਥੇ ਅੱਖ ਖੋਲੀਏ ਅਤੇ ਇੱਥੇ ਇਹੋ ਜਿਹੀ ਕਿਰਪਾ ਹੋ ਗਈ ਹੈ। ਸੋ ਦੁਰਗਮ ਸਥਾਨ, ਜਿੱਥੇ ਕਠਿਨ ਪਹੁੰਚਣਾ ਸੀ ਨਾ ਸਥਾਨਾਂ 'ਤੇ ਬੜਾ ਔਖਾ ਸੀ, ਸੁਗਮੰਗ ਸੌਖੇ ਹੀ ਪਹੁੰਚ ਜਾਈਦਾ, ਸੁਖਾਲੀ ਗਮਤਾ ਉੱਥੋਂ ਦੀ ਹੋ ਜਾਂਦੀ ਹੈ, ਛਿਣ ਕਾਲ 'ਚ ਪਹੁੰਚ ਜਾਈਦਾ ਜਦੋਂ ਪਰਮੇਸ਼ਰ ਦੀ ਕਿਰਪਾ ਹੋਵੇ।
ਦੁੱਖ ਸਰਬ ਸੁਖਣ ਹੈ,
ਜੇ ਵਾਹਿਗੁਰੂ ਦੀ ਕਿਰਪਾ ਹੋਵੇ ਗੁਰੂ ਕੀ ਸੰਗਤ ਜੀ, ਤਾਂ ਮਹਾਂ ਦੁੱਖ ਵੱਡੇ ਭਾਰੀ ਜਿਹੜੇ ਭਿਆਨਕ ਦੁੱਖ ਨੇ ਨਾ ਉਹ ਸੁੱਖ ਨੇ, ਸੁਖਦਾਇਕ ਹੋ ਜਾਂਦੇ ਹਨ। ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ, ਵੱਡੇ ਭਾਰੀ ਜਿਹੜੇ ਦੁੱਖ ਚੰਬੜੇ ਹੋਏ ਨੇ ਉਹ ਸਰਬ ਸੁੱਖ ਨੇ, ਸਾਰੇ ਸੁੱਖਾਂ ਵਾਲੇ ਹੋ ਜਾਂਦੇ ਨੇ, ਦੁੱਖਾਂ ਤੋਂ ਰਹਿਤ ਹੋ ਜਾਈ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਵਚਨ ਭੇਦ ਪਰਮੰ,
ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਜਿਹੜੇ ਦੁਰਬਚਨ ਬੋਲਣ ਵਾਲੇ ਸੀ ਨਾ, ਖੋਟੇ ਬਚਨ ਬੋਲਣ ਵਾਲੇ ਈਰਖਾਵਾਦੀ ਸੁਭਾਅ ਦੇ ਲੋਕ, ਉਹ ਤੇ ਇਸੇ ਤਰ੍ਹਾਂ ਖਾਲਸਾ ਜੀ ਭੇਦ ਪਾਉਣੇ, ਫਰਕ ਪਾ ਦੇਣਾ, ਕਿਸੇ ਨਾ ਕਿਸੇ 'ਚ ਉਲਟੀ ਪੁਲਟੀ ਗੱਲ ਕਰਕੇ ਉਹ ਫਰਕ ਪਾ ਹੀ ਦੇਣਾ। ਸੋ ਇਹ ਭੇਦ ਪਾਉਣ ਵਾਲੇ ਜਿਹੜੇ ਫਰਕ ਪਾਉਣ ਵਾਲੇ ਲੋਕ ਸੀ, ਅਤੇ ਭਰਮੰ ਭਰਮ ਪਾ ਦੇਣ ਵਾਲੇ, ਕਿਸੇ ਗੱਲ ਦਾ ਕੋਈ ਭਰਮ ਹੀ ਪੈਦਾ ਕਰ ਦੇਣਾ, ਤੌਖਲਾ ਹਿੱਟ ਦੇ 'ਚ ਪੈਦਾ ਕਰ ਦੇਣਾ, ਖੋਟੇ ਬਚਨ ਬੋਲਣ ਵਾਲੇ ਅਤੇ ਭਰਮ ਪੈਦਾ ਕਰਨ ਵਾਲੇ, ਅਤੇ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਭੇਦ ਵਿੱਚ ਫਰਕ ਪਾਉਣ ਵਾਲੇ ਜਿਹੜੇ ਸਾਗਤ ਪੁਰਸ਼ ਹਨ, ਮਾਇਆ ਸ਼ਕਤੀ ਦੇ ਉਪਾਸ਼ਕ ਜਿਹੜੇ ਵਿਰੋਧਤਾ ਕਰਦੇ ਸੀ,
ਸਾਗਤ ਪਿਸਨੰਤ ਸੁਰਜਨ ਹੈ,
ਅਤੇ ਸਾਗਤ ਪੁਰਸ਼ ਜਿਹੜੇ ਪਿਸਨੰਤ ਨਾਮ ਹੁੰਦਾ ਹੈ ਚੁਗਲਾਂ ਦਾ, ਜਿਹੜੇ ਚੁਗਲੀਵਾਦੀ ਦਾ ਸੁਭਾਅ ਸੀ, ਚੁਗਲੀ ਕਰੀ ਕਰੀ ਜਾਣੀ ਹੈ, ਕਈਆਂ ਥਾਵਾਂ 'ਤੇ ਪਾਤਸ਼ਾਹ ਦਾ ਤੱਤਾ ਵੱਖਰਾ ਕੀਤਾ ਹੋਇਆ, ਪਰ ਇਹੋ ਨਹੀਂ, ਪਿਸਨੰਤ ਪਾਠ ਕਰਨਾ, ਪਿਸਨੰਤ ਪਿਸਨੰਤ ਨਾਮ ਚੁਗਲ ਦਾ ਹੁੰਦਾ ਹੈ, ਚੁਗਲ ਜਿਹੜੇ ਚੁਗਲੀ ਕਰਨ ਵਾਲੇ ਹਨ ਉਹਨਾਂ ਦਾ ਸੁਭਾਅ ਜਿਹਨਾਂ ਦਾ ਬਣਿਆ ਹੋਇਆ ਹੈ। ਸੋ ਹਜ਼ੂਰ ਕਹਿੰਦੇ ਜਦੋਂ ਪਰਮੇਸ਼ੁਰ ਦੀ ਕਿਰਪਾ ਹੋਵੇ ਨਾ, ਪਿਸਨੰਤ ਸੁਰਜਨ ਹੈ, ਉਹ ਪਿਆਰੇ ਸੱਜਣ ਬਣ ਜਾਂਦੇ ਨੇ, ਸੱਜਣ ਜੇ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ। ਜਿਹੜੇ ਦੁਰਵਚਨ ਖੋਟੇ ਬਚਨ ਬੋਲਣ ਵਾਲੇ ਸੀ, ਭੇਦ ਫਰਕ ਪਾਉਣ ਵਾਲੇ ਸਨ, ਭਰਮ ਪਾ ਦੇਣ ਵਾਲੇ ਸੀ, ਸਾਗਤ ਪੁਰਸ਼ ਜਿਹੜੇ ਕਠੋਰ ਬੋਲਣ ਵਾਲੇ ਸਨ, ਸੋ ਹਜ਼ੂਰ ਕਹਿੰਦੇ ਪਿਸਨੰਤ ਚੁਗਲੀਆਂ ਕਰਨ ਵਾਲੇ ਜਿਹਨਾਂ ਦਾ ਸੁਭਾਅ ਬਣਿਆ ਹੋਇਆ ਸੀ, ਉਹ ਸੁਰਜਨ ਹੈ, ਮਿੱਤਰ ਬਣ ਜਾਂਦੇ ਨੇ, ਪਿਆਰੇ ਬਣ ਜਾਂਦੇ ਹਨ, ਐਸੀ ਗੁਰੂ ਕੀ ਕਿਰਪਾ ਹੋ ਜਾਂਦੀ, ਵਿਰੋਧੀ ਵੀ ਮਿੱਤਰ ਬਣ ਜਾਂਦੇ ਨੇ ਜਦੋਂ ਪਰਮੇਸ਼ੁਰ ਰਹਿਮਤ ਬਖਸ਼ਿਸ਼ ਕਰਦਾ ਭਾਈ।
ਸੋਗ ਹਰਖੰ।
ਜਿਹੜਾ ਖਾਲਸਾ ਜੀ ਘਰੇ ਸੋਗ ਪਿਆ ਰਹਿੰਦਾ ਸੀ ਤੇ ਘਰੇ ਖੁਸ਼ੀ ਆਈ ਰਹਿੰਦੀ ਸੀ। ਜਦੋਂ ਖੁਸ਼ੀ ਆਉਂਦੀ ਸੀ ਉਦੋਂ ਵੀ ਫੁੱਲੇ ਨਹੀਂ ਸੀ ਸਮਾਉਂਦੇ, ਜਦੋਂ ਸੋਗ ਪੈਂਦਾ ਸੀ ਉਦੋਂ ਰੋਂਦੇ ਨਹੀਂ ਸੀ, ਚੁੱਪ ਕਰਦੇ। ਕਦੇ ਖੁਸ਼ੀ ਤੇ ਕਦੇ ਗਮੀ ਵਾਲਾ ਸੁਭਾਅ ਬਣਿਆ ਹੋਇਆ ਸੀ। ਸੋ ਮਨ ਦਾ ਟਿਕਾ ਨਹੀਂ ਸੀ ਬਣਦਾ। ਆਈ ਖੁਸ਼ੀ ਤੋਂ ਮਨ ਬਹੁਤਾ ਫੁੱਲਦਾ ਸੀ ਅਤੇ ਗਮੀ ਆਈ ਤੋਂ ਬਹੁਤਾ ਸੁੰਗੜ ਜਾਂਦਾ ਸੀ। ਹੁਣ ਜਦੋਂ ਹੋਈ ਨਾ ਗੁਰੂ ਕੀ ਕਿਰਪਾ ਤਾਂ ਆਸਥਿਤੰ ਸੋਗ ਹਰਖੰ। ਆਏ ਪਦਾਰਥ ਤੋਂ ਹਰਖ ਨਹੀਂ ਅਤੇ ਗਏ ਪਦਾਰਥ ਤੋਂ ਸੋਗ ਨਹੀਂ। ਹੁਣ ਮਨ ਸਥਿਤ ਹੋ ਗਿਆ, ਕਾਬੂ ਦੇ ਸਹਿਤ ਹੋ ਗਿਆ। ਹੁਣ ਨਹੀਂ ਕਦੇ ਮਨ ਡਾਵਾਂਡੋਲ ਹੁੰਦਾ। ਜਦੋਂ ਗੁਰੂ ਕੀ ਕਿਰਪਾ ਹੋਵੇ ਉਰੇ ਅਵਸਥਾ ਮਿਲਦੀ। ਹਜ਼ੂਰ ਕਹਿੰਦੇ ਫਿਰ ਡਾਵਾਂ ਢੋਲ ਨਹੀਂ ਹੋਈਦਾ।
ਖੀਣੰਤ ਨਿਰਭਵੈ,
ਤੇ ਜਿਹੜਾ ਭੈ ਸੀ ਨਾ ਹਰ ਵੇਲੇ ਖੀਣ ਬਲ ਨੂੰ ਕਮਜ਼ੋਰ ਕਰੀ ਜਾਂਦਾ ਸੀ, ਕਮਜ਼ੋਰ ਹੋਈ ਜਾਂਦੇ ਸਨ ਦਿਨ ਬ ਦਿਨ। ਉਹ ਭੈ ਖੀਣੰਤ, ਉਹ ਭੈ ਜਿਹੜਾ ਉਹ ਖੀਣ ਨਾਸ ਹੋਈ ਜਾ ਰਿਹਾ ਹੈ। ਇਹ ਵੀ ਖੀਣੰਤ ਨਿਰਭਵੈ ਹੈ, ਪਦ ਛੇਤਾਂ 'ਚ ਗੁਰੂ ਕੇ ਸਰੂਪ ਵਿੱਚ ਵੀ ਲਿਖਿਆ ਹੈ। ਸੋ ਦਮਦਮੀ ਟਕਸਾਲ ਦਾ ਇਹ ਪਾਠ ਦਮਦਮਾ ਸਾਹਿਬ ਦਾ ਹੈ। ਭੈ ਖੀਣੰਤ ਨਿਰਭਵ ਹੈ, ਉਹ ਭੈ ਜਿਹੜਾ ਨਾ ਖੀਣ ਨਾਸ ਕਰਨ ਵਾਲਾ, ਉਹ ਤੋਂ ਨਿਰਭੈ ਹੋ ਜਾਂਦੇ ਨੇ ਗੁਰੂ ਕੇ ਪਿਆਰੇ, ਭੈ ਨਹੀਂ ਰਹਿੰਦਾ। ਇਸੇ ਕਰਕੇ ਪੁਰਾਣੇ ਸਮੇਂ 'ਚ ਮਹਾਂਪੁਰਖਾਂ ਨੇ ਹੋਰ ਵੀ ਯਤਨ ਕੀਤੇ ਵੀ ਪਾਤਸ਼ਾਹ ਸਰੂਪ ਨਹੀਂ ਚਾਹੀਦੇ, ਤਾਂ ਕਿ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਕੋਈ ਸੰਥਿਆ ਪਾਠ ਕਰ ਨਹੀਂ ਲੈਂਦਾ ਉਦੋਂ ਤੱਕ ਉਹ ਪਾਠ ਕਰ ਨਹੀਂ ਸਕਦਾ, ਨਹੀਂ ਸ਼ੁੱਧਤਾ ਦਾ ਪਤਾ ਲੱਗ ਸਕਦਾ। ਪਰ ਪਾਤਸ਼ਾਹ ਸਰੂਪਾਂ 'ਚ ਬਦੋਬਰੀ ਯਤਨ ਕਰਕੇ ਤਿਆਰ ਕੀਤੇ। ਸੋ ਖਾਲਸਾ ਜੀ, ਅੱਜ ਕੱਲ੍ਹ ਕੋਈ ਪੜ੍ਹਨ ਦੀ ਲੋੜ ਘੱਟ ਸਮਝਦਾ, ਤਾਂ ਕਰਕੇ ਇਹ ਸਾਰਾ ਕੁਝ ਹੁੰਦਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭੈ ਖੀਣੰਤ, ਭੈ ਦੇ ਨਾਲ ਜਿਹੜੇ ਛੀਨ ਹੋ ਰਹੇ ਸੀ ਨਾ, ਨਾਸ ਹੋ ਰਹੇ ਸੀ, ਉਹ ਨਿਰਭਵ ਹੈ, ਉਹ ਭੈ ਤੋਂ ਰਹਿਤ ਹੋ ਜਾਂਦੇ ਨੇ ਜਦੋਂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ। ਭੈ ਡਰ ਕੋਈ ਰਹਿੰਦੇ ਨਹੀਂ ਗੁਰੂ ਕੇ ਪਿਆਰਿਆਂ
ਨੂੰ। ਮਹਾਨਗਰ ਬਾਸਨ,
ਹਜ਼ੂਰ ਕਹਿੰਦੇ ਅਨਹੋਣੀਆਂ ਗੱਲਾਂ ਹੋ ਜਾਂਦੀਆਂ ਨੇ ਪਰਮੇਸ਼ਰ ਜਦੋਂ ਕਿਰਪਾ ਕਰਦਾ। ਭੈ ਅਟਵੀਅੰ ਮਹਾਨਗਰ ਬਾਸੰ, ਜਿਹੜਾ ਭੈਦਾਇਕ ਸੀ ਨਾ ਅਟਪਟਾ ਜਿਹਾ, ਝਾੜੀਆਂ ਉੱਚਾ ਨੀਵਾਂ ਥਾਂ, ਜੰਗਲ ਦਾ ਇਲਾਕਾ ਦਿਨੇ ਵੀ ਡਰ ਆਉਂਦਾ ਸੀ, ਜਿੱਥੇ ਸ਼ੇਰ ਬਘੇੜੇ ਆਦਿਕ ਵਿਰੋਧੀ ਜਾਨਵਰ ਸਨ, ਅਟਪਟਾ ਜਿਹਾ ਉੱਚਾ ਨੀਵਾਂ ਜਾਂ ਝਾੜੀਆਂ ਬੇਲਿਆਂ ਵਾਲਾ ਥਾਂ, ਜਦੋਂ ਵਾਹਿਗੁਰੂ ਦੀ ਹੋ ਜਾਂਦੀ ਹੈ ਕਿਰਪਾ, ਮਹਾਨਗਰ ਵਸ, ਉਹ ਮਹਾਂ ਵੱਡਾ ਭਾਰੀ ਨਗਰ ਸ਼ਹਿਰ ਵਸ ਜਾਂਦਾ ਹੈ ਉੱਥੇ, ਜਿੱਥੇ ਅਟਪਟਾ ਥਾਂ ਸੀ ਨਾ, ਉੱਚਾ ਨੀਵਾਂ ਝਾੜ ਕਬੀਲ ਇਸ ਤਰ੍ਹਾਂ ਜੰਗਲ ਆਦਿਕ ਦਾ ਇਲਾਕਾ, ਜਿੱਥੇ ਸ਼ੇਰ ਬਘੇੜੇ ਰਹਿੰਦੇ ਨੇ, ਜਾਨਵਰ ਰਹਿੰਦੇ ਨੇ। ਸੋ ਹਜ਼ੂਰ ਜੀ ਨੇ ਜਦੋਂ ਗੁਰੂ ਕੀ ਕਿਰਪਾ ਹੋ ਜਾਵੇ ਤਾਂ ਅਟਵੇਂ ਉੱਚਾ ਨੀਵਾਂ, ਸੋ ਅਟਪਟਾ ਜਿਹੜੇ ਥਾਂ ਹੁੰਦਾ ਹੈ ਭੈਦਾਇਕ, ਉੱਥੇ ਮਹਾਨਗਰ ਵਸ, ਮਹਾਨਗਰ ਸ਼ਹਿਰ ਵਸ ਜਾਂਦਾ ਵੱਡਾ ਭਾਰੀ ਉੱਥੇ, ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਇਹ ਸੰਸਾਰ ਜਿਹੜਾ ਨਾ ਭੈ ਅਟਵੀਅੰ, ਭੈਦਾਇਕ ਹੈ, ਅਟਪਟਾ ਸੰਸਾਰ ਹੈ। ਕਾਮ ਦੇ ਖਾਲਸਾ ਜੀ ਇੱਥੇ ਸ਼ੇਰ ਗਰਜ ਰਹੇ ਨੇ, ਲੋਭ ਦੇ ਇੱਥੇ ਬਾਘ ਫਿਰਦੇ ਨੇ ਵੱਡੇ ਭਾਰੀ, ਈਰਖਾ ਦੇ ਇਸ ਤਰ੍ਹਾਂ ਵਕੀਲੀ ਚੁਗਲਿਆਂ ਦੇ ਇਹ ਵਿਰੋਧੀ ਜਾਨਵਰ ਫਿਰਦੇ ਨੇ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਇਹ ਕਲਯੁੱਗ ਦੀ ਜਿਹੜੀ ਅਟਪਟੀ ਜਗ੍ਹਾ ਸੰਸਾਰ ਹੈ ਨਾ, ਇਹਦੇ 'ਚ ਮਹਾਨਗਰ ਵਸ, ਮਹਾਨਗਰ ਵੱਡਾ ਭਾਰੀ, ਗੁਰੂ ਕੀ ਸਾਧ ਸੰਗਤ ਹਜ਼ੂਰ ਨੇ ਕਿਰਪਾ ਕਰਕੇ ਵਸਾ ਦਿੱਤੀ ਹੈ ਵੀ ਗੁਰੂ ਕੇ ਪਿਆਰਿਓ, ਸਾਧ ਸੰਗਤ ਵਿੱਚ ਆਉਣ ਕਰਕੇ ਤੁਹਾਨੂੰ ਨਹੀਂ ਕੁਝ ਹੋਵੇਗਾ। ਇਹ ਮਹਾਨਗਰ ਗੁਰੂ ਕੀ ਸਾਧ ਸੰਗਤ ਪਰਮੇਸ਼ਰ ਨੇ ਆਬਾਦ ਕਰ ਦਿੱਤੀ ਹੈ। ਸੋ ਅਟਪਟਾ ਥਾਂ ਜਿਹੜਾ ਹੈ, ਉੱਥੇ ਵਾਹਿਗੁਰੂ ਕਿਰਪਾ ਕਰੇ ਤਾਂ ਮਹਾਨਗਰ ਵੱਡੇ ਭਾਰੀ ਸ਼ਹਿਰ ਵਸ ਪੈਂਦੇ ਹਨ।
ਧਰਮ ਲਖਣ ਪ੍ਰਭ ਮਯਾ,
ਹੇ ਭਾਈ, ਜੇ ਵਾਹਿਗੁਰੂ ਦੀ ਹੋ ਜਾਵੇ ਨਾ ਪੰਡਿਤ ਜੀ, ਪਰਮੇਸ਼ਰ ਦੀ ਹੋ ਜਾਵੇ ਕਿਰਪਾ, ਤਾਂ ਧਰਮ ਲਖਣ, ਧਰਮ ਦੇ ਜਿਹੜੇ ਦਸ ਚਿੰਨ੍ਹ ਨੇ ਨਾ, ਖਿਮਾ ਅਹਿੰਸਾ ਦਇਆ ਅੰਮ੍ਰਿਤ, ਸੱਤ ਬਚਨ ਤਪ ਦਾਨ, ਸੀਲ ਸੌਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਨ, ਇਹ ਵਾਹਿਗੁਰੂ ਦੀ ਹੋ ਜਾਵੇ ਕਿਰਪਾ ਪ੍ਰਭ ਮਯਾ। ਮਯਾ ਨਾਮ ਕਿਰਪਾ ਦਾ ਹੁੰਦਾ ਹੈ। ਜੇ ਪ੍ਰਭੂ ਦੀ ਮਯਾ ਹੋ ਜਾਵੇ ਨਾ, ਕਿਰਪਾ ਹੋ ਜਾਵੇ ਨਿਰੰਕਾਰ ਦੀ, ਤਾਂ ਧਰਮ ਲਖਣ, ਧਰਮ ਦੇ ਦਸ ਚਿੰਨ੍ਹ ਪ੍ਰਾਪਤ ਹੋ ਜਾਂਦੇ ਹਨ ਜੀਵ ਦੇ ਤਾਂ। ਜੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਤਾਂ ਬੰਦਾ ਧਰਮੀ ਬਣ ਜਾਂਦਾ ਹੈ, ਧਰਮ ਦੇ ਲੱਛਣ ਗੁਣਾਂ ਨੂੰ ਗ੍ਰਹਿਣ ਕਰ ਲੈਂਦਾ ਹੈ।
ਸੰਗਮ ਰਾਮ ਰਾਮ ਰਮਣ,
ਸੱਚੇ ਪਾਤਸ਼ਾਹ ਕਿਵੇਂ ਪ੍ਰਾਪਤੀ ਹੁੰਦੀ? ਹਜ਼ੂਰ ਕਹਿੰਦੇ ਜਦੋਂ ਸਾਧ ਸੰਗਤ ਵਿੱਚ ਆ ਕੇ ਰਮੇ ਹੋਏ ਪਰਮੇਸ਼ਰ ਦੇ ਰਾਮ ਦੇ ਨਾਮ ਨੂੰ ਜਦੋਂ ਜੀਵ ਉਚਾਰਨ ਕਰਦਾ, ਗੁਰੂ ਕੀ ਸਾਧ ਸੰਗਤ ਜਦੋਂ ਕਰਦਾ ਹੈ, ਇੱਕ ਇੱਕ ਸ਼ਬਦ ਵਿੱਚ ਹਜ਼ੂਰ ਕੇ ਵਾਰ ਵਾਰ ਸੰਗਤ ਕਰਨ ਦਾ ਹੁਕਮ ਫਰਮਾਉਂਦੇ ਹਨ। ਸੋ ਗੁਰੂ ਕੀ ਸਾਧ ਸੰਗਤ ਜਦੋਂ ਕਰਦਾ, ਪਰਮੇਸ਼ਰ ਦੇ ਨਾਮ ਨੂੰ ਆ ਕੇ ਜਪਦਾ ਹੈ,
ਸ਼ਰਨ ਨਾਨਕ ਹਰ ਹਰ ਦਇਆਲ ਚਰਨ,
ਤੇ ਹਰ ਹਰ ਹਰੇਕ ਦੇ ਦੁੱਖਾਂ ਨੂੰ ਹਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਿਆਲੂ ਦੀ ਜਦੋਂ ਚਰਨਾਂ ਦੀ ਸ਼ਰਨ ਨੂੰ ਆ ਕੇ ਗੁਰਹਿਣ ਕਰਦਾ ਹੈ। ਜਿਹੜੀ ਗੁਰੂ ਕੀ ਸੰਗਤ, ਗੁਰੂ ਕੀ ਸ਼ਰਨਾਂ, ਚਰਨਾਂ ਦੀ ਸ਼ਰਨ ਵਿੱਚ ਬੈਠੀ ਹੋਈ ਹੈ, ਗੁਰੂ ਕੀ ਸੰਗਤ, ਗੁਰੂ ਕੇ ਚਰਨਾਂ ਵਿੱਚ ਨੂੰ ਗ੍ਰਹਿਣ ਕਰਨ ਵਾਲੀ ਜਿਹੜੀ ਹੈ, ਉਹਨਾਂ ਸਤਸੰਗੀ ਪੁਰਸ਼ਾਂ ਦੀ ਸੰਗਤ ਵਿੱਚ ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰੀਏ। ਉਹ ਦਿਆਲੂ ਕਿਰਪਾਲੂ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੀਏ, ਜਿੱਥੋਂ ਸਭ ਦਾਤਾਂ ਹਜ਼ੂਰ ਕਹਿੰਦੇ ਪ੍ਰਾਪਤ ਹੋ ਜਾਂਦੀਆਂ ਨੇ। ਨਾ ਹੋਣ ਵਾਲੇ ਕੰਮ ਵੀ ਹੋ ਜਾਂਦੇ ਨੇ, ਔਖੇ ਕੰਮ ਵੀ ਸੁਖਾਲੇ ਬਣ ਜਾਂਦੇ ਨੇ। ਪਰਮੇਸ਼ਰ ਕਿਰਪਾ ਕਰਕੇ ਧਾਰ ਦਿੰਦਾ ਹੈ।
ਅਜਿਤ ਸੂਰ ਸੰਗਰਾਮ
ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਪੰਜ ਨੇ ਕਾਮ ਕਰੋ ਲੋ ਮੁਹੰਕਾਰ, ਆਪ ਜੀ ਵਾਰ ਵਾਰ ਉਹਨਾਂ ਦਾ ਦੱਸਦੇ ਹੋ ਵੀ ਬੜੇ ਭਾਰੀ ਪਰਬਲ ਨੇ, ਉਹਨਾਂ ਬਾਰੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਓ। ਹੁਣ ਹਜ਼ੂਰ ਪੰਜ ਵਿਕਾਰਾਂ ਬਾਰੇ ਇੱਕ ਇੱਕ ਪੌੜੀ ਵਿੱਚ ਇੱਕ ਇੱਕ ਵਿਕਾਰ ਦਾ ਦੱਸਣ ਲੱਗੇ ਨੇ ਵੀ ਕਿਹੋ ਜਿਹੇ ਵੱਡੇ ਭਾਰੀ ਪਰਬਲ ਹਨ। ਪੰਜ ਖਾਲਸਾ ਜੀ ਹੈ ਤਾਂ ਸਾਰੇ ਬਰਾਬਰ ਹੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਬਰਾਬਰ ਹੀ, ਪਰ ਇਹਨਾਂ ਵਿੱਚੋਂ ਜਿਹੜਾ ਆਗੂ ਹੈ ਨਾ ਨੰਬਰਦਾਰ, ਉਹ ਮੋਹ ਨੂੰ ਬਣਾਇਆ। ਮੋਹ ਨੂੰ ਪਹਿਲਾਂ ਮੋਹ ਪੈਦਾ ਹੋਵੇਗਾ ਅਤੇ ਫਿਰ ਖਾਲਸਾ ਜੀ ਕਾਮ ਦਾ ਫੁਰਨਾ ਜਾਗੇਗਾ। ਪਹਿਲਾਂ ਮੋਹ ਪੈਦਾ ਹੋਵੇਗਾ ਅਤੇ ਫਿਰ ਲੋਭ ਅੰਦਰ ਵੜੇਗਾ। ਸੋ ਲੋਭ ਜਿਹੜਾ ਉਹਨਾਂ ਦੇ ਜੋੜਨ ਵਾਸਤੇ, ਪਦਾਰਥ ਇਕੱਠੇ ਕਰਨ ਵਾਸਤੇ, ਖਾਉਣ ਪਿਆਉਣ ਵਾਸਤੇ ਬੰਦਾ ਲੋਭੀ ਹੋ ਜਾਂਦਾ ਜਿਹਦੇ ਨਾਲ ਮੋਹ ਹੋਵੇ। ਮੋਹ ਹੋਵੇਗਾ ਅਤੇ ਫਿਰ ਬੰਦਾ ਕ੍ਰੋਧੀ ਹੋ ਜਾਂਦਾ ਵੀ ਮੇਰੀ ਪਿਆਰੀ ਵਸਤੂ ਨੂੰ ਕੌਣ ਛੇੜੇ ਭਲਾ। ਪਹਿਲਾਂ ਮੋਹ ਆਵੇਗਾ ਅਤੇ ਫਿਰ ਮੋਹ ਕਰਕੇ ਬੰਦਾ ਹੰਕਾਰੀ ਹੋ ਜਾਂਦਾ। ਸੋ ਇਹ ਮੋਹ ਜਿਹੜਾ ਨਾ ਇਹਨੂੰ ਨੰਬਰਦਾਰ ਬਣਾਇਆ ਹੋਇਆ, ਆਗੂ ਮੰਨਿਆ ਹੋਇਆ, ਮੋਹ ਕਰਕੇ ਸਾਰਾ ਅੱਗੇ ਇਹ ਵਿਕਾਰਾਂ ਦਾ ਸਿਲਸਿਲਾ ਪੈਦਾ ਹੁੰਦਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹੈ ਤਾਂ ਭਾਵੇਂ ਬਰਾਬਰ ਹੀ, ਕੋਈ ਵਿਛੂ ਵੇਚਣ ਵਾਲਾ ਸੀ ਤੋ ਕਿਸੇ ਨੇ ਪੁੱਛਿਆ ਵੀ ਕੀ ਰੇਟ ਹੈ ਭਾਈ ਇਹਨਾਂ ਦਾ, ਆ ਨਿੱਕੇ ਦਾ ਕੀ ਰੇਟ ਹੈ ਅਤੇ ਵੱਡੇ ਦਾ ਕੀ ਰੇਟ ਹੈ। ਉਹਨੇ ਆਖਿਆ ਭਾਵੇਂ ਨਿੱਕਾ ਲੈ ਲਓ ਅਤੇ ਭਾਵੇਂ ਵੱਡਾ ਲੈ ਲਓ, ਮੁੱਲ ਸਾਰਿਆਂ ਦੇ ਇੱਕੋ ਜਿਹਾ, ਇੱਕ ਰੁਪਈਆ ਹੈ। ਉਹਨਾਂ ਆਖਿਆ ਭਿਆ ਨਿੱਕੇ ਜੇ ਦਾ ਵੀ ਇੱਕ ਰੁਪਈਆ, ਆ ਵੱਡੇ ਸਾਰੇ ਦਾ ਵੀ ਇੱਕ ਰੁਪਈਆ। ਇਹ ਤਾਂ ਨਿਆਲ ਹੀ ਗੱਲ ਕੋਈ ਇਹਨਾਂ ਨਾਲ ਹੋਈ ਵੀ ਵੱਡੇ ਦਾ ਵੀ ਮੁੱਲ ਇੱਕ ਰੁਪਈਆ ਅਤੇ ਛੋਟੇ ਦਾ ਵੀ ਮੁੱਲ ਇੱਕ ਰੁਪਈਆ। ਉਹਨੇ ਆਖਿਆ ਮੈਨੂੰ ਇਸ ਗੱਲ ਦਾ ਤਾਂ ਬਹੁਤਾ ਪਤਾ ਨਹੀਂ, ਕਿਸੇ ਦੀ ਪੂਛ ਨੂੰ ਹੱਥ ਲਾ ਕੇ ਵੇਖ ਲਾ, ਡੰਗ ਬਰਾਬਰ ਹੀ ਮਾਰਦੇ ਨੇ। ਹਜ਼ੂਰ ਕਹਿੰਦੇ ਵੱਡਾ ਹੋਵੇ ਕੋਈ ਛੋਟਾ ਹੋਵੇ, ਸਾਰੇ ਪਰਬਲ ਵਿਕਾਰ ਇੱਕੋ ਜਿਹੇ ਨੇ, ਕੋਈ ਇਹਨਾਂ 'ਚ ਫਰਕ ਨਹੀਂ ਹੈ, ਸਾਰੇ ਹੀ ਮਨੁੱਖ ਨੂੰ ਸਤਾਉਣ ਵਾਲੇ। ਤੋ ਹਜ਼ੂਰ ਸੱਚੇ ਪਾਤਸ਼ਾਹ ਮੋਹ ਨੂੰ ਪਹਿਲੋਂ ਅੱਗੇ ਰੱਖ ਕੇ ਸਾਨੂੰ ਪੰਜਾਂ ਵਿਕਾਰਾਂ ਦਾ ਪਵਿੱਤਰ ਉਪਦੇਸ਼ ਦੇ ਰਹੇ ਨੇ ਵੀ ਕਿਹੋ ਜਿਹੇ ਬਲੀ ਹਨ।
ਅਜਿਤ ਸੂਰ ਸੰਗਰਾਮ
ਹੇ ਅਜਿਤ ਸੂਰਮਿਆਂ, ਹਜ਼ੂਰ ਉਹਨਾਂ ਵਿਕਾਰਾਂ ਨੂੰ ਸਾਹਮਣੇ ਖੜੇ ਕਰਕੇ ਜਿਵੇਂ ਬੰਦੇ ਨੂੰ ਸੰਬੋਧਨ ਹੋਈਦਾ ਨਾ, ਇਉਂ ਵਿਕਾਰਾਂ ਨੂੰ ਸੰਬੋਧਨ ਹੋ ਰਹੇ ਨੇ। ਹੇ ਅਜਿਤ ਸੂਰਮਿਆਂ ਸੂਰ ਸੰਗਰਾਮ, ਹੇ ਸੂਰਮਿਆਂ ਸੰਗਰਾਮ ਮੈਦਾਨਾਂ ਜੰਗ ਹੈ, ਜਿੱਥੇ ਜੰਗ ਹੁੰਦਾ ਨਾ ਖਾਲਸਾ ਜੀ ਉਹਨੂੰ ਸੰਗਰਾਮ ਕਹੀਦਾ, ਲੜਾਈ ਵਾਲੀ ਜਗ੍ਹਾ, ਮੈਦਾਨੀ ਜੰਗ ਵਿੱਚ ਹੇ ਮੋਹ ਤੂੰ ਬੜਾ ਅਜਿਤ ਸੂਰਮਾ ਹੈ, ਕਿਸੇ ਤੋਂ ਜਿੱਤਿਆ ਹੀ ਨਹੀਂ ਜਾਂਦਾ, ਹੇ ਮੋਹ ਤੂੰ ਐਡਾ ਪ੍ਰਬਲ ਹੈ। ਸੋ ਸੂਰ ਸੰਗਰਾਮ ਸੰਸਾਰ ਦੇ ਅੰਦਰ ਹੈ, ਅਜਿਤ ਸੂਰਮੈਂ ਸੰਗਰਾਮ ਮੈਦਾਨੀ ਜੰਗ ਸੰਸਾਰ ਦੇ ਅੰਦਰ ਤੂੰ ਐਡਾ ਸੂਰਮੈਂ ਜਿਹੜਾ ਅਜਿਤ ਹੈ, ਜਿੱਤਿਆ ਹੀ ਨਹੀਂ ਜਾਂਦਾ ਕਿਸੇ ਤੋਂ।
ਮਰਦਨ ਹੈ
ਤੇ ਜਿਹੜੇ ਅਤਿਅੰਤ ਬਲ ਵਾਲੇ ਸਦਾਉਂਦੇ ਸੀ ਨਾ, ਵੱਡੇ ਵੱਡੇ ਬਲੀ ਸਦਾਉਂਦੇ ਸੀ ਵੀ ਸਾਡੇ ਵਰਗਾ ਬਲੀ ਕੋਈ ਨਹੀਂ, ਹੇ ਮੋਹ ਤੂੰ ਵੀ ਮਰਦਨ ਹੈ, ਮਲ ਸਿੱਟੇ ਮਲ ਕੇ ਸੁੱਟ ਦਿੱਤੇ, ਤੂੰ ਏਡਾ ਬਲੀ ਹੈ। ਕ੍ਰਿਸ਼ਨ ਜੀ ਦੀ ਸਭਾ 'ਚ ਬੈਠਾ ਹੋਇਆ ਅਰਜਨ ਪੁੱਤਰ ਆਪਣਾ ਬ੍ਰਹਮਨੂ ਗੋਦ 'ਚ ਬਿਠਾਇਆ ਹੋਇਆ, ਉਹਨੇ ਖੇਡਦੇ ਖੇਡਦੇ ਕਲਕਾਰੀ ਮਾਰੀ ਅਤੇ ਅਰਜਨ ਦੀ ਪੱਗ ਲਾ ਦਿੱਤੀ। ਭਗਵਾਨ ਕ੍ਰਿਸ਼ਨ ਵੇਖ ਕੇ ਹੱਸ ਪਏ, ਕਹਿੰਦੇ ਮਹਾਰਾਜ ਹੱਸੇ ਕਿਉਂ? ਕਹਿੰਦੇ ਅਰਜਨ ਤੂੰ ਏਡਾ ਬਹਾਦਰ ਸੂਰਮਾ ਸੀ, ਜੇ ਮੈਦਾਨੀ ਜੰਗ ਤੇਰੀ ਕੋਈ ਪੱਗ ਨੂੰ ਹੱਥ ਲਾਉਂਦਾ ਤੂੰ ਸਿਰ ਵੜ ਦੇਣਾ ਸੀ, ਪਰ ਮੋਹ ਇੰਨਾ ਪ੍ਰਬਲ ਹੈ ਤੂੰ ਹੱਸ ਕੇ ਹੀ ਟਾਈਮ ਸਾਰ ਲਿਆ ਬ੍ਰਹਮਨੂ ਦੇ ਪੱਗ ਲਾਉਣ ਤੋਂ, ਸੋ ਐਸਾ ਮੋਹ ਤੂੰ ਪ੍ਰਬਲ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਅਤ ਬਲਣਾ ਬਹੁ ਮਰਦਨ ਹੈ, ਅਤਿਅੰਤ ਜਿਹੜੇ ਬਲ ਵਾਲੇ ਸੀ ਨਾ, ਬੜੇ ਬਲੀ ਸਦਾਉਂਦੇ ਸੀ, ਵਿਸ਼ਿਸ਼ਟ ਪੁਰਾਣ ਵਿੱਚ ਵਿਸ਼ਿਸ਼ਟ ਮੁਨੀ ਨੇ ਲਿਖਿਆ ਸੰਸਾਰ ਤੋਂ ਨਿਰਵਾਣ ਰਹਿਣਾ ਚਾਹੀਦਾ ਹੈ। ਮੈਂ ਰਾਤ ਵੀ ਬੇਨਤੀ ਕੀਤੀ, ਵਿਸ਼ਵਾਮਿੱਤਰ ਦੇ ਸਰਾਪ ਕਰਕੇ 100 ਪੁੱਤਰ ਮਰ ਗਿਆ, ਮਗਰੋਂ ਕਿਤੇ ਦਰਿਆ ਬਿਆਸ 'ਚ ਡੁੱਬਦਾ ਫਿਰ ਫਾਹੀ ਪਾ ਕੇ ਮਰਨ ਲੱਗਾ, ਫਿਰ ਸਤਲੁਜ ਦਰਿਆ 'ਚ ਮਰਨ ਲੱਗਾ, ਫਿਰ ਪਹਾੜਾਂ ਨਾਲ ਮੱਥਾ ਮਾਰਨ ਲੱਗਾ। ਆਕਾਸ਼ਬਾਣੀ ਹੋਈ ਕੀ ਕਰਦਾ ਹੈ? ਕਹਿੰਦੇ ਮਹਾਰਾਜ ਕੀ ਕਰਾਂ, 100 ਦਾ 100 ਪੁੱਤਰ ਮਰ ਗਿਆ, ਮੇਰੀ ਕੋਲ ਨਹੀਂ ਚੱਲਣੀ। ਕਹਿਣ ਲੱਗੇ ਤੇਰੇ ਘਰ ਵਾਲੀ ਰੁਣਤੀ ਦੇ ਪੇਟ ਬੱਚਾ ਹੈ, ਉਹਦੇ ਤੋਂ ਤੇਰਾ ਪਰਿਵਾਰ ਅੱਗੇ ਵਧੇਗਾ, ਕੋਈ ਅਕਲਕਾਰ ਹੈ। ਫਿਰ ਧੀਰਜ ਮਨ ਨੂੰ ਆਈ ਸੀ, ਅਤਿਅੰਤ ਬਲ ਵਾਲੇ ਜਿਹੜੇ ਸਦਾਉਂਦੇ ਨੇ ਬਲੀ ਯੋਧੇ, ਬੜੇ ਬੜੇ ਜਿਹੜੇ ਵਿਦਵਾਨ ਸਿਆਣੇ ਨੇ, ਉਹਨਾਂ ਨੂੰ ਵੀ ਤੂੰ ਮਲ ਕੇ ਸਿੱਟ ਦਿੰਦਾ ਹੈ, ਏਡਾ ਵੱਡਾ ਤੂੰ ਪਰਬਲ ਹੈ। ਹੇ ਮੋਹ
ਗਣ ਗੰਧਰਵ ਦੇਵ ਮਾਨੁਖਿਆਂ,
ਫਿਰ ਜਿਹੜੇ ਦੇਵਤਿਆਂ ਦੇ ਰਾਗੀ ਨੇ ਨਾ, ਭ੍ਰਿੰਗੀ ਨੰਦੀ ਜਿਹੜੇ ਸ਼ਿਵਾਂ ਦੇ ਰਾਗੀ ਨੇ, ਸੋ ਟਾਉਣੇ ਛਾਉਣੇ ਵਾਲੇ ਉਹਨਾਂ ਨੂੰ ਗਣ ਕਹੀਦਾ, ਨਾ ਤੂੰ ਉਹਨਾਂ ਦਾ ਲਿਹਾਜ਼ ਕਰਦਾ, ਉਹਨਾਂ ਤੱਕ ਵੀ ਪਹੁੰਚ ਜਾਂਦਾ ਹੈ। ਅਤੇ ਗਣ ਗੰਧਰਵ ਅਤੇ ਜਿਹੜੇ ਹਾਹਾ ਹੂ ਹੂ ਗਾਉਣ ਵਾਲੇ ਦੇਵਤਿਆਂ ਦੇ ਰਾਗੀ ਨੇ ਗੰਧਰਵ, ਉਹਨਾਂ ਤੱਕ ਵੀ ਤੇਰੀ ਪਹੁੰਚ ਹੈ। ਗਣ ਗੰਧਰਵ ਦੇਵ ਮਨੁੱਖਿਅੰ, ਤੇ ਜਿਹੜੇ ਸਵਰਗ ਦੇ ਦੇਵਤੇ ਆ ਨਾ 33 ਕਰੋੜ ਤੋਂ ਉਹਨਾਂ ਦਾ ਲਿਹਾਜ਼ ਵੀ ਨਹੀਂ ਕਰਦਾ ਅਤੇ ਨਾ ਕਿਸੇ ਮਨੁੱਖ ਦਾ ਹੀ ਲਿਹਾਜ਼ ਕਰਦਾ, ਕਿਸੇ ਦਾ ਲਿਹਾਜ਼ ਨਹੀਂ ਕਰਦਾ। ਇਹ ਮੋਹ ਤੂੰ ਬੜਾ ਭਾਰੀ ਪ੍ਰਬਲ ਹੈ। ਪਸ਼ੂ ਹੋਵੇ ਤੇ ਭਾਵੇਂ ਪੰਛੀ ਹੋਵੇ, ਹਜ਼ੂਰ ਕਹਿੰਦੇ ਬੇਵਿਸ਼ੇਸ਼ ਤੌਰ 'ਤੇ ਮੋਹ ਤੋਂ ਨਹੀਂ ਕੋਈ ਰਹਿ ਸਕਦਾ। ਬਾਂਦਰੀ ਦਾ ਬੱਚਾ ਮਰ ਜਾਵੇ, ਸੁੱਕੇ ਪਿੰਜਰੇ ਨੂੰ ਹੀ ਖਾਲਸਾ ਜੀ ਗੱਲ ਨਾਲ ਲੱਗ ਕੇ ਕਈ ਦਿਨ ਮੋਢੇ 'ਤੇ ਚੁੱਕ ਕੇ ਤੁਰੀ ਫਿਰਦੀ ਹੈ। ਪਸ਼ੂਆਂ ਵਿੱਚ ਵੀ ਮੋਹ ਪਿਆ ਹੋਇਆ, ਸੋ ਮੋਹ ਤੋਂ ਬਗੈਰ ਨਹੀਂ। ਗੁਰੂ ਕਾ ਘੋੜਾ ਲੈ ਕੇ ਆਏ ਬਾਬਾ ਬਿਧੀ ਚੰਦ ਸਾਹਿਬ ਹੈ। ਪਹਿਲਾ ਘੋੜਾ ਦਿਲਬਾਗ ਲਿਆਂਦਾ ਹੈ, ਉਹ ਘੋੜਾ ਖਾਲਸਾ ਜੀ ਪਾਣੀ ਨਾ ਪੀਆ ਕਰੇ, ਨਾ ਕੋਈ ਪੱਠੇ ਖਾਵੇ, ਅੱਖਾਂ 'ਚੋਂ ਪਾਣੀ ਵਗਦਾ ਰਿਹਾ ਕਰੇ। ਭਾਈ ਜੇਠਾ ਜੀ ਨੇ ਬੇਨਤੀ ਕੀਤੀ, ਸਤਿਗੁਰੋ ਜਾਂ ਤਾਂ ਆਹ ਘੋੜਾ ਵੀ ਉੱਥੇ ਸੰਮਣਪੁਰ ਜੀ ਪਹੁੰਚਾ ਦਈਏ ਜੀ, ਅਤੇ ਜਾਂ ਫਿਰ ਦੂਜਾ ਘੋੜਾ ਵੀ ਕਿਸੇ ਪ੍ਰਬੰਧ ਕਰਕੇ ਗੁਲਬਾਗ ਘੋੜਾ ਵੀ ਲੈ ਕੇ ਆਈਏ। ਉਹ ਘੋੜਾ ਉੱਥੇ ਵਿਯੋਗ 'ਚ ਮਰ ਜਾਵੇਗਾ ਅਤੇ ਆਹ ਘੋੜਾ ਇੱਥੇ ਵਿਯੋਗ ਵਿੱਚ ਮਰ ਜਾਵੇਗਾ। ਸੋ ਸੱਚੇ ਪਾਤਸ਼ਾਹ, ਸੋ ਕਿਰਪਾ ਕਰੋ, ਜਾਂ ਤਾਂ ਇਹ ਵੀ ਛੱਡ ਆਈਏ ਅਤੇ ਜਾਂ ਉਹ ਲੈ ਆਈਏ। ਸਤਿਗੁਰੂ ਕਹਿਣਗੇ ਛੱਡਣਾ ਕਾਹਨੂੰ ਹੈ, ਬਾਬਾ ਬਿਧੀ ਚੰਦ ਨੂੰ ਹਜ਼ੂਰ ਨੇ ਥਾਪੜਾ ਦਿੱਤਾ, ਸੋ ਦੂਜਾ ਘੋੜਾ ਲੈਣ ਵਾਸਤੇ ਭੇਜਿਆ। ਇਹ ਘੋੜਾ ਨਾ ਕੋਈ ਚਾਰਾ ਕਰੇ ਚਰੇ ਅਤੇ ਨਾ ਖਾਲਸਾ ਜੀ ਅੱਖਾਂ 'ਚੋਂ ਪਾਣੀ ਵਗਣੋ ਹੀ ਹਟੇ ਰੋਈ ਜਾਵੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਜਿਵੇਂ ਮਨੁੱਖ ਨੂੰ ਸੰਬੋਧਨ ਕਰੀਦਾ ਨਾ, ਉਪਦੇਸ਼ ਦੇਈਦਾ ਹੈ, ਇਉਂ ਹਜ਼ੂਰ ਸੱਚੇ ਪਾਤਸ਼ਾਹ ਨੇ ਘੋੜੇ ਨੂੰ ਉਪਦੇਸ਼ ਦੇ ਕੇ ਵਿਰਾਗ ਬਖਸ਼ਿਆ ਸੀ। ਪਸ਼ੂਆਂ ਪੰਛੀਆਂ ਵਿੱਚ ਵੀ ਖਾਲਸਾ ਜੀ ਮੋਹ ਹੈ। ਸੋ ਜਾਨਵਰਾਂ ਦਾ ਟਟਿਓਲੀ ਦੇ ਬੱਚੇ ਹੁੰਦੇ ਨੇ, ਜਦੋਂ ਕੁਆਂਡੇ ਕਣਕ ਵੱਢਦਿਆਂ ਵੇਖਿਆ ਸੀ, ਪਰੇ ਕਰ ਦੇਵੇ ਨਾ ਕੋਈ, ਅਤੇ ਉਹ ਵਿਚਾਰੇ ਉੱਤੇ ਚੀਕਾਂ ਮਾਰਦੇ ਫਿਰਦੇ ਨੇ। ਇਸ ਤਰ੍ਹਾਂ ਜਾਨਵਰਾਂ ਵਿੱਚ ਵੀ ਇਹ ਵੱਡਾ ਭਾਰੀ ਮੋਹ ਪਿਆ ਹੋਇਆ, ਉਹਨਾਂ ਕਿਹੜੀ ਖੱਟੀ ਖਾਣੀ ਹੁੰਦੀ ਹੈ, ਪਰ ਇੰਨਾ ਇਹ ਪ੍ਰਬਲ ਮੋਹ ਹੈ। ਹਜ਼ੂਰ ਕਹਿੰਦੇ ਪਸ਼ ਪੰਖੀ ਬਿਮੋਹ ਨਾ ਹੈ, ਪਸ਼ੂ ਪੰਛੀ ਮੋਹ ਤੋਂ ਰਹਿਤ ਨਹੀਂ ਹਨ। ਜਦੋਂ ਪਹਿਲੇ ਉਹ ਘੋੜੇ ਲਿਆਉਂਦੇ, ਬਾਬਾ ਬਿਧੀ ਚੰਦ ਨੇ ਦੂਸਰਾ ਘੋੜਾ ਵੀ ਸੰਗਤ ਜੀ ਲੈ ਆਉਂਦਾ, ਕਰਤਾਰਪੁਰ ਦੇ ਮੈਦਾਨੀ ਜੰਗ ਜਦੋਂ ਘੋੜਾ ਸ਼ਹੀਦ ਹੋਇਆ, ਫਿਰ ਦੂਜਾ ਘੋੜਾ ਵਿਰਾਗ ਕਰਨ ਲੱਗ ਪਿਆ। ਹਜ਼ੂਰ ਸੱਚੇ ਪਾਤਸ਼ਾਹ ਨੇ ਫਿਰ ਉਹਨੂੰ ਵਿਰਾਗ ਦਾ ਉਪਦੇਸ਼ ਦੇ ਕੇ ਧੀਰਜ ਦਿੱਤੀ ਸੀ। ਪਸ਼ੂਆਂ ਪੰਛੀਆਂ ਵਿੱਚ ਵੱਡਾ ਭਾਰੀ ਮੋਹ ਪਿਆ ਹੋਇਆ, ਮੋਹ ਤੋਂ ਰਹਿਤ ਨਹੀਂ ਹੈ।
ਕਰਨ ਹਾਰੰ ਨਮਸਕਾਰੰ,
ਹਰੀ ਪਰਮੇਸ਼ਰ ਜਿਹੜਾ ਕਰਨ ਹਾਰਨ, ਹੇ ਵਾਹਿਗੁਰੂ ਤੇਰੇ ਚਰਨਾਂ 'ਚ ਨਮਸਕਾਰ ਹੈ, ਤੇਰੇ ਚਰਨਾਂ 'ਚ ਆਇਆ ਹੀ ਮੋਹ ਤੋਂ ਬਚੀਦਾ। ਧਨ ਕਲਕੀਆਂ ਵਾਲਿਆ ਸਤਿਗੁਰਾ, ਤੂੰ ਮੋਹ ਤੋਂ ਰਹਿਤ ਹੈ। ਕਰੇ ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ, ਆਪਣੇ ਪਿਤਾ ਨੂੰ ਹੱਥੀਂ ਦਿੱਲੀ ਨੂੰ ਤੋਰ ਦਿੰਦਾ ਹੈ। ਕਦੇ ਵੱਡੇ ਸਾਹਿਬਜ਼ਾਦੇ ਮੈਦਾਨੇ ਜੰਗ 'ਚ ਥਾਪੜਾ ਦੇ ਕੇ ਤੋਰਦੇ ਹੋ, ਕਦੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਨੂਰੇ ਮਾਹੀ ਨੇ ਆ ਕੇ ਸੁਣਾਉਂਦਾ ਹੈ, ਰਾਜ ਕੱਲੇ ਦੇ ਪਾਸ ਹੈ, ਮੌਜ ਦੇ ਮਾਲਕ ਸਤਿਗੁਰੂ ਇੱਕ ਵੀ ਹੰਝੂ ਅੱਖਾਂ 'ਚੋਂ ਨਹੀਂ ਵਗਣ ਦਿੱਤਾ। ਸੋ ਖਾਲਸਾ ਜੀ, ਔਰੰਗਜ਼ੇਬ ਬਾਦਸ਼ਾਹ ਰਸੂਈਆ ਦਮਦਮੇ ਸਾਹਿਬ ਪਹੁੰਚਾ, ਵੇਖਿਆ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਹੀ ਮਾਰ ਮਾਰ ਕੇ ਰੋਂਦੇ ਹੋਣਗੇ, ਉਹਨਾਂ ਦਾ ਕਾਰੋਬਾਰ ਬਰਬਾਦ ਹੋ ਗਿਆ, ਮਾਤਾ ਪਿਤਾ ਦਾ ਵੀ ਸੱਚਖੰਡ ਨੂੰ ਗਮਨ ਕਰ ਗਏ, ਚਾਰੇ ਦੇ ਚਾਰੇ ਪੁੱਤਰ ਸ਼ਹੀਦ ਹੋ ਗਏ ਨੇ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਪਹਿਲੋਂ ਵਾਲੀ ਗੱਲ ਵਿੱਚ ਨਹੀਂ ਹੋਣਗੇ। ਜਦੋਂ ਆ ਕੇ ਵੇਖਿਆ ਹਜ਼ੂਰ ਵਿਦਿਆਰਥੀਆਂ 48 ਸਿੰਘਾਂ ਨੂੰ ਬ੍ਰਹਮ ਵਿੱਦਿਆ ਪੜ੍ਹਾ ਰਹੇ ਨੇ, ਅਤੇ ਉਹਨੇ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਿਹਰੇ 'ਤੇ ਖਾਸ ਖਾਸ ਦੇ ਦਾਣੇ ਜਿਨ੍ਹਾਂ ਵੀ ਪੁੱਤਰਾਂ ਦੇ ਵਿਯੋਗ ਦਾ ਅਸਰ ਨਹੀਂ। ਹੇ ਸਤਿਗੁਰੂ, ਤੁਸੀਂ ਮੋਹ ਤੋਂ ਰਹਿ ਤੋਂ ਬਾਕੀ ਨਹੀਂ ਕੋਈ ਬਚ ਸਕਿਆ, ਐਸੇ ਸਰਬੰਸਦਾਨੀ ਚੋਜੀ ਪ੍ਰੀਤਮ ਹਨ। ਜਦੋਂ ਸਾਡੀਆਂ ਮਾਤਾਵਾਂ ਨੇ ਆ ਕੇ ਪੁੱਛਿਆ ਸੀ, ਭਾਈ ਮਨੀ ਸਿੰਘ ਸਾਹਿਬ ਦਿੱਲੀ ਤੋਂ ਲੈ ਕੇ ਆਏ ਦਮਦਮਾ ਸਾਹਿਬ, ਸਾਡੇ ਖਾਲਸੇ ਦੇ ਮਾਤਾ ਜੀ ਮਾਤਾ ਸਾਹਿਬ ਦੇਵ ਕੌਰ, ਮਾਤਾ ਸੁੰਦਰ ਕੌਰ ਸਾਹਿਬ ਜੀ, ਪੁੱਛਿਆ ਪਤੀ ਦੇਵ ਸਤਿਗੁਰੂ ਕਿੱਥੇ ਛੱਡ ਆਏ ਹੋ, ਸਾਡੇ ਚਾਰੇ ਸਾਹਿਬਜ਼ਾਦੇ ਕਿੱਥੇ ਰਹਿ ਗਏ ਨੇ, ਸਾਡੇ ਵੱਲ ਉਂਗਲ ਕੀਤੀ ਸਾਡੇ ਵੱਲ। ਹਜ਼ੂਰ ਕਹਿਣ ਲੱਗੇ ਆਪਣੇ ਮਹਿਲਾਂ ਨੂੰ ਸੰਬੋਧਨ ਹੋਏ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ, ਕੀ ਹੋਇਆ ਚਾਰ ਸਾਹਿਬਜ਼ਾਦੇ ਲੇਖੇ ਲੱਗ ਗਏ ਨੇ, ਆਹ ਮੇਰੇ ਪੁੱਤਰ ਧੀਆਂ ਬੈਠੇ ਹਨ, ਕਿੱਡਾ ਮਾਣ ਕੀਤਾ ਕਲਗੀਆਂ ਵਾਲੇ ਨੇ ਸਾਡੇ ਉੱਪਰ। ਸੋ ਖਾਲਸਾ ਜੀ, ਮੋਹ ਤੋਂ ਜੇ ਕੋਈ ਬਚਿਆ ਤਾਂ ਮੇਰਾ ਸਤਿਗੁਰੂ ਬਚਿਆ, ਅਤੇ ਬ੍ਰਹਮ ਗਿਆਨੀ ਤਤਵੇ ਅਤੇ ਭਾਈ ਭਿਖਾਰੀ ਵਰਗੇ ਮੈਂ ਰਾਤ ਬੇਨਤੀ ਕੀਤੀ ਸੀ, ਮੋਹ ਤੋਂ ਬਚੇ ਹਨ, ਨਹੀਂ ਤਾਂ ਕਿਸੇ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਬੁਰੀ ਹਾਲਤ ਹੋਈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕਰਨਹਾਰਾ ਪਰਮੇਸ਼ਰ, ਉਹ ਸਵਾਮੀ ਦੀ ਸ਼ਰਨ ਗ੍ਰਹਿਣ ਕਰੋ ਭਾਈ ਮਾਲਕ ਦੀ,
ਨਾਨਕ ਜਗਦੀਸ਼ਵਰ,
ਉਹ ਸ਼ਰਨ ਗ੍ਰਹਿਣ ਕਰੀਏ ਜਿਹੜਾ ਜਗਤ ਦਾ ਈਸ਼ਵਰ ਹੈ ਨਾ, ਮਾਲਕ ਵਾਹਿਗੁਰੂ ਪਰਮੇਸ਼ਰ, ਉਹ ਜਗਤ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੀਏ, ਉਹ ਹੀ ਕਿਰਪਾ ਦਾ ਕਰਨਹਾਰਾ ਹੈ।
ਕਾਮੰ ਨਰਕ ਬਿਸਰਾਮੰ,
ਹੁਣ ਹਜ਼ੂਰ ਸੱਚੇ ਪਾਤਸ਼ਾਹ ਕਾਮ ਦਾ ਫੁਰਨਾ ਦੱਸਣ ਲੱਗੇ ਨੇ, ਕਾਮ ਦਾ, ਹੇ ਕਾਮੰ ਨਰਕ ਬਿਸਰਾਮੰ, ਹੇ ਕਾਮ ਤੂੰ ਬਹੁਤਾ ਹੀ ਮਾੜਾ, ਬਹੁਤਾ ਹੀ ਮਾੜਾ ਹੈ, ਤੇਰੀ ਸੰਗਤ ਕਰਨ ਵਾਲਾ ਨਾ ਹੇ ਕਾਮ, ਉਹ ਨਰਕ ਬਿਸਰਾਮੰ, ਨਰਕਾਂ 'ਚ ਉਹਨੂੰ ਵਿਸਰਾਮ ਥਾਂ ਮਿਲਦੀ ਹੈ, ਉਰੇ ਨਹੀਂ ਕਦੇ ਟਿਕ ਸਕਦਾ। हे काम तू एडा भैड़ा एडा प्रबल है, तेरी संगत करने वाला, हे काम तेरी संगत करने वाला नरक विश्रामं, ਉਹਨੂੰ ਨਰਕਾਂ 'ਚ ਹੀ ਵਿਸਰਾਮ ਢੋਈ ਮਿਲਦੀ ਆ, ਹੋਰ ਕਿਤੇ ਆਸਰਾ ਨਹੀਂ ਮਿਲਦਾ।
ਜੋਨੀ ਪਰਮਾਵਣ ਹੈ
ਤੇਰੀ ਸੰਗਤ ਕਰਨ ਕਰਕੇ, ਹੇ ਕੌਮ ਬਹੁਤ ਜੋਨੀ ਪਰਮਾ ਬਹੁਤੀਆਂ ਜੂਨਾਂ ਦਾ ਭਰਮਣ ਕਰਨਾ ਪੈਂਦਾ, 84 ਲੱਖ ਦੇ ਗੇੜੇ 'ਚ ਪੈਣਾ ਪੈਂਦਾ। ਹੇ ਕੌਮ ਤੂੰ ਏਡਾ ਮਾੜਾ ਹੈ, ਬਹੁਤੀਆਂ ਜੂਨਾਂ 'ਚ ਤੋਂ ਤੇਰੀ ਸੰਗਤ ਕਰਨ ਕਰਕੇ ਭਰਮਣ ਕਰਨਾ ਪੈਂਦਾ, ਤੂੰ ਮੁਕਤ ਨਹੀਂ ਹੋਣ ਦਿੰਦਾ, ਐਸਾ ਭੈੜਾ ਹੈ।
ਹਰਣੰ ਤ੍ਰੈ ਲੋਕ ਗਮਯੰ,
ਹੇ ਕਾਮ ਜਦੋਂ ਤੂੰ ਆ ਜਾਂਦਾ ਨਾ, ਚਿੱਤ ਹਰਣੰ ਵੱਡਿਆਂ ਵੱਡਿਆਂ ਦੇ ਚਿੱਤ ਹੀ ਚੁਰਾ ਲੈਂਦਾ ਹੈ, ਮਨ ਦਾ ਟਿਕਾ ਤੂੰ ਰਹਿਣ ਹੀ ਨਹੀਂ ਦਿੰਦਾ, ਵੱਡੇ ਵੱਡੇ ਰਿਸ਼ੀਆਂ ਮੁਨੀਆਂ ਦੇ ਚਿੱਤ ਚੁਰਾ ਲੈਣਾ। ਸਰਿੰਗੀ ਰਹਿਗਾ ਇਸਤਰੀ ਦਾ ਖਾਲਸਾ ਜੀ ਰੂਪ ਆਕਾਰ ਨਹੀਂ ਸੀ ਜਾਣਦਾ, ਸਹੀਜੇ ਸਹੀਜੇ ਆਈ ਮੀਂਹ ਨਹੀਂ ਸੀ ਪੈਂਦਾ, ਰਾਜੇ ਨੇ ਆਖਿਆ ਕੋਈ ਐਸਾ ਹੋਵੇ, ਪਤਾ ਲੱਗਾ ਸਰਿੰਗੀ ਰੇਖ ਕਹਿੰਦੇ ਨਗਰ 'ਚ ਆਵੇ ਕਹਿੰਦੇ ਤਾਂ ਮੀਂਹ ਪੈ ਸਕਦਾ, ਸੋ ਕੌਣ ਲਿਆਵੇ ਕਹਿੰਦੇ ਮੈਂ ਜਾਂਦੀ ਹੈ, ਗਈ ਵੇ ਉਸ ਵੇਲੇ। ਸੋ ਖਾਲਸਾ ਜੀ ਪਹਿਲੇ ਦਿਨ ਗਈ ਹੈ, ਲਾਗੇ ਝਾੜੂ ਫੇਰਨ ਲੱਗ ਪਏ, ਕੁਟੀਆ 'ਤੇ ਜਿੱਥੇ ਰਹਿੰਦਾ ਸੀ ਨਾ ਝਾੜੂ ਫੇਰ ਕੇ ਆਈ ਹੈ। ਦੂਜਾ ਕੁ ਦਿਨ ਹੋਇਆ ਹੋਰ ਨੇੜੇ ਦੁੱਧ ਦੀ ਗੜਵੀ ਲਿਆ ਰੱਖੀ, ਤੀਜੇ ਕੁ ਦਿਨ ਫਲ ਬਿਰਛਾਂ ਦੇ ਤੋੜ ਕੇ ਸੋਹਣੇ ਸੋਹਣੇ ਲਿਆ ਰੱਖੇ, ਕਹਿੰਦੇ ਕੋਈ ਦੇਵਤਾ ਕੋਈ ਮੈਨੂੰ ਦਰਸ਼ਨ ਦੇਣ ਆਉਂਦਾ ਹੈ। ਆਖਿਰਕਾਰ ਸਹਿਜੇ ਸਹਿਜੇ ਫਿਰ ਲੱਤਾਂ ਘੁੱਟਣ ਲੱਗ ਪਈ, ਜਿਹੜੇ ਸਾਧ ਦੀਆਂ ਲੱਤਾਂ ਘੁੱਟਣ ਲੱਗ ਪੈਣ ਬੀਬੀਆਂ, ਉਹ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰਿਆ। ਜਿਹੜੇ ਮਕਾਨ ਦੇ ਥੱਲੋਂ ਨੀਂਹ ਪੁੱਟ ਦਈਏ ਕੱਢ ਦਈਏ ਉਹ ਤਾਂ ਡਿੱਗਾ ਹੀ ਡਿੱਗਾ, ਜਿਹੜਾ ਸਾਧ ਭੈਣਾਂ ਤੋਂ ਅਤੇ ਮਾਤਾਵਾਂ ਤੋਂ ਲੱਤਾਂ ਘਟਾਉਣ ਲੱਗ ਪਿਆ ਉਹ ਤਾਂ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰਿਆ। ਸੋ ਉਸ ਸਮੇਂ ਖਾਲਸਾ ਜੀ ਸਹੀ ਸਹੀ ਲੱਤਾਂ ਘੁੱਟਣ ਲੱਗ ਪਈ, ਆਖਿਰਕਾਰ ਫਿਰ ਉਹਦੇ ਚੇਤਨ ਇੰਨਾ ਚੁਰਾਇਆ 12 ਨਿਆਣੇ ਹੋਏ, 12 ਨਿਆਣੇ ਕਹਿੰਦੇ ਚਲੋ ਹੁਣ ਮਹਾਤਮਾ ਜੀ ਕਿਰਪਾ ਕਰੋ ਅਤੇ ਨਗਰ ਨੂੰ ਚੱਲੋ। ਜਦੋਂ ਕੋਈ ਮੋਢਿਆਂ 'ਤੇ ਰੱਖਿਆ ਹੋਇਆ, ਕੋਈ ਖੱਬੇ ਬਿਠਾਇਆ, ਕੋਈ ਸੱਜੇ ਬਿਠਾਇਆ, ਕੁੰਗਲੀ ਲਾਇਆ ਹੋਇਆ, ਕੋਈ ਅੱਗੇ ਲਾਏ, ਕੋਈ ਪਿੱਛੇ ਲਾਏ, ਉਹਨੇ ਆਖਿਆ ਕਰ ਲਓ ਮੁਨੀ ਜੀ ਦੇ ਦਰਸ਼ਨ। ਕਹਿੰਦੇ ਸੀ ਅਰੇ ਇਸਤਰੀ ਦਾ ਪਰਛਾਵਾਂ ਵੀ ਨਹੀਂ ਲਿਆ, ਅੱਜ ਸਾਰੇ ਨਿਆਣੇ ਇਸੇ ਦੇ ਹੀ ਨੇ, ਬੜਾ ਭਾਰੀ ਮੀਂਹ ਪਿਆ ਸੀ, ਬੁਰੀ ਹਾਲਤ ਐਸੀ ਹੋਈ। ਸੋ ਇਹੋ ਜਿਹੀ ਹਾਲਤ ਹੁੰਦੀ ਹੈ ਖਾਲਸਾ ਜੀ, ਵੱਡੇ ਵੱਡੇ ਸੌਰ ਬਰੀਖੀ ਵਰਗਿਆਂ ਦੀ ਕੀ ਹਾਲਤ ਹੋਈ, ਸਰਿੰਗੀ ਰੇਖ ਵਰਗਿਆਂ ਦੀ ਕੀ ਹਾਲਤ ਹੋਈ। ਸੋ ਨਾਰਦ ਮਨ ਬਾਂਦਰ ਦਾ ਮੂੰਹ ਲਵਾਉਣਾ ਪੈ ਗਿਆ, ਕਹਿੰਦਾ ਜੀ ਆਪਣੇ ਪਿਤਾ ਦੇ ਕੋਲ ਸ਼ਿਵਜੀ ਕੋਲ ਪਹੁੰਚ ਗਿਆ, ਪਿਤਾ ਜੀ ਸੋ ਮੈਂ ਵਿਕਾਰਾਂ ਨੂੰ ਜਿੱਤ ਲਿਆ ਹੈ। ਕਹਿੰਦੇ ਬਹੁਤ ਚੰਗੀ ਗੱਲ ਹੈ ਪੁੱਤਰ, ਜਦੋਂ ਮੋਹਣੀ ਰੂਪ ਪਰਮੇਸ਼ਰ ਦਾ ਵੇਖਿਆ ਸੀ ਨਾ ਮੈਂ, ਅਤੇ ਮੇਰਾ ਸਰੀਰ ਕਾਇਮ ਨਹੀਂ ਸੀ ਰਹਿ ਸਕਿਆ, ਡੋਲ ਗਿਆ ਸੀ ਹਿਰਦਾ, ਚੰਗਾ ਹੋਇਆ ਤੂੰ ਜਿੱਤ ਲਿਆ, ਪਰ ਗਾਂਹ ਨਾ ਹੁਣ ਕਿਸੇ ਨੂੰ ਦੱਸੀਏ, ਗੱਲ ਪਰਦੇ 'ਚ ਰੱਖਣ ਵਾਲੀ ਹੁੰਦੀ ਹੈ, ਪਰ ਹੰਕਾਰ ਸੀ। ਕਹਿੰਦਾ ਨਹੀਂ ਨਹੀਂ ਮੈਂ ਹੁਣ ਬ੍ਰਹਮਪੁਰੀ 'ਚ ਜਾਵਾਂਗਾ ਬ੍ਰਹਮਾ ਜੀ ਨੂੰ ਦੱਸਣ ਵਾਸਤੇ, ਬ੍ਰਹਮਾ ਦੇ ਕੋਲ ਜਾ ਪਹੁੰਚਾ, ਮੈਂ ਜੀ ਵਿਕਾਰਾਂ ਨੂੰ ਫਤਿਹਯਾਬੀ ਹਾਸਲ ਕਰ ਲਈ ਹੈ। ਕਹਿਣ ਲੱਗੇ ਜਦੋਂ ਮੈਂ ਆਪਣੀ ਪੁੱਤਰੀ ਦਾ ਸੁੰਦਰ ਸਰੂਪ ਵੇਖਿਆ ਸੀ ਮਨ ਡੋਲ ਗਿਆ ਸੀ, ਬ੍ਰਹਮਾ ਖਾਲਸਾ ਜੀ ਵੱਡਾ ਭਾਰੀ ਸੰਸਾਰ ਨੂੰ ਪੈਦਾ ਕਰਨ ਵਾਲਾ, ਅਤੇ ਆਪਣੀ ਸੁੰਦਰ ਸਰੂਪ ਵਾਲੀ ਨੌਜਵਾਨ ਲੜਕੀ 'ਤੇ ਚਿੱਤ ਲੁਭਾਏਮਾਨ ਹੋ ਗਿਆ ਅਤੇ ਰੋਹਣੀ ਨਾਮੇ ਪੁੱਤਰ ਪੈਦਾ ਕਰ ਲਿਆ ਸੀ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਚਾਰੇ ਵੇਦ ਵਿਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਦੇਖ ਸੁਰਸਤੀ ਰੂਪ ਲੁਭਾਣਾ, ਇਹ ਬ੍ਰਹਮਾ ਵਰਗਿਆਂ ਦੀ ਦੁਰਦਸ਼ਾ ਹੋਈ ਖਾਲਸਾ ਜੀ। ਸੋ ਕਿਹਾ ਨਾਰਦ ਗਾਂਹ ਨਾ ਦੱਸੀ ਜੇ ਜਿੱਤ ਲਿਆ ਤਾਂ ਮੇਰੀ ਤਾਂ ਬੁਰੀ ਹਾਲਤ ਹੋਈ ਸੀ। ਕਹਿਣ ਲੱਗੇ ਮਹਾਰਾਜ ਮੈਂ ਹੁਣ ਜਾਵਾਂਗਾ ਵਿਸ਼ਨਪੁਰੀ 'ਚ, ਵਿਸ਼ਨੂੰ ਜੀ ਨੂੰ ਜਾ ਕੇ ਦੱਸਾਂਗਾ ਜ਼ਰੂਰ। ਉੱਥੇ ਪਹੁੰਚ ਗਿਆ, ਮਹਾਰਾਜ ਮੈਂ ਵਿਕਾਰਾਂ 'ਤੇ ਕਾਬੂ ਪਾ ਲਿਆ। ਕਹਿਣ ਲੱਗੇ ਚੰਗਾ ਭਾਈ ਠੀਕ ਹੈ। ਸੋ ਇਹ ਉੱਥੋਂ ਜਦੋਂ ਵਾਪਸ ਆ ਰਿਹਾ ਸੀ, ਉਹਨਾਂ ਨੇ ਸ਼ਕਤੀ ਨਾਲ ਇੱਕ ਸਵੰਬਰ ਜਿਹਾ ਰਚ ਲਿਆ, ਵੀ ਰਿਪਰਕ ਕਰਨੀ ਚਾਹੀਦੀ ਹੈ। ਸੋ ਸਵੰਬਰ ਰਚ ਲਿਆ, ਰਾਜਕੁਮਾਰੀ ਨੇ ਸਵੰਬਰ ਦੇ ਵਿੱਚ ਖਾਲਸਾ ਜੀ ਹਾਰ ਪਾਉਣਾ ਸੀ ਗੱਲ 'ਚ, ਜਿਹਦੇ ਗੱਲ 'ਚ ਹਾਰ ਪਾ ਦੇਵੇ ਉਹਨੂੰ ਪਤੀ ਗਿਣਦੇ ਸੀ, ਇਹੋ ਜਿਹਾ ਸਵੰਬਰ ਹੁੰਦਾ ਸੀ ਪੁਰਾਣੇ ਸਮੇਂ 'ਚ। ਇਸ ਤਰ੍ਹਾਂ ਹੁੰਦਾ ਸੀ ਵੀ ਸਾਰੇ ਇਕੱਠੇ ਹੋ ਜਾਣੇ, ਜਿਹਨੂੰ ਉਹ ਯੋਗ ਵਰ ਸਮਝਦੀ ਲੜਕੀ ਉਹਦੇ ਗੱਲ 'ਚ ਹਾਰ ਪਾ ਲੈਂਦੀ ਸੀ ਸਿਹਰਾ। ਸੋ ਉੱਥੇ ਸਵੰਬਰ ਰਚਿਆ ਹੋਇਆ, ਇਹਨੂੰ ਪਤਾ ਲੱਗਾ ਵੀ ਇੱਥੇ ਰਾਜਕੁਮਾਰੀ ਨੇ ਇੱਥੇ ਸਵੰਬਰ ਵਿੱਚ ਵਰਨਾ, ਅਤੇ ਬੜੀ ਸੁੰਦਰ ਸਰੂਪ ਵਾਲੀ ਰਾਜਕੁਮਾਰੀ ਹੈ, ਇਹਨੇ ਭਗਵਾਨ ਨੂੰ ਇਹਦਾ ਵਿਆਹ ਵੀ ਕਹਿੰਦੇ ਵਿਸ਼ਨੂੰ ਨਾਲ ਹੋਣਾ, ਪਤਾ ਸੀ ਨਾਰਦ ਨੂੰ, ਜਾ ਕੇ ਬੇਨਤੀ ਕੀਤੀ। ਕਹਿਣ ਲੱਗਾ ਮਹਾਰਾਜ ਜੇ ਤੁਸੀਂ ਕਿਰਪਾ ਕਰ ਦਿਓ ਤਾਂ ਆਪਣਾ ਸੁੰਦਰ ਸਰੂਪ ਜਿਹੜਾ ਚਿਹਰਾ ਹੈ ਜੇ ਮੈਨੂੰ ਦੇ ਦਿਓ ਥੋੜ੍ਹੇ ਸਮੇਂ ਵਾਸਤੇ, ਅਤੇ ਮੈਂ ਰਾਜਕੁਮਾਰੀ ਨਾਲ ਵਿਆਹ ਕਰਵਾ ਲਵਾਂ, ਜਿਹੜਾ ਕਹਿੰਦਾ ਸੀ ਨਾ ਵਿਕਾਰ ਜਿੱਤ ਲਏ ਨੇ। ਉਹ ਕਹਿਣ ਲੱਗੇ ਠੀਕ ਹੈ, ਉਹ ਥੋੜ੍ਹਾ ਮਸ਼ਕਰਾ ਸੁਭਾਅ ਸੀ। ਕਹਿਣ ਲੱਗੇ ਚੰਗਾ ਨਾਰਦ ਤੈਨੂੰ ਦੇ ਦਿੰਦੇ ਹੈ। ਇਹਨੇ ਖਾਲਸਾ ਜੀ ਮੂੰਹ ਇਹਨੂੰ ਬਾਂਦਰ ਦਾ ਲਾ ਦਿੱਤਾ, ਬਾਂਦਰ ਦਾ ਮੂੰਹ। ਜਦੋਂ ਇਹ ਆਇਆ, ਸੋ ਜਿੱਥੇ ਸਵੰਬਰ ਵਿੱਚ ਸਾਰੇ ਲੜਕੇ ਖਲੋਤੇ ਸੀ ਲਾਈਨ ਬੰਨ ਕੇ, ਉਹ ਲੜਕੀ ਨੇ ਆ ਕੇ ਵਰਨਾ ਸੀ, ਵੇਖਦੀ ਗਈ ਇਹ ਅੱਗੇ ਹੋ ਕੇ ਸਿਰ ਕੱਢ ਕੇ ਖਲੋਤਾ ਵੀ ਮੈਂ ਵਿਸ਼ਨੂੰ ਦਾ ਮੇਰਾ ਚਿਹਰਾ ਲੱਗਾ ਹੋਇਆ ਅਤੇ ਮੈਨੂੰ ਵਰੇਗੀ, ਮੇਰੇ ਗੱਲ 'ਚ ਹੀ ਮਾਲਾ ਪਾਵੇਗੀ। ਉਹ ਲੜਕੀ ਅੱਗੇ ਲੰਘ ਗਈ, ਇਹਦੇ ਦਿਲ 'ਚ ਵੀ ਸ਼ਾਇਦ ਇਹਨੇ ਮੈਨੂੰ ਚੰਗੀ ਤਰ੍ਹਾਂ ਵੇਖਿਆ ਨਹੀਂ। ਉੱਥੋਂ ਛੱਡ ਕੇ ਫਿਰ ਅੱਗੇ ਜਿੱਥੇ ਜਾਣਾ ਸੀ ਉੱਥੇ ਫਿਰ ਅੱਗੇ ਜਾ ਖੜਾ ਹੋਇਆ, ਉਹ ਤੀਜੇ ਥਾਂ 'ਤੇ ਫਿਰ ਖੜਾ ਹੋਇਆ। ਉਹਨੇ ਆਖਿਆ ਗਾਂ ਹੋ ਕੇ ਸਿਰ ਕੱਢਦਾ ਹਾਰ ਪਵਾਉਣ ਨੂੰ, ਪਹਿਲਾਂ ਆਪਣਾ ਮੂੰਹ ਤਾਂ ਵੇਖ, ਬਾਂਦਰ ਦਾ ਲੱਗਾ ਹੋਇਆ। ਜਦੋਂ ਜਾ ਕੇ ਖਾਲਸਾ ਜੀ ਪਾਣੀ ਵਿੱਚ ਵੇਖਿਆ, ਔਰ ਸੀਸਿਆਂ ਦੇ ਪ੍ਰਬੰਧ ਨਹੀਂ ਸੀ ਹੁੰਦੇ ਵੀ ਸੀਸੇ ਘਰ ਘਰ ਲੱਗੇ ਹੋਣ, ਪਾਣੀ ਵਿੱਚ ਜਦੋਂ ਮੂੰਹ ਜਾ ਕੇ ਵੇਖਿਆ ਨਾ ਖੂਹ ਵਿੱਚ, ਅਤੇ ਉਹ ਬਾਂਦਰ ਦਾ ਲੱਗਾ ਹੋਇਆ। ਉਸ ਵੇਲੇ ਬੜਾ ਦੁਖੀ ਹੋਇਆ, ਭਗਵਾਨ ਨੂੰ ਸਰਾਪ ਦੇ ਦਿੱਤਾ, ਤੁਸੀਂ ਮੈਨੂੰ ਬਾਂਦਰ ਦਾ ਮੂੰਹ ਦਿੱਤਾ, ਕਰੇ ਸਮਾਂ ਹੋਵੇਗਾ ਬਾਂਦਰਾਂ ਦੀ ਫੌਜ ਹੀ ਤੁਹਾਡੀ ਸਹਾਇਤਾ ਕਰੇਗੀ। ਪਾਣੀ ਨੂੰ ਸਰਾਪ ਦਿੱਤਾ, ਤੂੰ ਹਰ ਵੇਲੇ ਹਿਲਦਾ ਹੀ ਰਹੇ ਖੂਹ ਦੇ ਪਾਣੀ ਨੂੰ ਆਖਿਆ, ਚੰਗੀ ਤਰ੍ਹਾਂ ਤੇਰੇ 'ਚ ਚਿਹਰਾ ਨਾ ਦਿਸਿਆ ਕਰੇ, ਤੂੰ ਹਰ ਵੇਲੇ ਹਿਲਦਾ ਹੀ ਰਿਹਾ ਕਰੇਗਾ। ਸੋ ਉਹ ਤੋਂ ਲੈ ਕੇ ਕਹਿੰਦੇ ਸਰਾਪ ਹੋਇਆ ਹੋਇਆ। ਤੋ ਕਹਿਣ ਲੱਗੇ ਭਗਵਾਨ ਤੂੰ ਮੇਰਾ ਧੋਖਾ ਕੀਤਾ, ਮੂੰਹ ਬਾਂਦਰ ਦਾ ਲਾ ਦਿੱਤਾ, ਅਤੇ ਤੇਰੀ ਬਾਂਦਰਾਂ ਵਾਲੀ ਮਦਦ ਕਰਨਗੇ। ਰਾਮ ਜੀ ਦੇ ਵੇਲੇ ਫਿਰ ਖਾਲਸਾ ਜੀ ਹਨਵੰਤਰ ਆਰਾਧਿਆ ਆਇਆ ਕਰ ਸੰਯੋਗ, ਉਸ ਵੇਲੇ ਰਾਮ ਜੀ ਨੇ ਸੀਤਾ ਦੇ ਚਲਾਉਣ ਵੇਲੇ ਜੋ ਲੜਾਈ ਲੜੀ ਹੈ ਬਾਂਦਰਾਂ ਦੇ ਮੂੰਹ ਵਾਲਿਆਂ ਨੇ ਆ ਕੇ ਸਹਾਇਤਾ ਕੀਤੀ ਸੀ, ਬਾਂਦਰਾਂ ਨੇ ਸੈਨਾ ਨੇ ਸਹਾਇਤਾ ਕੀਤੀ ਸੀ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਬੜਾ ਭਾਰੀ ਪਰਬਲ ਹੈ, ਚਿੱਤ ਹਰਣੰ ਜਦੋਂ ਆ ਜਾਂਦਾ ਨਾ ਚੇਤੀ ਚੁਰਾ ਲੈਂਦਾ ਵੱਡੇ ਵੱਡੇ ਲੋਕਾਂ ਦੇ, ਤੇ ਹੇ ਕਾਮ ਜਦੋਂ ਤੂੰ ਆ ਜਾਂਦਾ ਤਿੰਨਾਂ ਲੋਕਾਂ ਤੱਕ ਤੇਰੀ ਗਮਤਾ ਹੈ, ਤਿੰਨਾਂ ਲੋਕਾਂ ਤੱਕ, ਤਿੰਨਾਂ ਲੋਕਾਂ ਨਾ ਤਾਂ ਸਵਰਗ ਵਿੱਚ ਇੰਦਰ ਰਾਜ ਦਾ ਨਿਹਾਲ, ਨਾ ਉਹਦਾ ਲਿਹਾਜ਼ ਕੀਤਾ, ਗੌਤਮ ਰਿਖੀ ਦੇ ਘਰ ਵਾਲੀ ਅਹਿਲਿਆ ਦਾ ਸਤ ਜਾਤ ਭੰਗ ਕੀਤਾ, ਸ਼ਰਾਬ ਦੇ ਦਿੱਤਾ, ਉਹ ਇੰਦਰ ਜਾ ਤੇਰੇ ਹਜ਼ਾਰਾਂ ਪਗਾਂ ਹੋ ਜਾਣਗੀਆਂ। ਹਜ਼ਾਰਾਂ ਪਗਾਂ ਵੀ ਆਈਆਂ ਜਾਂ ਫੁੱਟ ਆਈਆਂ, ਫਿਰ ਰੋਂਦਾ ਫਿਰ ਕਬਲਾਂ ਦੀ ਬਗੀਚੇ 'ਚ ਲੁਕਦਾ ਫਿਰਦਾ ਸੀ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋ ਬਹਾੜਾ, ਸਹਿਸ ਸਰੀਰ ਚਿਹਨ ਪਗ ਹੋਵੇ ਤਾਂ ਮਨ ਪਛੋਤਾਇਆ। ਇਹੋ ਜਿਹੀ ਹਾਲਤ ਹੋਈ ਸਵਰਗ ਦੇ ਰਾਜ ਜੀ, ਤ੍ਰੈ ਲੋਕ ਗਮਿਅੰ, ਨਾ ਤਾਂ ਤੂੰ ਸਵਰਗ ਦੇ ਰਾਜ ਦਾ ਲਿਹਾਜ਼ ਕਰਦਾ, ਨਾ ਬ੍ਰਹਮਪੁਰੀ 'ਚ ਬ੍ਰਹਮਾ ਦਾ ਲਿਹਾਜ਼ ਕਰੇ, ਨਾ ਤੂੰ ਸ਼ਿਵਪੁਰ 'ਚ ਸ਼ਿਵ ਜੀ ਦਾ ਲਿਹਾਜ਼ ਕੀਤਾ, ਇਹ ਤਿੰਨਾਂ ਲੋਕਾਂ ਤੱਕ ਤੇਰੀ ਗਮਤਾ ਪਹੁੰਚ ਹੈ। ਹੇ ਕਾਮ
ਜਪ ਤਪ ਸੀਲ ਵਿਦਾਰਣਾ,
ਵੱਡੇ ਵੱਡੇ ਜਿਹੜੇ ਸ੍ਰਿੰਗੀ ਰਿਖ ਵਰਗੇ ਜਪੀ ਕਹਾਉਂਦੇ ਸੀ ਉਹਨਾਂ ਦਾ, ਵੱਡੇ ਵੱਡੇ ਤਪੱਸਵੀ ਸਦਾਉਣ ਵਾਲਿਆਂ ਦਾ ਵੀ, ਤੂੰ ਸਾਰਿਆਂ ਦਾ ਜਪ ਤਪ ਸੀਲ, ਅਤੇ ਵੱਡੇ ਵੱਡੇ ਸੀਲ ਸੁਭਾਅ ਵਾਲੇ ਜਿਹੜੇ ਸੀ ਨਾ ਉਹਨਾਂ ਦਾ ਸੀਲ ਸੁਭਾਅ ਹੀ ਵਿਦਾਰਨਾ ਕੱਟ ਸਿੱਟਿਆ, ਵੱਡੇ ਵੱਡੇ ਤਪੀਆਂ ਦਾ ਤਪ ਤੂੰ ਨਾਸ ਕਰਤਾ, ਵੱਡੇ ਵੱਡੇ ਜਪੀਆਂ ਨੇ ਜਪ ਤੂੰ ਵਿੱਚੇ ਹੀ ਰੋੜ ਕੇ ਰੱਖ ਦਿੱਤੇ, ਐਸਾ ਤੂੰ ਪਰਬਲ ਹੈ, ਐਸਾ ਹੇ ਕਾਮ ਤੂੰ ਬਹੁਤਾ ਭਾਰੀ ਮਾੜ ਹੈ, ਵੱਡੇ ਵੱਡੇ ਜਪੀਆਂ ਦੀ ਹਾਲਤ ਇਹੋ ਜਿਹੀ ਕਰ ਦਿੱਤੀ, ਤਪੱਸਵੀਆਂ ਨੂੰ ਰੋੜ ਕੇ ਰੱਖ ਦਿੱਤਾ, ਸੀਲ ਸੁਭਾਅ ਵਾਲਿਆਂ ਦਾ ਵਿਦਾਰਨਾ ਨਾਸ ਕਰਕੇ ਰੱਖਤਾ ਸੁਭਾਅ, ਹੇ ਕਾਮ ਤੂੰ ਬਹੁਤਾ ਹੀ ਮਾੜਾ ਹੈ।
ਸੁਖ ਅਵਿਤ ਚੰਚਲ,
ਹੇ ਕਾਮ ਅਲਪ ਸੁਖ, ਤੇਰੀ ਪ੍ਰਾਪਤੀ ਦਾ ਜਿਹੜਾ ਸੁਖ ਹੈ ਨਾ ਉਹ ਅਲਪ ਥੋੜੇ ਮਾਤਰ ਹੈ, ਜਦੋਂ ਤੱਕ ਸਰੀਰ ਨਾਲ ਸਰੀਰ ਦਾ ਸਪਰਸ਼ਨ ਹੈ ਉਦੋਂ ਤੱਕ ਹੀ ਸੁਖ ਹੈ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ, ਘਰੀ ਮੋਹਤ ਰੰਗ ਮਾਣ ਹੈ ਫਿਰ ਬਹੁਤ ਬਹੁਤ ਪਛਤਾਵੈ। ਸੋ ਅਲਪ ਸੁਖ ਥੋੜੇ ਮਾਤਰ ਤੇਰਾ ਸੁਖ
ਹੈ, ਚੰਚਲ
ਤੇ ਜਿਹੜਾ ਇੰਨਾ ਤੂੰ ਚੰਚਲ ਹੈ, ਮਨ ਦੀ ਚੰਚਲਤਾਈ ਦੇ ਦੇਣ ਵਾਲਾ ਹੈ, ਤੇ ਕਾਮੀ ਆਦਮੀ ਹਜ਼ੂਰ ਕਹਿੰਦੇ ਅਵਿੱਤ, ਜਿਹੜਾ ਵਿੱਤ ਧਨ ਹੁੰਦਾ ਨਾ ਉਹ ਤੋਂ ਅਵਿੱਤ ਰਹਿਤ ਹੋ ਜਾਂਦਾ, ਧਨ ਪਦਾਰਥ ਵੀ ਖਰਚ ਦਿੰਦਾ ਬਰਬਾਦ ਕਰ ਦਿੰਦਾ, ਤੂੰ ਧਨ ਦੀ ਵੀ ਬਰਬਾਦੀ ਕਰ ਦਿੰਦਾ ਤੇ ਮਨ ਨੂੰ ਚੰਚਲ ਕਰ ਦਿੰਦਾ ਹੈ। ਹੇ ਕਾਮ ਤੂੰ ਇਹੋ ਜਿਹਾ ਭੈੜਾ ਹੈ,
ਨੀਚ ਸਮਾਵਣਾ,
ਭਾਵੇਂ ਕੋਈ ਉੱਚਾ ਹੋਵੇ ਵੱਡੇ ਭਾਰੀ ਅਹੁਦੇ ਤੇ ਬੈਠਾ ਹੋਵੇ, ਤੇ ਭਾਵੇਂ ਕੋਈ ਨੀਚ ਹੋਵੇ ਵਿਚਾਰਾ, ਕੋਈ ਮਿਹਨਤ ਮਜ਼ਦੂਰੀ ਕਰਨ ਵਾਲਾ ਹੋਵੇ, ਤੂੰ ਸਾਰਿਆਂ ਵਿੱਚ ਹੀ ਸਮਾਇਆ ਹੋਇਆ, ਨਾ ਤਾਂ ਤੂੰ ਉੱਚੀ ਜਾਤ ਵਾਲਿਆਂ ਦਾ ਲਿਹਾਜ਼ ਕਰਦਾ, ਤੇ ਨਾ ਤੂੰ ਨੀਚ ਜਾਤੀ ਦਾ ਲਿਹਾਜ਼ ਕਰਦਾ, ਨਾ ਤੂੰ ਉੱਚੇ ਜਿਹੜੇ ਵੱਡੇ ਵੱਡੇ ਜਪੀ ਤਪੀ ਸਦਾਉਂਦੇ ਉਹਨਾਂ ਨੂੰ ਛੱਡਿਆ, ਅਤੇ ਨਾ ਵਿਚਾਰੇ ਜਿਹੜੇ ਕਲਯੁਗੀ ਆਮ ਸਧਾਰਨ ਲੋਕ ਨੇ ਤੂੰ ਉਹਨਾਂ ਨੂੰ ਵੀ ਨਹੀਂ ਛੱਡਿਆ, ਸਭ ਦੇ ਉੱਪਰ ਤੂੰ ਐਸਾ ਕਾਮ ਤੂੰ ਪਰਬਲ ਹੈ। ਜਿਹੜੇ ਉੱਚੇ ਹੈ ਨਾ ਉੱਚੇ ਵੱਡੇ ਕਹਾਉਣ ਵਾਲੇ, ਪਰਥਰੀ ਦੇ ਰਾਜੇ ਦੇ ਘਰ ਵਾਲੀ ਰਾਣੀ ਪਿੰਗਲਾਂ, ਹਥਵਾਣ ਨਾਲ ਹੀ ਨਜਾਇਜ਼ ਸੰਬੰਧ ਪੈਦਾ ਹੋ ਗਏ, ਅਤੇ ਰਾਜਾ ਤਿਆਗੀ ਬਣ ਕੇ ਖਾਲਸਾ ਜੀ ਸਾਰਾ ਕੋਈ ਰਾਜ ਭਾਗ ਛੱਡ ਕੇ ਜੰਗਲ ਨੂੰ ਚਲਾ ਗਿਆ ਸੀ। ਉੱਚੇ ਸਦਾਉਣ ਵਾਲੇ ਰਾਣੀਆਂ ਅਤੇ ਰਾਜੇ ਲੋਕ ਵੇ ਉਹ ਨੀਚਾਂ ਦੀ ਸੰਗਤ ਕਰਨ ਵਿੱਚ ਸਮਾ ਜਾਂਦੇ ਨੇ। ਹੇ ਕਾਮ ਤੂੰ ਏਡਾ ਭੈੜਾ ਹੈ, ਸ਼ੇਵੈ ਕਾਮ ਨਾ ਪੁੱਛੈ ਜਾਤ, ਤੂੰ ਜਾਤਕ ਜਾਤ ਵੀ ਨਹੀਂ ਪੁੱਛਣ ਦਿੰਦਾ, ਏਡਾ ਕਾਮੀ ਸੁਬੰਧਾ ਜਾਤਕ ਜਾਤ ਵੀ ਨਹੀਂ ਕਰੇ ਵੇਖਦਾ, ਥਾਂ ਕੁਥਾਂ ਵੀ ਨਹੀਂ ਕਰੇ ਵੇਖਦਾ, ਉੱਚਿਆਂ ਨੀਵਿਆਂ ਸਾਰਿਆਂ 'ਚ ਸਮਾਇਆ ਹੋਇਆ ਹੈ।
ਸਾਧ ਸੰਗਮ,
ਉਸ ਵੇਲੇ ਕਹਿੰਦੇ ਕਾਮ ਕਹਿਣ ਲੱਗਾ ਮਹਾਰਾਜ ਮੈਂ ਹੈ ਹੀ ਇਹੋ ਜਿਹਾ ਹਾਂ। ਹਜ਼ੂਰ ਕਹਿਣ ਲੱਗੇ ਹਾਂ ਭਾਈ ਤੂੰ ਹੈ ਤਾਂ ਇਹੋ ਜਿਹਾ ਹੀ, ਪਰ ਤਵ ਭੈ ਬਿਮੁੰਚਤ ਸਾਧ ਸੰਗਮ ਹੈ, ਜੇ ਗੁਰੂ ਕੀ ਸਾਧ ਸੰਗਤ ਵਿੱਚ ਕੋ ਆ ਜਾਵੇ ਨਾ ਤਾਂ ਤਦੋਂ ਤੇਰਾ ਭੈ ਹੈ ਨਾ ਇਹ ਬਿਮੁੰਚਤ ਕੱਟਿਆ ਜਾਂਦਾ ਹੈ। ਗੁਰੂ ਕੀ ਸਾਧ ਸੰਗਤ ਵਿੱਚ ਰਹਿਣ ਵਾਲੇ ਦਾ ਤੂੰ ਨੁਕਸਾਨ ਨਹੀਂ ਕਰ ਸਕਦਾ, ਇਹ ਗੁਰੂ ਕੀ ਸਾਧ ਸੰਗਤ ਰੂਪੀ ਝੱਲ ਵਿੱਚ ਜਿਹੜਾ ਆ ਗਿਆ ਨਾ ਇਹ ਕਾਮ ਉੱਥੇ ਨਹੀਂ ਤੇਰਾ ਕਦੇ ਜ਼ੋਰ ਚੱਲ ਸਕਦਾ।
ਨਾਨਕ ਨਾਰਾਇਣ,
ਜਿਹਨਾਂ ਨੇ ਜਿਹੜੀ ਗੁਰੂ ਕੀ ਸਾਧ ਸੰਗਤ ਨੇ ਓਟ ਨਾਨਕ ਨਾਰਾਇਣ ਹੈ, ਜਿਹਨਾਂ ਨੇ ਗੁਰੂ ਕੀ ਸੰਗਤ ਨੇ ਓਟ ਨਾਰਾਇਣ ਪਰਮੇਸ਼ਰ ਦੀ ਗ੍ਰਹਿਣ ਕੀਤੀ ਨਾ, ਗੁਰੂ ਕੀ ਸਾਧ ਸੰਗਤ ਵਾਲੀ ਓਟ, ਗੁਰੂ ਕੀ ਸਾਧ ਸੰਗਤ ਵਾਹਿਗੁਰੂ ਵਾਲੀ ਜਿਹਨਾਂ ਦੀ ਓਟ ਹੈ, ਉਸ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਤੂੰ ਨਹੀਂ ਕਦੇ ਪਹੁੰਚ ਸਕਦਾ। ਨਾ ਕਦੇ ਪਿਆਰਿਆਂ ਦਾ ਨੁਕਸਾਨ ਹੀ ਕਰ ਸਕਦਾ ਸਤਸੰਗੀ ਪੁਰਸ਼ਾਂ ਦਾ।
ਹੇ ਕਾਲ ਮੂਲ ਕ੍ਰੋਧੰ,
ਹੁਣ ਸੱਚੇ ਪਾਤਸ਼ਾਹ ਕੇ ਕ੍ਰੋਧ ਬਾਰੇ ਦੱਸਣ ਲੱਗੇ ਨੇ ਦੂਜੀ ਪੌੜੀ ਚ। ਹਜ਼ੂਰ ਹੁਣ ਕ੍ਰੋਧ ਬਾਰੇ ਦੱਸਦੇ ਨੇ ਤੀਸਰਾ ਨੰਬਰ। ਸੋ ਹਜ਼ੂਰ ਕਹਿੰਦੇ ਨੇ ਇਹ ਕ੍ਰੋਧ ਜਿਹੜਾ ਹੈ ਐਸੋ ਜਿਹਾ ਕ੍ਰੋਧ, ਕਹਿੰਦਾ ਮੈਂ ਇਹੋ ਜਿਹਾ ਹੈ ਜਦੋਂ ਮੈਂ ਆ ਜਾਂਦਾ ਨਾ ਅੱਖਾਂ ਵਾਲੇ ਨੂੰ ਅੰਨੇ ਕਰ ਦਿੰਦਾ, ਕੰਨਾਂ ਵਾਲੇ ਨੂੰ ਬੋਲੇ ਕਰ ਦਿੰਦਾ, ਅੰਧ ਕਰੋ ਦਰਗਵੰਤਨ ਕੋ ਸਰਣਾਂਤਰ ਕੋ ਬਦਰੋ ਕਰ ਡਾਰੋ। ਸੋ ਐਸੀ ਹਾਲਤ ਕਰ ਦਿੰਦਾ ਜੀਵ ਦੀ। ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ, ਸੋ ਹੇ ਕ੍ਰੋਧੰ ਕਦੰਚ ਕਰਨਾ ਨਾ ਉਹ ਪਰਜਤੇ। ਹੇ ਕ੍ਰੋਧ ਤੂੰ ਬਹੁਤਾ ਹੀ ਮਾੜਾ, ਕਦੰਚ ਕਦੇ ਮਾਤਰ ਵੀ, ਕਰਨਾ ਨਾਮ ਕਿਰਪਾ ਦਾ ਹੁੰਦਾ, ਉਹ ਪਰਜਤੇ ਪੈਦਾ ਹੀ ਨਹੀਂ ਹੋਣ ਦਿੰਦਾ। ਕ੍ਰੋਧੀ ਆਦਮੀ ਦੇ ਮਨ 'ਚ ਕਦੇ ਕਿਰਪਾ ਨਹੀਂ ਪੈਦਾ ਹੋਵੇਗੀ। ਸੋ ਹਜ਼ੂਰ ਕਹਿੰਦੇ ਹੇ ਕਲ ਮੂਲ ਕ੍ਰੋਧੰ, ਹੇ ਕਲੇ ਦਾ ਮੂਲ ਮੁੱਢ, ਲੜਾਈ ਦਾ ਮੁੱਢ ਤਾਂ ਕ੍ਰੋਧ ਹੀ ਹੈ ਨਾ। ਸ਼ਾਂਤੀ ਨਾਲ ਤਾਂ ਸਾਰੇ ਮਸਲੇ ਹੱਲ ਹੋ ਜਾਂਦੇ ਨੇ, ਕ੍ਰੋਧ ਨਾਲ ਸਾਰੇ ਮਸਲੇ ਵਿਗੜ ਜਾਂਦੇ ਹਨ। ਹਜ਼ੂਰ ਕਹਿੰਦੇ ਹੇ ਕਲ ਮੂਲ, ਹੇ ਕਲੇ ਦਾ ਮੂਲ, ਲੜਾਈਆਂ ਝਗੜਿਆਂ ਦਾ ਮੂਲ ਮੁੱਢ ਕ੍ਰੋਧ, ਕਦੰਚ ਕਰਨਾ ਨਾ ਉਹ ਪਰਜਤੇ। ਤੋ ਕਦੰਚ ਕਦੇ ਵੀ ਕਰਨਾ ਕਿਰਪਾ ਹਿਰਦੇ ਵਿੱਚ ਨਾ ਉਹ ਪਰਜਤੇ ਕਰੇ ਪੈਦਾ ਹੀ ਨਹੀਂ ਹੋਣ ਦਿੰਦਾ, ਕਿਰਪਾ ਨਹੀਂ ਕਰੇ ਪੈਦਾ ਹੋਣ ਦਿੰਦਾ। ਏਡਾ ਤੂੰ ਗੰਦਾ ਹੈ, ਏਡਾ ਤੂੰ ਮਾੜਾ, ਹੇ ਕ੍ਰੋਧ
ਵਿਖਿਅੰਤ ਜੀਵੰ ਵਸਿਅੰ ਕ੍ਰੋਧ।
ਤੇ ਜਿਹੜੇ ਵਿਖਿਅੰਤ ਜੀਵੰ, ਜਿਹੜੇ ਵਿਸ਼ਈ ਪੁਰਸ਼ ਨੇ ਨਾ, ਬਹੁਤੇ ਪਾਂਬਰ ਸੁਭਾਅ ਦੇ ਵਿਕਾਰੀ ਹੋਏ ਰਹਿੰਦੇ ਨੇ। ਜਿੰਨਾ ਖਾਲਸਾ ਜੀ ਵਿਕਾਰੀ ਹੋਵੇਗਾ ਨਾ ਬੰਦਾ, ਓਨਾ ਹੀ ਕ੍ਰੋਧੀ ਹੋਵੇਗਾ। ਸੋ ਹਜ਼ੂਰ ਕਹਿੰਦੇ ਵਿਖਿਅੰਤ ਜੀਵੰ, ਜਿਹੜੇ ਵਿਸ਼ਈ ਪੁਰਸ਼ ਨੇ ਨਾ, ਉਹਨਾਂ ਦੇ ਹਿਰਦੇ ਵਿੱਚ ਤਾਂ ਤੂੰ ਘਰ ਹੀ ਬਣਾਇਆ ਹੋਇਆ, ਉਹ ਜੀਵ ਤਾਂ ਤੂੰ ਆਪਣੇ ਕਾਬੂ ਵਿੱਚ ਕੀਤੇ ਹੋਏ ਕ੍ਰੋਧ। ਵਿਖਿਅੰਤ ਜੀਵੰ ਇਸੇ ਤਰ੍ਹਾਂ, ਇਸ ਵਿਖਿਅੰਤ ਜੀਵੰ ਜਿਹੜੇ ਵਿਸ਼ਈ ਪੁਰਸ਼ ਨੇ, ਉਹਨਾਂ ਨੂੰ ਹਜ਼ੂਰ ਕਹਿੰਦੇ ਤੂੰ ਆਪਣੇ ਕਾਬੂ ਵਿੱਚ ਕੀਤਾ, ਵਸਿਅੰ ਕ੍ਰੋਧ, ਆਪਣੇ ਵਸ ਵਿੱਚ ਕ੍ਰੋਧ ਕੀਤੇ ਹੋਏ ਹਨ। ਤੇ ਐਂ ਨਿਰਤਿਅੰਗ, ਨਿਰਤਕਾਰੀ ਕਰਾਉਣਾ, ਜਥਾ ਮਰਕਟ ਹੈ, ਮਰਕਟ ਨਾ ਬਾਂਦਰ ਦਾ ਹੁੰਦਾ, ਜਿਵੇਂ ਬਾਂਦਰ ਨੱਚਦਾ ਨਾ ਟਪੂਸੀਆਂ ਜਿਹੀਆਂ ਲਾਉਂਦਾ ਫਿਰਦਾ, ਇਉਂ ਕ੍ਰੋਧੀ ਆਦਮੀ ਨੱਚਦਾ ਟੱਪਦਾ ਫਿਰੇਗਾ, ਪਰੇ ਹੋ ਜਾਓ, ਮੈਨੂੰ ਕੋਈ ਦਿਸਦਾ ਨਹੀਂ, ਮੈਨੂੰ ਕੋਈ ਲੱਭਦਾ ਨਹੀਂ। ਸੋ ਪਤਾ ਹੀ ਨਹੀਂ, ਛਡਾਉਣ ਵਾਲਿਆਂ ਨੂੰ ਵੀ ਕੁੱਟਣ ਮਾਰਨ ਪੈ ਜਾਂਦਾ, ਕਾਲ ਵਾਲਿਆਂ ਦੇ ਵੀ ਗਲ ਪੈ ਜਾਂਦਾ, ਇਹੋ ਜਿਹਾ ਕ੍ਰੋਧੀ ਆਦਮੀ ਦਾ ਸੁਭਾਅ। ਹਜ਼ੂਰ ਕਹਿੰਦੇ ਜਦੋਂ ਆ ਜਾਂਦਾ ਨਾ ਕ੍ਰੋਧ, ਨਿਰਤਿਅੰਗ ਕ੍ਰੋਧ ਜਥਾ ਮਰਕਟ ਹੈ, ਨਿਰਤਕਾਰੀ ਕ੍ਰੋਧ ਕਰਾਉਣਾ, ਐਂ ਜਿਵੇਂ ਬਾਂਦਰ ਨੱਚਦਾ ਫਿਰਦਾ ਨਾ, ਹੇ ਕ੍ਰੋਧੀ, ਕ੍ਰੋਧੀ ਆਦਮੀ ਐਂ ਨੱਚਦਾ ਟੱਪਦਾ ਫਿਰਦਾ, ਕ੍ਰੋਧ ਦਾ ਗ੍ਰਸਿਆ ਹੋਇਆ, ਹੇ ਕ੍ਰੋਧ ਤੂੰ ਏਡਾ ਪਰਬਲ ਹੈ, ਏਡਾ ਭੈੜਾ ਹੈ। ਅਨੇਕ ਪ੍ਰਕਾਰ ਦੀ ਸਾਸਣਾ ਤਾੜਨਾ ਕਰਦਾ, ਜਮਦੂਰ ਸਵਾਸਾਂ ਦੇ ਤਾਂ ਹੀ, ਸਾਸਣ ਨਾਲ ਜੋੜਦਾ ਵੀ ਹੁੰਦਾ, ਧਰਮ ਰਾਜਾ ਜੋਵੇਗਾ ਤਾੜੇਗਾ, ਤਾੜਨਾ ਹੋਵੇਗੀ ਤੇਰੀ ਸੰਗਤ ਕਰਕੇ, ਹੇ ਕ੍ਰੋਧ ਤਵ ਤੇਰੀ ਸੰਗਤ ਕਰਕੇ ਬੰਦਾ ਜਿਹੜਾ ਨਾ ਅਦਮ ਨੀਚ ਸੁਭਾਅ ਵਾਲਾ ਬਣ ਜਾਂਦਾ, ਨੀਚ ਕ੍ਰੋਧੀ ਆਦਮੀ ਨੀਚ ਸੁਭਾਅ ਵਾਲਾ ਬਣ ਜਾਂਦਾ ਹੈ। ਸੋ ਹੇ ਕ੍ਰੋਧ ਤੂੰ ਏਡਾ ਵੱਡਾ ਭਾਰੀ ਮਾੜਾ ਹੈ। ਸੋ ਅਨਕ ਸਾਸਣ ਤਾੜੰਤ ਜਮਦੂਤ ਹੈ, ਅਨੇਕ ਪ੍ਰਕਾਰ ਦੀ ਜੋਹਣੀ ਇਸ ਤਰ੍ਹਾਂ ਜ਼ੁਲਮ ਸਹਾਰਨਾ ਪੈਂਦਾ ਹੈ, ਤਾੜੰਤ ਤਾੜਦਾ ਜਮਦੂਤ ਆਦਿਕ ਜੋਹਦੇ ਨੇ ਜੀਵ ਦੇ ਤਾਂ ਹੀ, ਕੋਹਦੇ ਹਨ ਬੱਕਰੇ ਦੀ ਤਰ੍ਹਾਂ ਜਮਦੂਤ ਜਿਹੜੇ ਹਨ। ਤਵ ਸੰਗੇ ਅਦਮ ਨਰ ਹੈ, ਤਵ ਤੇਰੀ ਸੰਗੇ ਸੰਗਤ ਕਰਨ ਕਰਕੇ ਅਦਮ ਨੀਚ ਹੋ ਜਾਂਦਾ ਨਰ ਮਨੁੱਖ, ਨੀਚ ਸੁਭਾਅ ਵਾਲਾ ਬਣ ਜਾਂਦਾ, ਏਡਾ ਤੂੰ ਭੈੜਾ ਹੈ।
ਦੁੱਖ ਭੰਜਨ ਦਇਆਲ ਪ੍ਰਭ ਨਾਨਕ,
ਉਹ ਵਾਹਿਗੁਰੂ ਪਰਮੇਸ਼ਰ ਹੈ ਦੀਨ ਦੁੱਖ ਭੰਜਨ, ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵੇਲਾ ਮੇਰਾ ਦਿਆਲੂ ਪਰਮੇਸ਼ਰ ਸਤਿਗੁਰੂ ਨਿਰੰਕਾਰ,
ਦਇਆਲ ਪ੍ਰਭ ਨਾਨਕ
ਉਹ ਦਿਆਲੂ ਮੇਰਾ ਪ੍ਰਭੂ ਪਰਮੇਸ਼ਰ ਹੈ, ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲਾ, ਨਾਸ਼ ਕਰਨ ਵਾਲਾ ਦਾਤਾ,
ਸਰਬ ਜੀ ਰੱਖਿਆ ਕਰੋਤ,
ਉਹਦੇ ਚਰਨਾਂ 'ਚ ਬੇਨਤੀ ਕਰੀਏ, ਹੇ ਮਾਲਕ ਸਰਬ ਜੀ, ਸਰਬ ਸਾਰਿਆਂ ਜੀਆਂ ਦੀ ਰੱਖਿਆ ਦੇ ਕ੍ਰੋਧ ਕਰਨ ਵਾਲਿਆ ਸਤਿਗੁਰਾ, ਮੈਨੂੰ ਵੀ ਕ੍ਰੋਧ ਤੋਂ ਬਚਾ ਕੇ ਰੱਖ, ਮੈਨੂੰ ਵੀ ਸ਼ਾਂਤੀ ਦਾ ਗੁਣ ਬਖਸ਼, ਉਸ ਵਾਹਿਗੁਰੂ ਦੇ ਚਰਨਾਂ 'ਚ ਪਾਈ, ਇਉਂ ਬੇਨਤੀ ਕਰੀਏ। ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਰੱਖਿਆ ਦੇ ਕਰਨ ਯੋਗ ਹੈ, ਰੱਖਿਆ ਸਹਾਇਤਾ ਕਰਨ ਵਾਲਾ ਹੈ।
ਲੋਭਾ ਲੰਪਟ ਸੰਗ ਸਿਰ ਮੋਰ,
ਹੁਣ ਹਜ਼ੂਰ ਸੱਚੇ ਪਾਤਸ਼ਾਹ ਅੱਗੇ ਦੱਸਣ ਲੱਗੇ ਨੇ ਚੌਥਾ ਲੋਭ। ਲੋਭ ਬਾਰੇ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਨੇ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਹੇ ਲੋਭ ਤੂੰ ਸਾਰਿਆਂ ਦੇ ਨਾਲ ਹੀ ਲੰਪਟ ਚੰਬੜਿਆ ਹੋਇਆ ਅਤੇ ਸਾਰਿਆਂ ਤੋਂ ਸਿਰਮੌਰ ਹੈ, ਸਾਰਿਆਂ ਤੋਂ ਸ਼੍ਰੋਮਣੀ ਹੈ, ਹੇ ਲੋਭ ਤੂੰ ਬੜਾ ਭਾਰੀ ਪਰਬਲ ਹੈ, ਹੇ ਲੋਭ ਸਾਰਿਆਂ ਦੇ ਸੰਗ ਨਾਲ ਲਪਟਿਆ ਚੰਬੜਿਆ ਹੋਇਆ, ਸਾਰੇ ਤੇਰੇ ਨਾਲ ਲੱਗੇ ਹੋਏ ਨੇ, ਚੰਬੜੇ ਹੋਏ ਨੇ, ਸਾਰਿਆਂ ਦੇ ਸਿਰਮੌਰ ਹੈ, ਸਾਰਿਆਂ ਤੋਂ ਸਿਰੇ 'ਤੇ ਹੈ, ਸਾਰਿਆਂ ਦਾ ਸ਼੍ਰੋਮਣੀ ਹੈ, ਸਾਰਿਆਂ ਦੇ ਸਿਰ 'ਤੇ ਹੀ ਕੰਮ ਕਰਦਾ, ਹੇ ਲੋਭ ਤੂੰ ਏਡਾ ਮਾੜਾ ਹੈ।
ਲਹਿਰੀ ਕਲੋਲ,
ਜਦੋਂ ਤੂੰ ਆ ਜਾਂਦਾ ਨਾ ਤਾਂ ਫਿਰ ਅਨੇਕ ਪ੍ਰਕਾਰ ਦੀਆਂ ਲਹਿਰਾਂ ਕਲੋਲਾਂ ਹਿਰਦੇ 'ਚ ਪੈਦਾ ਹੁੰਦੀਆਂ ਨੇ, ਇੱਕ ਲੋਭੀ ਆਦਮੀ ਦੇ ਕਦੇ ਮਨ ਦਾ ਟਿਕਾ ਨਹੀਂ, ਕਬਹੂੰ ਜੀਅੜਾ ਊਬ ਚੜ੍ਹਦਾ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤਾ ਹੈ, ਚਾਰੇ ਕੁੰਡਾਂ ਪਾਲੇ। ਲੋਭ ਦਾ ਗ੍ਰਸਿਆ, ਲੋਭ ਗ੍ਰਸਿਓ ਦਸੋਂ ਹੁੰਦੇ ਸਤਾਵਤ, ਆਸਾ ਲੱਗਿਓ ਧਨ ਕੇ। ਕਦੇ ਟਿਕਾ ਹੀ ਨਹੀਂ, ਕਦੇ ਟਿਕਣਾ ਹੀ ਨਹੀਂ ਕਿਤੇ, ਹਜ਼ੂਰ ਕਹਿੰਦੇ ਐਸਾ ਲੋਭੀ ਦਾ ਸੁਭਾਅ ਹੈ। ਸੋ ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਣਕ ਲਹਿਰੀ ਕਲੋਲ ਤੇ। ਜਿਵੇਂ ਲਹਿਰਾਂ ਪੈਦਾ ਹੁੰਦੀਆਂ ਨੇ ਕਲੋਲਾਂ, ਇਉਂ ਹਰੇਕ ਦੇ ਹਿਰਦੇ 'ਚ ਫੁਰਨਿਆਂ ਰੂਪੀ ਕਲੋਲਾਂ ਲਹਿਰਾਂ ਪੈਦਾ ਕਰਦਾ ਹੈ। ਉਹ ਕਰ ਲਈਏ, ਇੱਧਰ ਚਲੇ ਜਾਈਏ, ਸਹਿਸ ਖੱਟੇ ਲਾਕੋ ਉੜਤਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਸ਼ਾ ਪਾਵੈ। ਇਹੋ ਜਿਹਾ ਸੁਭਾਅ ਲੋਭੀ ਆਦਮੀ ਦਾ ਬਣਿਆ ਹੋਇਆ, ਕਦੇ ਟਿਕਦਾ ਹੀ ਨਹੀਂ। ਹੇ ਲੋਭ ਤੂੰ ਸਾਰਿਆਂ ਤੋਂ ਸਿਰੇ 'ਤੇ ਹੈ, ਕਦੇ ਟਿਕਣ ਵਾਲਾ ਹੀ ਨਹੀਂ, ਅਤੇ ਹਰੇਕ ਨੂੰ ਆਪਣੀ ਲਪੇਟ 'ਚ ਤੂੰ ਲਿਆ ਹੋਇਆ ਹੈ। ਛੇਕ ਚਲੀ ਸੀ, ਛੇਕ ਚਲੀ, ਉਹ ਬਿਰਛ ਦੇ ਉੱਪਰ ਬੈਠਾ ਹੋਇਆ, ਜਿਹੜੇ ਡਾਹਣੇ 'ਤੇ ਬੈਠਾ ਉਸੇ ਡਾਹਣੇ ਨੂੰ ਕੱਟੀ ਜਾਵੇ। ਉਹ ਲਾਗਦੀ ਸਿਆਣਾ ਬੰਦਾ ਲੰਘਿਆ, ਉਹਨੇ ਆਖਿਆ ਉਹ ਛੇਕ ਚਲੀ, ਜਿਹੜੇ ਡਾਹਣੇ 'ਤੇ ਬੈਠਾ ਉਸੇ ਨੂੰ ਕੱਟੀ ਜਾਣਾ, ਤੂੰ ਥੱਲੇ ਡਿੱਗ ਪਵੇਂਗਾ। ਕਹਿਣ ਲੱਗਾ ਜਾਓ, ਤੈਨੂੰ ਬੜਾ ਪਤਾ ਹੈ। ਉਹਨੇ ਆਖਿਆ ਚੰਗਾ, ਥੋੜ੍ਹਾ ਜਿਹਾ ਅੱਗੇ ਗਿਆ, ਉਹ ਡਾਹਣਾ ਕੱਟੀ ਜਾਂਦਾ ਸੀ, ਜਦੋਂ ਕੱਟਿਆ ਗਿਆ ਉਹ ਚੱਟ ਥੱਲੇ ਡਿੱਗ ਪਿਆ। ਉੱਠ ਕੇ ਨਾ ਲੀੜੇ ਝਾੜ ਕੇ ਕਹਿੰਦਾ, ਇਹਨੂੰ ਬੰਦੇ ਨੂੰ ਪਤਾ ਹੈ ਵੀ ਇਹਨੇ ਡਿੱਗ ਪੈਣਾ ਸੀ, ਤਾਂ ਮੈਨੂੰ ਕਹਿ ਕੇ ਗਿਆ, ਮੈਂ ਗੱਲ ਮੰਨੀ ਨਾ, ਇਹਨੂੰ ਮੇਰੀ ਮੌਤ ਦਾ ਵੀ ਪਤਾ ਹੋਣਾ ਹੈ ਵੀ ਨਿਸ਼ੇਕ ਚਿੱਲੀ ਨੇ ਮਰਨਾ ਕਦੋਂ ਹੈ। ਮਗਰ ਦੌੜ ਕੇ ਗਿਆ, ਦੱਸੋ ਜੀ ਜੇ ਮੇਰੇ ਡਿੱਗਣ ਦਾ ਤੈਨੂੰ ਪਤਾ, ਮੇਰੀ ਮੌਤ ਦਾ ਵੀ ਪਤਾ ਹੋਵੇਗਾ ਵੀ ਨਿਸ਼ੇਕ ਚਿੱਲੀ ਨੇ ਮਰਨਾ ਕਦੋਂ ਕਾ ਹੈ। ਕਹਿੰਦੇ ਭਾਈ ਮੌਤ ਦਾ ਕੀ ਪਤਾ ਕਿਸੇ ਦਾ? ਕਹਿੰਦੇ ਨਹੀਂ ਨਹੀਂ ਤੈਨੂੰ ਪਤਾ, ਤੂੰ ਦੱਸਦਾ ਨਹੀਂ, ਜਦੋਂ ਬਹੁਤਾ ਮਗਰ ਪਿਆ ਉਹਨੇ ਆਖਿਆ ਸੱਤਾਂ ਦਿਨਾਂ ਦੇ ਅੰਦਰ ਅੰਦਰ ਤੂੰ ਮਰ ਜਾਏਗਾ। ਇਹ ਘਰ ਵਿੱਚ ਆਇਆ ਵੀ ਸੱਤਾਂ ਦਿਨਾਂ ਦੇ ਅੰਦਰ ਅੰਦਰ ਮਰ ਜਾਣਾ, ਖਫਣ ਤਿਆਰ ਕਰ ਲਿਆ, ਸੋ ਨਾ ਰੋਟੀ ਖਾਂਦਾ ਨਾ ਪਾਣੀ, ਅਤੇ ਕਵਰ ਪੁੱਟ ਕੇ ਅਤੇ ਉੱਥੇ ਆਪ ਹੀ ਕਵਰ ਪੁੱਟ ਲਈ ਅਤੇ ਉਹਦੇ 'ਚ ਖਫਣ ਜਿਹਾ ਪਾ ਕੇ ਨਾ ਚਿੱਟਾ ਲੀੜਾ ਲੈ ਕੇ ਮੂੰਹ 'ਤੇ ਅਤੇ ਕਵਰ ਵਿੱਚ ਪੈ ਗਿਆ। ਉਹ ਜਿੱਥੇ ਮਸਾਣੀਆਂ ਸੀ, ਮੜੀਆਂ ਸੀ, ਲਾਗ ਦੀ ਰਸਤਾ ਜਾਂਦਾ ਸੀ, ਕੋਈ ਸਿਪਾਹੀ ਆਦਮੀ ਉਹ ਖਾਲਸਾ ਜੀ ਗੱਡੀ ਤੋਂ ਉਤਰਿਆ ਅਤੇ ਉਹਨੂੰ ਬੁਖਾਰ ਚੜਿਆ ਹੋਇਆ ਸੀ, ਸ਼ਹਿਰੋਂ ਆਇਆ, ਸਮਾਨ ਕੋਈ ਜ਼ਿਆਦਾ ਸੀ, ਇੱਕ ਉਹਦੇ ਕੋਲ ਤੇਲ ਦਾ ਕੁੱਪਾ ਸੀ, ਉਹਨੇ ਆਵਾਜ਼ ਦਿੰਦਾ ਨਾਲੇ ਹੂੰਗੇ ਮਾਰਦਾ, ਵਿਚਾਰਾ ਬੁਖਾਰ ਦੀ ਵਜ੍ਹਾ ਨਾਲ, ਕੋਈ ਇੱਥੇ ਕੁੜਾਹੀ ਪਾਂਦੀ ਸੁਣਦਾ ਹੋਵੇ ਅਤੇ ਮੇਰਾ ਤੇਲ ਵਾਲਾ ਕੁੱਪਾ ਪਿੰਡ ਛੱਡ ਆਵੇ। ਇਹਨੇ ਨਾ ਕਵਰ ਤੋਂ ਸਿਰਜਾ ਚੁੱਕੇ ਨਾ, ਤਾਂ ਕਹਿੰਦਾ ਮਰੇ ਪਏ ਆ, ਜੇ ਜਿਉਂਦੇ ਹੁੰਦੇ ਤਾਂ ਮੈਂ ਹੀ ਛੱਡ ਆਉਂਦਾ। ਉਹ ਕਹਿੰਦੇ ਤੂੰ ਤਾਂ ਚੰਗਾ ਭਲਾ, ਤੂੰ ਹੋਏ ਉੱਠ, ਜਦੋਂ ਨੇ ਦਬਕਾ ਮਾਰਿਆ ਖੜ੍ਹਾ ਕਰ ਲਿਆ ਅਤੇ ਕਹਿੰਦੇ ਮੈਂ ਜਿਉਂਦਾ? ਕਹਿੰਦੇ ਹਾਂ, ਤੂੰ ਤਾਂ ਚੰਗਾ ਭਲਾ, ਮਰਿਆ ਵੀ ਕਰੇ ਬੋਲਦਾ, ਸਿਰ ਚੁੱਕਦਾ। ਸੋ ਸਿਰ 'ਤੇ ਕੁੱਪਾ ਰੱਖ ਦਿੱਤਾ, ਕਹਿੰਦੇ ਦੋ ਪੈਸੇ ਤੈਨੂੰ ਦੇਵਾਂਗਾ ਕੀਮਤ, ਜਾਂ ਮੇਰਾ ਕੁੱਪਾ ਛੱਡ ਕੇ ਆ। ਸੋ ਨਾਲ ਇਹ ਮਗਰ ਮਗਰ ਸਿਪਾਹੀ ਦੇ ਕੁੱਪਾ ਸਿਰ 'ਤੇ ਰੱਖਿਆ ਤੁਰ ਪਿਆ। ਕਹਿੰਦੇ ਮੈਨੂੰ ਪਤਾ ਲੱਗ ਗਿਆ ਵੀ ਮੈਂ ਜਿਉਂਦਾ ਹੈ, ਪਰ ਹੁਣ ਮੈਂ ਜ਼ਿੰਦਗੀ ਬਸਰ ਕਰਨ ਵਾਸਤੇ ਇਹਨੇ ਮੈਨੂੰ ਦੇਣੇ ਆ ਦੋ ਪੈਸੇ, ਅਤੇ ਦੋ ਪੈਸਿਆਂ ਦੇ ਦੋ ਆਂਡੇ ਖਰੀਦਾਂਗਾ, ਮੁਰਗੀ ਦੇ ਅੰਡੇ। ਉਹ ਦੋ ਅੰਡੇ ਕਿਸੇ ਦੀ ਮੁਰਗੀ ਥੱਲੇ ਰੱਖ ਕੇ ਅਤੇ ਫਿਰ ਉਹਨੂੰ ਪਕਾ ਕੇ ਅਤੇ ਉਹਦੇ 'ਚੋਂ ਬੱਚੇ ਪੈਦਾ ਹੋ ਜਾਣਗੇ, ਸਹੀਜੇ ਸਹਿਜੇ ਮੁਰਗੀਆਂ ਵੱਧ ਜਾਣਗੀਆਂ, ਮੁਰਗੀ ਖਾਣਾ ਬਣ ਜਾਵੇਗਾ। ਫਿਰ ਜਦੋਂ ਬਹੁਤੀਆਂ ਮੁਰਗੀਆਂ ਹੋ ਗਈਆਂ, ਫਿਰ ਮੁਰਗੀਆਂ ਦਾ ਧੰਦਾ ਛੱਡ ਕੇ ਫਿਰ ਬੱਕਰੀਆਂ ਖਰੀਦ ਲਵਾਂਗਾ। ਬਹੁਤੀਆਂ ਜਦੋਂ ਬੱਕਰੀਆਂ ਦਾ ਇੱਜੜ ਹੋ ਗਿਆ ਅਤੇ ਫਿਰ ਮੱਝਾਂ ਖਰੀਦ ਲਵਾਂਗਾ। ਜਦੋਂ ਮੱਝਾਂ ਬਹੁਤੀਆਂ ਹੋ ਗਈਆਂ ਨਾ, ਅਤੇ ਮੇਰਾ ਡੇਅਰੀ ਦਾ ਕੰਮ ਚੰਗਾ ਚੱਲ ਪਵੇਗਾ, ਅਤੇ ਫਿਰ ਕੋਈ ਨਾ ਕੋਈ ਵਿਅਕਤੀ ਮੈਨੂੰ ਆਪਣੀ ਲੜਕੀ ਦਾ ਰਿਸ਼ਤਾ ਵੀ ਕਰ ਦੇਵੇਗਾ। ਸੁੰਦਰ ਸਰੂਪ ਵਾਲੀ ਮੇਰੀ ਲੜਕੀ ਮੇਰਾ ਘਰ ਵੱਸ ਜਾਵੇਗਾ, ਮੇਰੇ ਘਰ ਆ ਜਾਵੇਗੀ, ਮੇਰੇ ਫਿਰ ਘਰ ਪੁੱਤਰ ਧੀਆਂ ਹੋਣਗੇ। ਜਦੋਂ ਪੁੱਤਰ ਧੀਆਂ ਹੋਣਗੇ ਤਾਂ ਮੈਂ ਬੰਦਿਆਂ 'ਚ ਬੈਠਾ ਹੋਇਆ ਕਰਾਂਗਾ, ਤਾਂ ਉਹ ਮੇਰੇ ਪੁੱਤਰ ਆ ਕੇ ਮੈਨੂੰ ਬੁਲਾਉਣਗੇ ਵੀ ਅੱਬਾ ਜੀ ਆ ਕੇ ਰੋਟੀ ਖਾ ਲਓ, ਅਤੇ ਮੈਂ ਕਹਾਂਗਾ ਵੀ ਮੈਂ ਨਹੀਂ ਅਜੇ ਖਾਣੀ। ਉਹ ਸੀ ਸਿਰ 'ਤੇ ਤੇਲ ਦਾ ਕੁੱਪਾ, ਜਦੋਂ ਸਿਰ ਹਿਲਾਇਆ ਨਾ ਉਹ ਕੁੱਪਾ ਥੱਲੇ ਡਿੱਗ ਪਿਆ, ਸਾਰਾ ਮਿੱਟੀ 'ਚ ਤੇਲ ਮਿਲ ਗਿਆ। ਉਹ ਸਿਪਾਹੀ ਕਹਿੰਦਾ ਜਾਓ ਇਹ ਛਦਾਈਆ, ਮੇਰਾ ਤੇਲ ਦਾ ਕੁੱਪਾ ਰੋੜ ਕੇ ਰੱਖ ਦਿੱਤਾ ਜੀ। ਕਹਿੰਦਾ ਮਹਾਰਾਜ ਤੁਸੀਂ ਤੇਲ ਦੇ ਕੁੱਪੇ ਨੂੰ ਰੋਂਦੇ ਹੋ, ਮੇਰਾ ਰਿਹਾ ਹੀ ਕੱਖ ਨਹੀਂ, ਸਾਰਾ ਪਰਿਵਾਰ ਹੀ ਬਰਬਾਦ ਹੋ ਗਿਆ। ਸੋ ਇਹ ਲੋਭੀ ਆਦਮੀ ਦੀ ਹਾਲਤ ਹੈ। ਹਜ਼ੂਰ ਕਹਿੰਦੇ ਐਸਾ ਲੋਭ ਦਾ ਗ੍ਰਸਿਆ ਹੋਇਆ ਹੈ, ਬੜੀਆਂ ਵਿਉਂਤਾਂ ਲਾਉਂਦਾ, ਬੜੀਆਂ ਸਕੀਮਾਂ ਲਾਉਂਦਾ ਰਹਿੰਦਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸੇ ਤਰ੍ਹਾਂ
ਅਨਕ ਲਹਿਰੀ ਕਲੋਲ ਤੇ,
ਅਨੇਕ ਪ੍ਰਕਾਰ ਦੀਆਂ ਲਹਿਰਾਂ ਕਲੋਲਾਂ ਹਿਰਦੇ 'ਚ ਪੈਦਾ ਹੁੰਦੀਆਂ ਨੇ ਖਾਲਸਾ ਜੀ, ਕਦੇ ਮਨ 'ਚ ਸ਼ਾਂਤੀ ਧੀਰਜ ਕਦੇ ਆਉਂਦੇ ਨਹੀਂ। ਇੱਕ ਪੰਡਿਤ ਸੀ, ਕਾਂਸ਼ੀ ਵਿੱਚੋਂ ਵਿੱਦਿਆ ਬੜੀ ਪੜ੍ਹ ਕੇ ਆਇਆ, ਪਰ ਗਰੀਬੀ ਦੀ ਹਾਲਤ ਅਤੇ ਨਾ ਉਹਦੇ ਕੋਲੋਂ ਕੋਈ ਕਥਾ ਹੀ ਸੁਣਿਆ ਕਰੇ, ਬੜਾ ਦੁਖੀ ਹੋਇਆ। ਇੱਕ ਦਿਨ ਇੱਕ ਬ੍ਰਾਹਮਣ ਮਿਲ ਪਿਆ, ਕਹਿੰਦੇ ਕੀ ਕਾਰਨ ਹੈ, ਕੀ ਬੜੇ ਦੁਖੀ ਜਾਪਦੇ ਹੋ? ਕਹਿੰਦੇ ਮਹਾਰਾਜ ਕੀ ਕਰਾਂ, ਘਰ ਦੀ ਗਰੀਬੀ ਹੈ ਅਤੇ ਕਥਾ ਕੋਈ ਸੁਣਦਾ ਨਹੀਂ, ਵਿੱਦਿਆ ਬੜੀ ਪੜ੍ਹੀ ਹੋਈ ਹੈ। ਕਹਿਣ ਕਿ ਜੇ ਨਹੀਂ ਕੋਈ ਸੁਣਦਾ ਤੁਸੀਂ ਸਾਡੇ ਘਰ ਆ ਕੇ ਕਰਿਆ ਕਰੋ, ਮੈਂ ਸੁਣਿਆਗਾ ਸੁੱਖ ਨਾਲ, ਮੈਂ ਮੇਰੀ ਘਰਵਾਲੀ ਪਣਤਾਣੀ, ਮੇਰਾ ਨੌਜਵਾਨ ਪੁੱਤਰ, ਉਹਦੇ ਘਰੋਂ ਨੂੰਹ ਮੇਰੀ, ਅਸੀਂ ਚਾਰ ਮੈਂਬਰ ਤਾਂ ਹੈਗੇ ਨੇ ਤੁਹਾਡੀ ਕਥਾ ਸੁਣਨ ਵਾਲੇ, ਅਸੀਂ ਸੁਣ ਲਿਆ ਕਰਾਂਗੇ, ਤੁਸੀਂ ਸਾਨੂੰ ਸੁਣਾਇਆ ਕਰੋ ਜੀ। ਉਹ ਪੰਡਿਤ ਰੋਜ਼ ਸੁਣਾਇਆ ਕਰੇ ਵੀ ਚਲੋ ਕੋਈ ਨਾ ਕੋਈ ਤਾਂ ਗਾਹਕ ਲੱਭ ਹੀ ਗਿਆ ਨਾ ਸੁਣਨ ਵਾਲਾ। ਸੋ ਉਹਦੇ ਘਰ ਜਾ ਕੇ ਮਹਾਂਭਾਰਤ ਦੀ ਕਥਾ ਸੁਣਾਇਆ ਕਰੇ। ਕਈ ਦਿਨ ਵਿਚਾਰਾ ਸੁਣਾਉਂਦਾ ਰਿਹਾ, ਜਦ ਭੋਗ ਪੈ ਗਿਆ, ਰਾਜੇ ਨੇ ਕੋਈ ਦਰਸ਼ਨਾ ਪੰਡਿਤ ਨੇ ਨਾ ਦਿੱਤੇ, ਕੋਈ ਸਤਿਕਾਰ ਮਾਣ ਨਾ ਕੀਤਾ। ਉਸ ਸਮੇਂ ਖਾਲਸਾ ਜੀ ਇਹ ਆਪ ਹੀ ਵਿਚਾਰਾ ਪੰਡਿਤ ਬੋਲਿਆ ਕਿ ਬ੍ਰਾਹਮਣ ਜੀ ਪੰਡਿਤ ਜੀ ਤੁਸੀਂ ਕਥਾ ਸੁਣਦੇ ਰਹੇ ਹੋ, ਕਥਾ ਦਾ ਪੁੰਨ ਦਾ ਕੋਈ ਪਤਾ ਲੱਗਾ? ਕਹਿੰਦੇ ਹਾਂ ਪੰਡਿਤ ਜੀ ਤੁਸੀਂ ਸੁਣਾਇਆ ਸਾਨੂੰ ਪਤਾ ਲੱਗਾ ਹੈ। ਕੀ ਸੁਣਿਆ, ਕੀ ਮਹਾਤਮ ਪਤਾ ਲੱਗਾ? ਕਹਿੰਦੇ ਤੁਸੀਂ ਕਥਾ 'ਚ ਸੁਣਾਇਆ ਸੀ ਨਾ ਵੀ ਭਗਵਾਨ ਕ੍ਰਿਸ਼ਨ ਜੀ ਕੌਰਵਾਂ ਨੂੰ ਦੁਰਯੋਧਨ ਨੂੰ ਸਮਝਾਉਂਦੇ ਰਹੇ, 17 ਦਿਨ ਸਮਝਾਉਂਦੇ ਰਹੇ, ਯਤਨ ਕੀਤਾ ਵੀ ਇਹ 5 ਜਿਹੜੇ ਪਾਂਡਵ ਨੇ ਨਾ ਇਹਨਾਂ 5 ਨੂੰ ਰਹਿਣ ਵਾਸਤੇ 5 ਪਿੰਡ ਦੇ ਦਿਓ, ਵਿਚਾਰੇ ਗੁਜ਼ਾਰਾ ਕਰ ਲੈਣਗੇ। ਅਤੇ ਭਗਵਾਨ ਕ੍ਰਿਸ਼ਨ ਨੂੰ ਕੌਰਵਾਂ ਨੇ ਜਵਾਬ ਦਿੱਤਾ ਵੀ ਸੂਈ ਹੁੰਦੀ ਨਾ ਸੂਈ ਕੱਪੜਾ ਸੀਣ ਵਾਲੀ, ਇਹਨੂੰ ਜ਼ਮੀਨ 'ਚ ਧਸਾਈਏ ਅਤੇ ਇਹਨੂੰ ਬਾਹਰ ਕੱਢ ਲਈਏ, ਅਤੇ ਜਿੰਨੀ ਕਿ ਇਹਦੇ ਸੂਈ ਦੇ ਨੱਕੇ ਨਾਲ ਜ਼ਮੀਨ ਲੱਗਦੀ ਨਾ ਮਿੱਟੀ ਲੱਗਦੀ ਹੈ, ਇੰਨੀ ਜਗ੍ਹਾ ਵੀ ਦੇਣ ਨੂੰ, ਇੰਨੀ ਮਿੱਟੀ ਦੇਣ ਨੂੰ ਮੈਂ ਤਿਆਰ ਨਹੀਂ। ਕਹਿੰਦੇ ਮੈਂ ਸੁਣਿਆ, ਇਸ ਕਰਕੇ ਹੁਣ ਮੈਂ ਫੈਸਲਾ ਹੀ ਜ਼ਿੰਦਗੀ 'ਚ ਕਰ ਲਿਆ ਵੀ ਮਰਨ ਮਰ ਜਾਣਾ, ਕਿਸੇ ਨੂੰ ਧੇਲੀ ਨਹੀਂ ਦੇਣੀ, ਨਵਾਂ ਪੈਸਾ ਨਹੀਂ ਦੇਣਾ ਹੈ। ਉਹਨੇ ਕਿਹਾ ਤੇਰਾ ਬੇੜਾ ਤਾਰੇ, ਉਲਟੀ ਕਥਾ ਸੁਣ ਲਈ ਤੂੰ। ਸੋ ਉਹ ਸਮੇਂ ਖਾਲਸਾ ਜੀ ਫਿਰ ਕਹਿੰਦਾ ਚਲੋ ਪੜਤਾਣੀ ਨੂੰ ਪੁੱਛਦੇ ਹਾਂ, ਬੀਬੀਆਂ ਕਈ ਵਾਰ ਸਾਊ ਹੁੰਦੀਆਂ ਦਾਨ ਕਰ ਦਿੰਦੀਆਂ ਨੇ, ਕਹਿੰਦਾ ਉਹਨੂੰ ਜਾ ਕੇ ਪੁੱਛਦੇ ਹੈ। ਜਾ ਕੇ ਕਿਹਾ ਪੜਤਾਣੀ ਜੀ ਤੁਸੀਂ ਮਹਾਂਭਾਰਤ ਦੀ ਕਥਾ ਸੁਣਦੇ ਰਹੇ ਹੋ, ਕੋਈ ਅਸਰ ਹੋਇਆ, ਕੋਈ ਪੁੰਨ ਮਿਲਿਆ? ਕਹਿੰਦੀ ਹਾਂ ਜੀ ਮੈਂ ਸਮਝ ਲਈ ਸਾਰੀ ਕਥਾ। ਕਹਿੰਦੇ ਦੱਸੋ ਕੀ ਕਥਾ ਸੁਣੀ ਹੈ? ਕਹਿੰਦੇ ਤੁਸੀਂ ਕਿਹਾ ਸੀ ਨਾ 5 ਪਾਂਡਵਾਂ ਦੀ ਜਿਹੜੀ ਮਾਂ ਸੀ ਕੁੰਤੀ, ਉਹਨੇ ਨਜਾਇਜ਼ ਔਲਾਦ ਪੈਦਾ ਕਰ ਲਈ ਸੀ। ਮੈਂ ਇਹ ਗੱਲ ਮਨ 'ਚ ਵਸਾ ਲਈ ਆ ਵੀ ਹੁਣ ਔਲਾਦ ਨਜਾਇਜ਼ ਵੀ ਪੈਦਾ ਹੋ ਜਾਵੇ, ਪਾਪ ਨਹੀਂ ਬੰਦੇ ਨੂੰ ਲੱਗਦਾ। ਉਹਨੇ ਆਖਿਆ ਤੇਰਾ ਬੇੜਾ ਤੇਰੇ ਤੋਂ ਉਹਦੇ ਨਾਲ ਵੀ ਟੱਪ ਗਈ ਹੈ। ਚਲੋ ਫਿਰ ਕਹਿੰਦੇ ਜਿਹਦੇ ਪੁੱਤਰ ਨੂੰ ਜਾਂਦੇ, ਉਹਨੂੰ ਜਾ ਕੇ ਪੁੱਛਦੇ ਹੈ ਵੀ ਕਾਕੇ ਨੇ ਸ਼ਾਇਦ ਅਸਰ ਕੀਤਾ ਹੋਵੇ। ਕਹਿਣਗੇ ਕਾਕਾ ਮਹਾਂਭਾਰਤ ਦੀ ਕਥਾ ਸੁਣਦਾ ਰਿਹਾ, ਕੋਈ ਅਸਰ ਹੋਇਆ, ਕੋਈ ਪੁੰਨ ਹੋਇਆ? ਕਹਿੰਦੇ ਮਹਾਰਾਜ ਮੈਂ ਸੁਣ ਲਈ ਆ ਗੱਲ, ਮਹਾਂਭਾਰਤ ਵਸਾ ਲਿਆ ਹਿਰਦੇ ਵਿੱਚ। ਕੀ ਵਸਾਇਆ? ਕਹਿੰਦੇ ਤੁਸੀਂ ਦੱਸਿਆ ਸੀ ਨਾ ਵੀ ਜਿਹੜਾ ਇਸ ਤਰ੍ਹਾਂ ਅਰਜਨ ਨੂੰ ਉਪਦੇਸ਼ ਦਿੱਤਾ ਸੀ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਜਿਹੜਾ ਆਤਮਾ ਹੈ ਨਾ ਉਹ ਨਿਸੰਕ ਹੈ, ਉਹਨੂੰ ਕੋਈ ਦੋਸ਼ ਨਹੀਂ ਲੱਗਦਾ, ਅਤੇ ਮੇਰਾ ਜਿਹੜਾ ਪਿਓ ਹੈ ਨਾ ਬ੍ਰਾਹਮਣ, ਇਹ ਮਰਨ ਦਾ ਨਾਂ ਨਹੀਂ ਲੈਂਦਾ, ਮੇਰਾ ਜੀ ਕਰਦਾ ਵੀ ਹੁਣ ਇਹਦਾ ਗਾਟਾ ਲਾਹ ਦੇਵਾਂ। ਉਹ ਕਹਿੰਦੇ ਵੀ ਇਹ ਤਾਂ ਤੈਨੂੰ ਬ੍ਰਹਮ ਹੱਤਿਆ ਦਾ ਦੋਸ਼ ਲੱਗੇਗਾ। ਕਹਿੰਦੇ ਤੁਸੀਂ ਆਪੇ ਤਾਂ ਮੈਨੂੰ ਸੁਣਾਇਆ ਸੀ ਵੀ ਆਤਮਾ ਜਿਹੜੀ ਉਹਨੂੰ ਕੋਈ ਦੋਸ਼ ਨਹੀਂ ਲੱਗਦਾ, ਅਤੇ ਹੁਣ ਮੈਂ ਬ੍ਰਾਹਮਣ ਨੂੰ ਮਾਰਨਾ, ਪਿਤਾ ਨੂੰ ਮਾਰਨ ਦਾ ਮੇਰੇ ਮਨ 'ਚ ਸੰਕਲਪ ਹੈ, ਤੁਹਾਡੀ ਕਥਾ ਨਾਲ ਮੇਰੇ 'ਤੇ ਅਸਰ ਹੋਇਆ ਵੀ ਮੈਨੂੰ ਪਾਪ ਨਹੀਂ ਲੱਗੇਗਾ। ਉਹਨੇ ਆਖਿਆ ਉਹਦੇ ਨਾਲ ਵੀ ਟੱਪਿਆ ਪਿਆ ਹੈ। ਚਲੋ ਇਹਦੀ ਘਰ ਵਾਲੀ ਬੀਬੀ ਨੂੰ ਪੁੱਛਦੇ ਆ, ਉਹ ਵੀ ਨੂੰਹ ਰਾਣੀ ਵੀ ਕਥਾ ਸੁਣਦੀ ਰਹੀ ਹੈ, ਉਹਦੇ ਕੋਲ ਜਾ ਪਹੁੰਚਿਆ, ਪੁੱਤਰੀ ਤੂੰ ਰੋਜ਼ ਕਥਾ ਸੁਣਦੀ ਸਾਂ, ਮਹਾਂਭਾਰਤ ਦੀ ਕੋਈ ਅਸਰ ਹੋਇਆ, ਕੋਈ ਪੁੰਨ ਹੋਇਆ? ਉਹਨੇ ਆਖਿਆ ਮਹਾਰਾਜ ਮੈਂ ਸਾਰੀ ਕਥਾ ਮਹਾਂਭਾਰਤ ਦੀ ਸੁਣੀ, ਕੋਈ ਲਾਭ? ਕਹਿੰਦੇ ਸਾਰੀ ਕਥਾ ਸੁਣ ਕੇ ਹਿਰਦੇ 'ਚ ਵਸਾ ਲਈ ਹੈ। ਕੀ ਸੁਣਿਆ ਹੈ? ਕਹਿੰਦੇ ਮੈਂ ਸੁਣਿਆ ਹੈ ਵੀ ਜਿਹੜੀ ਦਰੋਪਦੀ ਸੀ ਨਾ, ਦਰੋਪਦੀ ਉਹਨੂੰ 7 ਪ੍ਰਤੱਗੀ ਕਹਿੰਦੇ ਨੇ ਦਰੋਪਦੀ ਨੂੰ, ਅਤੇ ਭਾਵੇਂ ਉਹਦੇ 5 ਸੀ ਘਰ ਵਾਲੇ ਆਦਮੀ, ਅਤੇ ਉਹ ਫਿਰ ਵੀ ਸਤੀ ਸਦਾਉਂਦੀ ਰਹੀ, ਅਤੇ ਮੈਂ ਸੋਚਿਆ ਵੀ ਹੁਣ ਕੋਈ ਪਾਪ ਨਹੀਂ ਲੱਗਣ ਲੱਗਾ, ਜਿੰਨੇ ਮਰਜ਼ੀ ਆਦਮੀਆਂ ਹੋਣ ਕੋਈ ਫਰਕ ਨਹੀਂ ਪੈਂਦਾ, ਮੈਂ ਹੁਣ ਇਹ ਗੱਲ ਪੱਕੀ ਹਿਰਦੇ 'ਚ ਬੰਨ ਲਈ ਹੈ। ਉਹਨੇ ਕਿਹਾ ਜਾ ਤੁਹਾਡਾ ਬੇੜਾ ਤਰੇ, ਸਾਰਾ ਟੱਬਰ ਸ਼ਦਾਈਆਂ ਦਾ ਹੋਇਆ ਇਕੱਠਾ। ਸੋ ਇਹ ਫਿਰ ਉੱਥੋਂ ਖਾਲਸਾ ਜੀ ਹੱਟ ਕਰਕੇ ਫਿਰ ਜੰਗਲ ਨੂੰ ਚਲਾ ਗਿਆ, ਮਾਯੂਸ ਹੋਇਆ ਫਿਰਦਾ ਜੰਗਲਾਂ ਵਿੱਚ। ਜੰਗਲ ਵਿੱਚ ਅੱਗੋਂ ਇੱਕ ਰਾਈ ਮੁਸਲਮਾਨ ਸੀ, ਉਹ ਭੇਡਾਂ ਚਾਰਦਾ ਸੀ। ਉਹਨੇ ਪੁੱਛਿਆ ਪੰਡਿਤ ਜੀ ਵੀ ਕੀ ਕਾਰਨ ਹੈ, ਕਿਹੋ ਕੀ ਵਜ੍ਹਾ ਕੀ ਹੈ, ਮਾਯੂਸ ਹੋਏ ਫਿਰਦੇ ਹੋ? ਕਹਿੰਦਾ ਕੀ ਦੱਸਾਂ, ਮੂਰਖਾਂ ਨਾਲ ਵਾਹ ਪੈ ਗਿਆ ਸੀ। ਸੋ ਆਹ ਗੱਲ ਬਣੀ ਅਤੇ ਬੜੀ ਮਨ 'ਚ ਇਹ ਗਰੀਬੀ ਦੀ ਹਾਲਤ ਕਰਕੇ ਬੜਾ ਦੁਖੀ ਹੈ। ਉਹਨੇ ਵੇਖਿਆ ਵੀ ਲੋਭ ਦਾ ਗ੍ਰਸਿਆ ਹੋਇਆ, ਕਹਿਣ ਲੱਗਾ ਮੇਰੇ ਕੋਲ ਹੈ ਪਾਰਸ ਦੀ ਵੱਟੀ, ਅਤੇ ਮੈਂ ਚਾਹੁੰਦਾ ਵੀ ਕੋਈ ਮੈਨੂੰ ਚੇਲਾ ਮਿਲ ਜਾਵੇ ਨਾ, ਮੈਂ ਇਹਨੂੰ ਗੁਰੂ ਧਾਰਨ ਕਰ ਲਵੇ ਅਤੇ ਮੈਂ ਉਹਨੂੰ ਪਾਰਸ ਦੀ ਵੱਟੀ ਦੇ ਦੇਵਾਂ। ਲਾਲਚ ਦਾ ਮਾਰਿਆ ਹੋਇਆ ਕਹਿਣ ਲੱਗਾ ਮੈਂ ਧਾਰਨ ਕਰ ਲੈਂਦਾ ਜੀ, ਮੈਨੂੰ ਦੇ ਦਿਓ ਪਾਰਸ ਦੀ ਵੱਟੀ। ਲੋਭੀ ਆਦਮੀ ਕਦੇ ਟਿਕਦਾ ਨਹੀਂ, ਹਜ਼ੂਰ ਇਹ ਦ੍ਰਿਸ਼ਟਾਂਤ ਦਿੰਦੇ ਨੇ। ਸੋ ਕਹਿਣ ਲੱਗੇ ਠੀਕ ਹੈ ਭਾਈ, ਪਰ ਕਹਿੰਦੇ ਮੈਂ ਗੁਰੂ ਧਾਰਨ ਕਰਨ ਦੀ ਮਰਿਆਦਾ ਇਹ ਆ ਵੀ ਮੈਨੂੰ ਮੈਂ ਭੇਡ ਚੋਵਾਂਗਾ, ਭੇਡਾਂ ਚੋ ਕੇ ਉਹਦਾ ਦੁੱਧ ਜਿਹੜਾ ਨਾ ਭਾਂਡੇ 'ਚ ਪਾ ਕੇ ਪਹਿਲੋਂ ਆਪ ਪੀਵਾਂਗਾ ਅਤੇ ਉਹ ਸੀਤ ਪ੍ਰਸ਼ਾਦ ਤੈਨੂੰ ਪਿਆਵਾਂਗਾ, ਤਾਂ ਹੀ ਚੇਲਾ ਬਣੇਗਾ ਨਾ, ਉਤਰਾ ਤਾਂ ਚੇਲਾ ਨਹੀਂ ਬਣਨਾ। ਕਹਿੰਦਾ ਅਰੇ 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 ਰਾਮ ਰਾਮ ਰਾਮ, ਇਹ ਨਹੀਂ ਕੰਮ ਹੋ ਸਕਦਾ, ਤੂੰ ਮੁਸਲਮਾਨ ਅਤੇ ਮੈਂ ਬ੍ਰਾਹਮਣ ਅਤੇ ਨਾਲ ਭੇਡ ਦਾ ਦੁੱਧ, ਬ੍ਰਾਹਮਣ ਤਾਂ ਵੈਸੇ ਨਹੀਂ ਭੇਡ ਦਾ ਦੁੱਧ ਪੀਂਦਾ, ਅਤੇ ਤੇਰਾ ਜੂਠਾ ਕਿਵੇਂ ਪੀਵਾਂ, ਮੈਂ ਨਹੀਂ ਪੀ ਸਕਦਾ। ਕਹਿ ਲੱਗੇ ਨਹੀਂ ਪੀ ਸਕਦਾ ਅਤੇ ਮੌਜ ਕਰੋ ਆਪਣੀ। ਥੋੜ੍ਹਾ ਜਿਹਾ ਪਰੇ ਚਲਾ ਗਿਆ, ਮਨ 'ਚ ਲੋਭ ਜਾ ਗਿਆ ਵੀ ਕੋਈ ਫਰਕ ਨਹੀਂ ਪੈਣ ਲੱਗਾ, ਪਾਰਸ ਦੀ ਵੱਟੀ ਮਿਲ ਜਾਵੇਗੀ, ਗੰਗਾ ਜਲੀ ਮੂੰਹ 'ਚ ਪਾ ਲਵਾਂਗੇ, ਨਾਲੇ ਇਸ਼ਨਾਨ ਕਰ ਆਵਾਂਗੇ, ਹਰਿਦੁਆਰ ਜਾ ਕੇ ਕੀ ਫਰਕ ਪੈਣ ਲੱਗਾ ਹੈ। ਸੋ ਲੈ ਲੈਣੀ ਚਾਹੀਦੀ ਹੈ ਪਾਰਸ ਦੀ ਵੱਟੀ, ਵਾਪਸ ਮੁੜ ਆਇਆ। ਕਹਿੰਦਾ ਜੀ ਮੈਨੂੰ ਮਨਜ਼ੂਰ ਹੈ, ਮੈਂ ਤੁਸੀਂ ਭੇਡ ਚੋ ਕੇ ਦੁੱਧ ਆਪ ਪੀ ਕੇ ਅਤੇ ਮੈਨੂੰ ਸੀਤ ਪ੍ਰਸ਼ਾਦ ਦਿਓ, ਮੈਂ ਪੀਣ ਨੂੰ ਤਿਆਰ ਹਾਂ। ਕਹਿੰਦੇ ਉਹ ਸਮਾਂ ਲੰਘ ਗਿਆ, ਹੁਣ ਇਸ ਤਰ੍ਹਾਂ ਨਹੀਂ ਹੋ ਸਕਦਾ। ਕਹਿੰਦੇ ਹੁਣ ਕਿਵੇਂ ਹੋਵੇਗਾ? ਕਹਿੰਦੇ ਹੁਣ ਮੈਂ ਭੇਡ ਚੋਵਾਂਗਾ ਅਤੇ ਉਹ ਦੁੱਧ ਆਪ ਪੀ ਕੇ ਅਤੇ ਫਿਰ ਬਾਕੀ ਬਚਿਆ ਦੁੱਧ ਜਿਹੜਾ ਨਾ, ਆਹ ਜਿਹੜਾ ਮੇਰਾ ਕੁੱਤਾ ਨਾਲ ਮੈਂ ਰੱਖਿਆ, ਇਹਦੀ ਦੌਰੀ ਜੀ ਰੱਖੀ ਹੋਈ ਦੁੱਧ ਪੀਣ ਵਾਲੀ, ਉਹ ਦੌਰੀ 'ਚ ਦੁੱਧ ਪਾਵਾਂਗਾ ਅਤੇ ਉਹਦੇ ਕੁੱਤੇ ਦੇ ਭਾਂਡੇ ਵਿੱਚ ਤੈਨੂੰ ਪੀਣਾ ਪਵੇਗਾ, ਫਿਰ ਤੈਨੂੰ ਮੈਂ ਪਾਰਸ ਦੇਵਾਂਗਾ। ਕਹਿਣ ਗਾ ਹੋ 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 ਫਿਰ ਮੁੜ ਪਿਆ ਪਿਛਾਂ ਵੀ ਇਹ ਨਹੀਂ ਕੰਮ ਹੋ ਸਕਦਾ, ਥੋੜ੍ਹਾ ਜਿਹਾ ਪਰੇ ਗਿਆ ਲਾਲਚ ਵੱਸ ਹੋਇਆ ਫਿਰ ਮੁੜ ਆਇਆ। ਕਹਿੰਦਾ ਵੀ ਕੋਈ ਗੱਲ ਨਹੀਂ, ਜਦੋਂ ਗੰਗਾ ਜਲ ਤੰਬੂ 'ਚ ਪਾਉਣਾ ਹੀ ਪਾਉਣਾ, ਪਾਰਸ ਦੀ ਵੱਟੀ ਮਿਲਦੀ ਹੈ, ਫਿਰ ਭਲਾ ਕੀ ਹੋਣ ਲੱਗਾ ਹੈ, ਸੋ ਫਿਰ ਇਸ਼ਨਾਨ ਕਰਕੇ ਪਵਿੱਤਰ ਹੋ ਜਾਵਾਂਗੇ। ਕਹਿਣ ਲੱਗਾ ਜੀ ਮੈਨੂੰ ਮਨਜ਼ੂਰ ਹੈ। ਕਹਿਣ ਲੱਗੇ ਨਹੀਂ ਹੁਣ ਉਹ ਸਮਾਂ ਲੰਘ ਗਿਆ। ਕਹਿੰਦੇ ਹੁਣ ਕੀ ਹੋ ਗਿਆ? ਕਹਿੰਦੇ ਹੁਣ ਮੈਂ ਪਹਿਲੋਂ ਭੇਡ ਚੋਵਾਂਗਾ, ਫਿਰ ਆਪ ਦੁੱਧ ਪੀਵਾਂਗਾ, ਫਿਰ ਕੁੱਤੇ ਦੀ ਦੌਰੀ 'ਚ ਪਾਵਾਂਗਾ, ਕੁੱਤੇ ਦੀ ਦੌਰੀ 'ਚੋਂ ਕੱਢ ਕੇ ਫਿਰ ਬੰਦੇ ਦੀ ਖੋਪਰੀ 'ਚ ਪਾਵਾਂਗਾ, ਫਿਰ ਤੈਨੂੰ ਪੀਣਾ ਪਵੇਗਾ। ਫਿਰ ਬੜਾ ਮਹਿਸੂਸ ਹੋਇਆ, ਹੋਰ ਕਿਵੇਂ ਹੋਵੇ। ਫਿਰ ਨਿਰਾਸ਼ ਹੋ ਕੇ ਤੁਰ ਪਿਆ। ਉਹਨੇ ਆਖਿਆ ਠਹਿਰ ਗੱਲ ਸੁਣ, ਕਿੱਡਾ ਤੂੰ ਭੋਲਾ, ਵੱਡਾ ਪੰਡਿਤ ਵਿਦਵਾਨ ਬਣਿਆ ਫਿਰਦਾ, ਜੇ ਮੂਰਖਾ ਮੇਰੇ ਕੋਲ ਪਾਰਸ ਦੀ ਵੱਟੀ ਹੁੰਦੀ ਤਾਂ ਮੈਂ ਭੇਡਾਂ ਹੀ ਚਾਰਦਾ ਫਿਰਦਾ, ਮੈਂ ਤਾਂ ਸਿਰਫ ਤੇਰਾ ਸਿਦਕ ਹੀ ਵੇਖਿਆ ਵੀ ਤੂੰ ਕਿਤੇ ਖਲੋਂਦਾ ਵੀ ਹੈ, ਲੋਭੀ ਆਦਮੀ ਕਿਤੇ ਵੀ ਨਹੀਂ ਖਲੋਂਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਉਂਦੇ ਹਨ,
ਤਵੰਤ ਜੀਆ ਬਹੁ ਪ੍ਰਕਾਰ,
ਤਵੰਤ ਧੌਂਦੇ ਫਿਰਦੇ ਨੇ ਜੀ ਬਹੁਤ ਪ੍ਰਕਾਰ ਕਰਕੇ, ਇੱਥੋਂ ਲੈ ਆਵਾਂ, ਉੱਥੋਂ ਲੈ ਆਵਾਂ, ਇੱਧਰ ਲੈ ਆਵਾਂ। ਹਜ਼ੂਰ ਕਹਿੰਦੇ ਲੋਭੀ ਆਦਮੀ ਦਾ ਕਦੇ ਵਿਸ਼ਵਾਸ ਹੀ ਨਾ ਕਰਿਓ, ਕਦੋਂ ਇਹਨੇ ਜੇਬ ਕੱਟ ਲੈਣੀ ਹੈ। ਲੋਭੀ ਕਾ ਵਿਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ। ਸੋ ਹਜ਼ੂਰ ਸਾਹਿਬ ਧਾਰਨ ਕਰਦੇ ਨੇ, ਤਵੰਤ ਜੀਆਂ ਬਹੁ ਪ੍ਰਕਾਰ, ਬਹੁਤ ਪ੍ਰਕਾਰ ਕਰਕੇ ਜੀ ਧੌਂਦੇ ਫਿਰਦੇ ਹਨ, ਅਨੇਕ ਭਾਂਤ ਤਰੀਕਿਆਂ ਨਾਲ ਡੋਲਦੇ ਫਿਰਦੇ ਨੇ, ਡਾਵਾਂ ਡੋਲ ਹੋ ਜਾਂਦੇ ਉਸ ਪੰਡਿਤ ਦੇ, ਖਾਲਸਾ ਜੀ ਦੁੱਧ ਪੀਣ ਵਾਂਗ ਡਾਵਾਂ ਡੋਲ ਹੋਏ ਫਿਰਦੇ ਨੇ ਲੋਭੀ ਆਦਮੀ। ਹਜ਼ੂਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੋਰ ਕਿਰਪਾ ਕਰਕੇ ਦੱਸਦੇ ਨੇ ਲੋਭੀ ਆਦਮੀ ਦੀ ਹਾਲਤ, ਨੱਚ ਮਿੱਤਰੰਗ ਨੱਚ ਇਸ਼ਟੰਗ, ਨੱਚ ਨਹੀਂ ਹੈ ਮਿੱਤਰ ਵੀ ਪਿਆਰਾ ਇਸ ਮਨੁੱਖ ਦਾ, ਇਹ ਮਿੱਤਰ ਨਾਲ ਵੀ ਠੱਗੀ ਮਾਰ ਲੈਂਦਾ, ਮਿੱਤਰ ਦਾ ਲਿਹਾਜ਼ ਵੀ ਨਹੀਂ ਕਰਦਾ, ਅਤੇ ਨੱਚ ਇਸ਼ਟੰਗ ਨੱਚ ਨਹੀਂ ਹੈ ਲਿਹਾਜ਼ ਕਰਦਾ ਆਪਣੇ ਇਸ਼ਟ ਦਾ, ਆਪਣੇ ਇਸ਼ਟ ਦੇਵ ਦਾ ਵੀ ਲਿਹਾਜ਼ ਨਹੀਂ ਕਰਦਾ। ਗੁਰਦੁਆਰੇ ਨੂੰ ਵੜੀਆਂ ਵਾਲੇ ਜਿੰਦਰੇ ਲਾਉਣੇ ਪੈਂਦੇ ਪ੍ਰਬੰਧਕਾਂ ਨੂੰ, ਕਈਆਂ ਥਾਵਾਂ ਧੁਣ ਬਾਹਰ ਕੈਮਰੇ ਵੀ ਲਾਉਣੇ ਪੈ ਗਏ ਵੀ ਗੋਲਕ ਦੇ ਉੱਪਰ ਕੈਮਰਾ ਲਾ ਦਿਓ, ਇਹ ਗੁਰੂ ਘਰ ਦੀਆਂ ਗੋਲਕਾਂ ਵੀ ਭੰਨ ਲੈਂਦਾ, ਏਡਾ ਲੋਭੀ ਆਦਮੀ ਹੈ। ਸੋ ਹਜ਼ੂਰ ਕਹਿੰਦੇ ਨਾ ਇਹ ਮਿੱਤਰਾਂ ਦਾ ਲਿਹਾਜ਼ ਕਰਦਾ, ਤੇ ਨੱਚ ਇਸ਼ਟੰਗ ਨਹੀਂ ਇਹ ਆਪਣੇ ਇਸ਼ਟ ਦੇਵ ਦਾ ਵੀ ਲਿਹਾਜ਼ ਕਰਦਾ, ਤੇ ਨਾ ਇਹ ਨਾਚ ਨਹੀਂ ਹੈ ਬਾਂਧਵ ਸੰਬੰਧੀ ਦਾ ਲਿਹਾਜ਼ ਕਰਦਾ, ਜਿਹੜਾ ਸੰਬੰਧੀ ਲਾਗੇ ਆਇਆ ਨਾ ਉਹਨੂੰ ਠੱਗ ਹੀ ਲੈਣਾ, ਉਹਨੂੰ ਧੋਖਾ ਕਰ ਹੀ ਲੈਣਾ ਹਰੇਕ ਨਾਲ,
ਮਾਤ ਪਿਤਾ ਤਬ ਲੱਜੇ,
ਨਾਚ ਨਹੀਂ ਹੈ ਹਜ਼ੂਰ ਕਹਿੰਦੇ ਤੇਰੇ ਤਾਂ ਹੀ ਲੋਭ ਲੱਜਿਆ, ਤੂੰ ਮਾਂ ਦਾ ਲਿਹਾਜ਼ ਵੀ ਨਹੀਂ ਕਰਦਾ, ਤੂੰ ਬਾਪੂ ਦਾ ਲਿਹਾਜ਼ ਵੀ ਨਹੀਂ ਕਰਦਾ, ਤੂੰ ਮਾਂ ਦੀ ਸੰਗ ਸ਼ਰਮ ਵੀ ਲਾਈ ਹੋਈ ਹੈ, ਤੂੰ ਪਿਤਾ ਦਾ ਸਤਿਕਾਰ ਕਰਨਾ ਵੀ ਛੱਡਿਆ ਹੋਇਆ, ਜ਼ਮੀਨਾਂ ਜਾਇਦਾਦਾਂ ਵਾਸਤੇ ਆਖਰਾ ਪਖਬਾਰ ਪੜ੍ਹਦੇ ਹੈ, ਪਿਓ ਦਾ ਹੀ ਪੁੱਤਰ ਨੇ ਕਤਲ ਕਰ ਦਿੱਤਾ, ਮਾਂ ਨੂੰ ਮਾਰ ਦਿੱਤਾ ਪ੍ਰਾਪਤੀ ਵਾਸਤੇ ਧਨ ਪਦਾਰਥ ਵਾਸਤੇ, ਹੇ ਲੋਭ ਤੂੰ ਏਡਾ ਲੱਜਿਆ ਤੋਂ ਰਹਿਤ ਹੈ, ਨਾ ਤੂੰ ਮਾਂ ਅਤੇ ਨਾ ਤੂੰ ਪਿਓ ਦੀ ਲੱਜਿਆ ਸ਼ਰਮ ਕਰਦਾ, ਅਤੇ ਨਾ ਤੂੰ ਇਸ਼ਟ ਦੇਵ ਦੀ, ਨਾ ਸਾਕਾਂ ਸੰਬੰਧੀਆਂ ਦੀ, ਅਤੇ ਨਾ ਤੂੰ ਕਰੇ ਆਪਣਾ ਮਿੱਤਰਾਂ ਨੂੰ ਛੱਡਦਾ, ਹੇ ਲੋਭ ਤੂੰ ਏਡਾ ਭੈੜਾ ਹੈ। ਅਕਰਣ ਕ੍ਰੋਧ, ਨਾ ਕਰਨ ਵਾਲੇ ਜਿਹੜੇ ਕੰਮ ਨੇ ਨਾ ਲੋਭੀ ਆਦਮੀ ਹਜ਼ੂਰ ਕਹਿੰਦੇ ਉਹ ਵੀ ਕ੍ਰੋਧ ਕਰੇਗਾ, ਜਿਹੜਾ ਨਹੀਂ ਨਾ ਕਰਨ ਵਾਲਾ ਕੰਮ ਉਹ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦਾ, ਲੋਭੀ ਆਦਮੀ ਪੁੱਠਾ ਭੈੜਾ ਕੰਮ ਵੀ ਜ਼ਰੂਰ ਕਰੇਗਾ, ਲੋਭ ਦਾ ਗ੍ਰਸਿਆ ਹੋਇਆ, ਅਤੇ ਜਿਹੜੇ ਨਾ ਅਖਾਦ ਨਹੀਂ ਨਾ ਖਾਣ ਯੋਗ ਵਸਤੂਆਂ ਉਹ ਵੀ ਖਾਦਿਅੰਗ ਖਾ ਲੈਂਦਾ ਲੋਭੀ ਆਦਮੀ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਨਾ ਉਦੋਂ ਖਾਲਸਾ ਜੀ ਉਹਨਾਂ ਨਾਲ ਬਹਿ ਕੇ ਮੋਟਾ ਮਾਸ ਖਾ ਲੈਣਾ, ਅਤੇ ਫਿਰ ਸੋ ਨਾ ਖਾਣ ਯੋਗ ਵਸਤੂਆਂ, ਅਸੀਂ ਜੀ ਸ਼ਰਾਬ ਤਾਂ ਨਹੀਂ ਪੀਂਦੇ, ਭਾਵੇਂ ਉਹ ਫਲਾਣੀ ਅਫਸਰ ਕੋਲ ਕੰਮ ਕਰਾਉਣ ਗਏ ਸਨ ਅਤੇ ਉਹ ਕਹਿੰਦਾ ਸੀ ਵੀ ਆ ਛਿਟਕ ਲਾ ਲਾ, ਹੁਣ ਕੰਮ ਵਾਸਤੇ ਗਏ ਸਨ ਮਜਬੂਰੀ ਸੀ, ਭਾਵੇਂ ਪੀਂਦੇ ਨਹੀਂ ਪਰ ਥੋੜ੍ਹੀ ਜਿਹੀ ਪੀਣੀ ਪੈ ਗਈ ਜੀ। ਇਹ ਲੋਭੀ ਆਦਮੀ ਦੀ ਹਾਲਤ ਹੈ ਖਾਲਸਾ ਜੀ, ਅਖਾ ਦੇ ਖਾਦਿਅੰਗ, ਨਾ ਖਾਣ ਯੋਗ ਵਸਤੂਆਂ ਵੀ ਖਾ ਲਵੇਗਾ, ਨਾ ਕਰਨ ਯੋਗ ਕੰਮ ਵੀ ਲੋਭੀ ਆਦਮੀ ਕਰੇਗਾ, ਤੇ ਅਸਾਜਿਅੰਗ ਨਾ ਸਜਾਉਣ ਵਾਲੇ ਜਿਹੜੇ ਕੱਪੜੇ ਆ ਨਾ ਉਹ ਵੀ ਲੋਭੀ ਆਦਮੀ ਸਜਾ ਲਵੇਗਾ। ਜਦੋਂ ਗੋਰਿਆਂ ਦਾ ਮੁਲਕ ਵਿੱਚ ਸਾਜ ਸੀ, ਵੱਡੇ ਵੱਡੇ ਜੈਲਦਾਰ ਸਿਰਾਂ 'ਤੇ ਟੋਪ ਪਾ ਕੇ ਟੋਪੀਆਂ ਪਾ ਕੇ ਮਿਲਿਆ ਕਰਦੇ, ਟੋਪੀਆਂ ਪਾ ਕੇ ਵੀ ਗੋਰਾ ਖੁਸ਼ ਹੋ ਜਾਵੇ ਵੀ ਇਹ ਸਾਡਾ ਹੀ ਭਾਈਚਾਰਾ, ਟੋਪੀਆਂ ਪਾਈ ਫਿਰਿਆ ਕਰਨ ਸਿੱਖ। ਛਪਾਈ ਜਿਹੜੇ ਸੀ ਸਿੱਖ ਫੌਜੀ, ਉਹਨਾਂ ਨੇ ਆਖਿਆ ਸੀ ਨਹੀਂ ਟੋਪੀ ਪਾਵਾਂਗੇ, ਕਈਆਂ ਵਿਚਾਰਿਆਂ ਨੂੰ ਗੋਲੀ ਨਾਲ ਉਡਾ ਦਿੱਤਾ ਗਿਆ, ਲੇਕਿਨ ਉਹਨਾਂ ਨੇ ਟੋਪੀਆਂ ਪਾਉਣ ਤੋਂ ਇਨਕਾਰ ਕਰ ਦਿੱਤਾ। ਬਾਜਾਂ ਵਾਲੇ ਗੁਰੂ ਦਾ ਹੁਕਮ ਹੈ, ਹੋਏ ਸਿੱਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਰੈ। ਪਰ ਲੋਭੀ ਆਦਮੀ ਨਾ ਖਾਣ ਯੋਗ ਵਸਤੂਆਂ, ਨਾ ਪਹਿਰਨ ਯੋਗ ਕੱਪੜੇ ਵੀ ਪਾ ਲੈਂਦਾ ਹੈ, ਅਤੇ ਖਾਲਸਾ ਜੀ ਨਾ ਕਰਨ ਯੋਗ ਕੰਮ ਵੀ ਕਰ ਲੈਂਦਾ ਹੈ। ਸੋ ਹਜ਼ੂਰ ਕਹਿੰਦੇ ਐਸਾ ਸਾਜ ਸਮਝਿਆ, ਨਾ ਸਜਾਉਣ ਵਾਲੇ ਕੱਪੜੇ ਵੀ ਪਾਉਂਦਾ, ਪਾਉਣ ਤੋਂ ਗੁਰੇਜ਼ ਨਹੀਂ ਕਰਦਾ। ਸੋ ਸਮਝਿਆ ਹੇ ਲੋਭ, ਤੇਰੀ ਸਾਰੇ ਥਾਵਾਂ 'ਤੇ ਸਮ ਇੱਕੋ ਜੀ ਜਯਾ ਜੈ ਜੈਕਾਰ ਹੋ ਰਹੀ ਹੈ, ਸਾਰੇ ਥਾਵਾਂ 'ਤੇ ਇੱਕੋ ਜਿਹਾ ਤੂੰ ਫੈਲਿਆ ਹੋਇਆ, ਕਦੇ ਕਿਸੇ ਦਾ ਲਿਹਾਜ਼ ਨਹੀਂ ਕਰਦਾ।
ਤ੍ਰਾਹੇ ਸਰਣ ਸੁਆਮੀ,
ਹੇ ਭਾਈ ਗੁਰੂ ਕੇ ਚਰਨਾਂ ਵਿੱਚ ਆ ਕੇ ਆਖੇ ਤ੍ਰਾਹੇ ਤ੍ਰਾਹੇ, ਰੱਖਿਆ ਕਰੋ ਹੇ ਸਵਾਮੀ ਮੇਰੇ ਮਾਲਕ ਸਤਿਗੁਰੂ ਹੇ ਹਰੀ ਲਾਲ ਕ੍ਰਿਸ਼ਨ ਲਾਲ। ਇਉਂ ਬੇਨਤੀ ਪਰਮੇਸ਼ਰ ਦੇ ਚਰਨਾਂ 'ਚ ਕਰਨੀ ਚਾਹੀਦੀ ਹੈ। ਤਰਾਹੇ ਤਰਾਹੇ ਰੱਖਿਆ ਕਰੋ ਜੀ, ਰੱਖਿਆ ਕਰੋ, ਸਾਨੂੰ ਕਿਰਪਾ ਕਰਕੇ ਇਸ ਬੁਰੀ ਮਾਰ ਤੋਂ ਬਚਾ ਲਓ ਜੀ।
ਵਿਗਿਆਪਤ ਨਰਕ ਹਰ ਨਰਹਰੇ,
ਉਹ ਵਿਗਿਆਪਤ ਜਿਹੜਾ ਵਿਗਿਆਪਤ ਨਾਮ ਹੁੰਦਾ ਬੇਨਤੀ ਕਰਨ ਦਾ, ਵਿਗਿਆਪਤ ਬੇਨਤੀ ਕਰਨੇ, ਵਿਗਿਆਪਤ ਬੇਨਤੀ ਕਰੀਏ ਉਹ ਨਰਾਂ ਨੂੰ ਹਰੇ ਭਰੇ ਕਰਨ, ਨਰਸਿੰਘ ਸਰੂਪ ਵਾਲਾ ਜਿਹੜਾ ਪਰਮੇਸ਼ਰ ਹੈ ਨਾ, ਵਿਗਿਆਪਤ ਨਾਨਕ ਹਰ ਨਰਹਰ ਹੈ, ਨਰਾਂ ਨੂੰ ਹਰੇ ਭਰੇ ਕਰਨ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਚਰਨਾਂ 'ਚ ਭਾਈ ਵਿਗਿਆਪਤ ਬੇਨਤੀ ਕਰੀਏ। ਵਾਹਿਗੁਰੂ ਪਰਮੇਸ਼ਰ ਨੂੰ ਆਖੀਏ ਮਹਾਰਾਜ ਰੱਖਿਆ ਕਰੋ ਸਰਨ ਪਿਆਂ ਦੀ ਲਾਜ ਕਿਰਪਾ ਕਰਕੇ ਰੱਖ ਲਓ, ਫਿਰ ਬਚਾਅ ਹੋਵੇਗਾ
ਜਨਮ ਮਰਨ ਮੂਲੰ।
ਹੁਣ ਹਜ਼ੂਰ ਸੱਚੇ ਪਾਤਸ਼ਾਹ ਪੰਜਵਾਂ ਦੱਸਦੇ ਨੇ ਹੰਕਾਰ, ਹੇ ਜਨਮ ਮਰਨ ਮੂਲੰ, ਹੇ ਜੰਮਣ ਮਰਨ ਦਾ ਮੂਲ ਕਾਰਨ, ਹੇ ਜੰਮਣ ਮਰਨ ਵਿੱਚ ਪਾਉਣ ਵਾਲਿਆ ਮੁੱਢ। ਹਜ਼ੂਰ ਕਹਿੰਦੇ ਜੰਮਣ ਮਰਨ ਦਾ ਮੂਲ ਮੁੱਢ ਹੰਕਾਰ ਹੈ, ਸੋ ਇਹ ਜੰਮਣ ਮਰਨ ਦੇਣ ਵਾਲਿਆ ਮੂਲ ਮੁੱਢ ਜੰਮਣ ਮਰਨ ਦਾ
ਹੰਕਾਰੰ ਪਾਪ ਆਤਮਾ।
ਹੰਕਾਰ, ਤੂੰ ਬਹੁਤਾ ਹੀ ਪਾਪ ਆਤਮਾ ਵਾਲਾ, ਤੇਰੇ ਆਉਣ ਕਰਕੇ ਆਤਮਾ ਪਵਿੱਤਰ ਨਹੀਂ ਰਹਿ ਸਕਦੇ। ਹੰਕਾਰੀ ਆਦਮੀ ਬਹੁਤਾ ਪਾਪੀ ਸੁਭਾਅ ਦਾ ਹੋਵੇਗਾ, ਨਾ ਕਿਸੇ ਦਾ ਲਿਹਾਜ਼ ਨਾ ਕਿਸੇ ਦਾ ਸਤਿਕਾਰ ਕਰੇਗਾ। ਸੋ ਹਜ਼ੂਰ ਕਹਿੰਦੇ ਬਹੁਤ ਹੀ ਆਤਮਾ ਨੂੰ ਪਾਪਾਂ ਦੇ ਕਰ ਦੇਣ ਵਾਲਾ ਹੰਕਾਰ, ਤੂੰ ਐਸਾ ਭੈੜਾ ਹੈ।
ਮਿਤ੍ਰੰ ਤਜੰਤ ਸਤਰੰ ਦ੍ਰਿੜੰਤ,
ਤੇਰਾ ਸੁਭਾਅ ਇਹੋ ਜਿਹਾ ਮਿਤ੍ਰੰ ਤਜੰਤ, ਮਿੱਤਰਾਂ ਨੂੰ ਤੂੰ ਤਜੰਤ ਛੱਡ ਹੀ ਦੇਣਾ, ਅਤੇ ਸਤਰੰਗ ਦ੍ਰਿੜੰਤ ਜਿਹੜੇ ਸਤਰੂ ਦੁਸ਼ਮਣ ਨੇ ਨਾ, ਉਹਨਾਂ ਨੂੰ ਤੂੰ ਆਪਣੇ ਬਣਾ ਲੈਂਦਾ ਵੀ ਇਹ ਮੇਰੇ ਹਨ, ਇਹ ਹੰਕਾਰੀ ਪੁਰਸ਼ ਦੀ ਨਿਸ਼ਾਨੀ ਹੈ। ਅਤੇ ਮਿਤ੍ਰੰ ਤਜੰਤ, ਮਿੱਤਰਾਂ ਨੂੰ ਤੂੰ ਛੱਡ ਬਹਿੰਦਾ, ਸਤਰੰਗ ਤਜੰਤ ਉਸ ਜਿਹੜੇ ਸਤਰੂ ਦੁਸ਼ਮਣ ਨੇ ਨਾ, ਉਹਨਾਂ ਨੂੰ ਤੂੰ ਆਪਣੇ ਨੇੜੇ ਸਮਝਣਾ ਵੀ ਇਹ ਮੇਰੇ ਮਿੱਤਰ ਹਨ। ਅਤੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਸੋ ਮਿਤ੍ਰੰ ਤਜੰਤ ਸਤਰੰਗ ਦ੍ਰਿੜਹੰਤ, ਜਿਹੜੇ ਮਿੱਤਰ ਨੇ ਉਹਨਾਂ ਨੂੰ ਤੂੰ ਛੱਡ ਬਹਿੰਦਾ, ਅਤੇ ਉਹਨਾਂ ਨਾਲ ਦੁਸ਼ਮਣੀ ਪਾ ਕੇ ਸਤਰੂ ਦੁਸ਼ਮਣ ਬਣਾ ਕੇ ਉਹਨਾਂ ਨੂੰ ਦ੍ਰਿੜ ਪੱਕੇ ਕਰ ਲਈ ਰਹੇ, ਦੁਸ਼ਮਣ ਕਿਸੇ ਦੇ ਨਾਲ ਪਿਆਰ ਮੋਹ ਨਹੀਂ ਰਹਿਣ ਦਿੰਦਾ।
ਮਾਇਆ ਵਿਸਤੀਰਨ,
ਅਨੇਕ ਪ੍ਰਕਾਰ ਦੀ ਮਾਇਆ ਦਾ ਹੀ ਵਿਸਤੀਰਨ ਫੈਲਾ ਕਰਾਂ, ਵੀ ਮੇਰੇ ਘਰ ਵਾਲੀ ਵਸਤੂ ਜਿਹੜੀ ਹੈ ਨਾ, ਇਹ ਦੂਜੇ ਦੇ ਘਰ ਨਹੀਂ ਚਾਹੀਦੀ। ਹੰਕਾਰੀ ਬੰਦੇ ਦੇ ਮਨ 'ਚ ਤੌਖਲਾ ਹੀ ਬਣਿਆ ਰਹਿੰਦਾ, ਭਾਵੇਂ ਚਾਹ ਦੇ ਕੱਪ ਹੀ ਹੋਣ ਨਾ, ਇਹ ਜਿਹੜਾ ਕੱਪ ਮੇਰੇ ਘਰ ਨਾ, ਚਾਹ ਪੀਣ ਵਾਲੀ ਪਲੇਟ ਚਾਹ ਕੱਪ, ਇਹ ਦੂਜੇ ਦੇ ਘਰ ਨਹੀਂ ਚਾਹੀਦਾ। ਜਿਹੜਾ ਮੇਰੇ ਘਰ ਪਿਆ ਸੋਫਾ ਸੈੱਟ ਆ ਨਾ ਜਾਂ ਬੈੱਡ ਹੈ, ਦੂਜੇ ਦੇ ਘਰ ਨਹੀਂ ਚਾਹੀਦਾ, ਇਹੋ ਜਿਹਾ ਆਲੋਕਾਰ ਮੇਰੇ ਘਰ ਦਾ ਹੋਵੇ। ਸੋ ਵਿਸਥਾਰ ਨਾ ਵਿਸਥਾਰ ਵਿਭੂਤੀ ਫੈਲਾਉਣ ਵਿੱਚ ਅਤੇ ਆਪਣੀ ਪ੍ਰਭਤਾ ਵਡਿਆਈ ਦੀ ਭੁੱਖ ਹੀ ਹਰ ਵੇਲੇ ਲੱਗੀ ਰਹਿੰਦੀ ਹੈ, ਸੋ ਆਪਣੇ ਕਾਰੋਬਾਰ ਦੀ ਫੈਲਾਵਟ ਵਿੱਚ ਲੱਗਾ ਰਹਿੰਦਾ ਹੈ। ਹਜ਼ੂਰ ਕਹਿੰਦੇ ਹੇ ਲੋਭ, ਹੇ ਹੰਕਾਰ, ਤੇਰੀ ਸੰਗਤ ਕਰਨ ਕਰਕੇ ਆਵੰਤ ਜਾਵੰਤ ਥਕੰਤ ਜੀ ਆ, ਜਿਹੜੇ ਜੀਵ ਨੇ ਨਾ ਆਉਂਦੇ ਨੇ ਜਾਂਦੇ ਨੇ, ਥਕੰਤ ਥੱਕ ਜਾਂਦੇ ਹਨ, 84 ਲੱਖ ਦੇ ਗੇੜੇ 'ਚ ਪਏ, ਜੂਨਾਂ 'ਚ ਪਏ, ਥੱਕਦੇ ਰਹਿੰਦੇ ਹਨ,
ਸੁੱਖ ਬਹੁ ਭੋਗਣਾ,
ਜਿਸ ਕਰਕੇ ਦੁੱਖ ਅਤੇ ਸੁੱਖ ਜਿਹੜਾ ਬਹੁਤਾ ਭੋਗਣਾ ਪੈਂਦਾ, ਕਰੇ ਦੁੱਖ ਅਤੇ ਕਰੇ ਸੁੱਖ, ਥੋੜ੍ਹੇ ਸਮੇਂ ਵਾਸਤੇ ਸੁੱਖ ਅਤੇ ਲੰਮੇ ਸਮੇਂ ਵਾਸਤੇ ਦੁੱਖ, ਇਹ ਹੀ ਭੋਗਣਾ ਪੈਂਦਾ। ਇਹ ਹੰਕਾਰ
ਭਯਾਨ ਉਡਿਆਨ ਰਮਣ,
ਜਿਹੜਾ ਭਰਾਨਕ ਆ ਨਾ ਸੰਸਾਰ, ਜਿਹੜਾ ਇਹ ਭ੍ਰਮ ਭਯਾਨ ਭਿਆਨਕ ਸੰਸਾਰ ਦੇ ਅੰਦਰ ਦੁੱਖ ਦੇਣ ਵਾਲਾ ਤੂੰ ਹੈ, ਉਦਿਆਨ ਉਜਾੜਦੀ ਨਹੀਂ ਆਈ ਹੈ। ਜਦੋਂ ਸਤਿਕਾਰ ਨਾ ਹੋਵੇ ਹੰਕਾਰੀ ਪੁਰਸ਼ ਦਾ, ਸਤਿਕਾਰ ਨਾ ਹੋਵੇ ਤਾਂ ਜੰਗਲ ਨੂੰ ਚਲਾ ਜਾਂਦਾ ਹੈ, ਛੱਡੋ ਪਰੇ ਨਾ, ਲੋਕਾਂ ਨੂੰ ਮੇਰੀ ਕਦਰ ਹੀ ਹੈ ਨਹੀਂ, ਮੇਰਾ ਸਤਿਕਾਰ ਕਰਨਾ ਨਹੀਂ ਆਉਂਦਾ, ਬੜਾ ਭ੍ਰਮ ਭਿਆਨਕ ਸਰੂਪ ਹੈ ਤੇਰਾ ਇਹ ਹੰਕਾਰ, ਅਤੇ ਤੂੰ ਉਦਿਆਨ ਜੰਗਲਾਂ ਨੂੰ ਚਲਾ ਜਾਂਦਾ ਹੈ, ਸਤਿਕਾਰ ਪ੍ਰਭਤਾ ਦੀ ਤੇਰੀ ਇੱਛਾ ਬਣੀ ਰਹਿੰਦੀ ਹੈ।
ਵਿਕਟ ਅਸਾਦ ਰੋਗਣਾ,
ਹਜ਼ੂਰ ਕਹਿੰਦੇ ਮਹਾਂ ਵਿਕਟ, ਵੱਡਾ ਭਾਰੀ ਇਹ ਵਿਕਟ, ਬੇਕਟ ਨਾ ਕੱਟਿਆ ਜਾਣ ਵਾਲਾ, ਕੱਟਿਆ ਹੀ ਨਹੀਂ ਜਾਂਦਾ, ਅਸਾਦ ਰੋਗਣਾ, ਤਬਦਕ ਦਾ ਜਿਵੇਂ ਰੋਗ ਹੁੰਦਾ ਨਾ, ਹਜ਼ੂਰ ਕਹਿੰਦੇ ਅਸਾਦ ਰੋਗ ਹੈ, ਲਾ ਇਲਾਜ ਜਿਹਦਾ ਕੋਈ ਇਲਾਜ ਹੀ ਕੋਈ ਨਹੀਂ, ਬੜਾ ਭਾਰੀ ਹੰਕਾਰੀ ਪੁਰਸ਼ ਵਿਗੜੇ ਹੋਏ ਜੀਵਨ ਵਾਲੇ ਦਾ ਹਜ਼ੂਰ ਕਹਿੰਦੇ ਕੋਈ ਇਲਾਜ ਨਹੀਂ, ਐਸੇ ਜਿਹੜੇ ਹੰਕਾਰੀ ਪੁਰਸ਼ ਹਨ। ਸੋ ਜਿਵੇਂ ਤਬਦਕ ਦਾ ਰੋਗੀ ਦੁਖੀ ਹੁੰਦਾ, ਇਲਾਜ ਨਹੀਂ ਕੋਈ, ਇਉਂ ਹਜ਼ੂਰ ਕਹਿੰਦੇ ਇਹਨਾਂ ਦਾ ਇਲਾਜ ਹੀ ਕੋਈ ਨਹੀਂ, ਇਹਨਾਂ ਲੋਕਾਂ ਹੰਕਾਰੀਆਂ ਦਾ।
ਪਾਰ ਬ੍ਰਹਮ ਪਰਮੇਸ਼ਰ,
ਸੱਚੇ ਪਾਤਸ਼ਾਹ ਫਿਰ ਕੋਈ ਇਲਾਜ ਨਹੀਂ ਇਹਨਾਂ ਦਾ, ਇਹ ਕਦੇ ਹੰਕਾਰ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਹਜ਼ੂਰ ਕਹਿੰਦੇ ਨਹੀਂ ਭਾਈ, ਵਾਹਿਗੁਰੂ ਪਰਮੇਸ਼ਰ ਤਾਂ ਮੇਰਾ ਵੈਦ ਹੈ, ਵੈਦਿੰਗ ਪਾਰ ਬ੍ਰਹਮ, ਉਹ ਵੈਦ ਵਾਹਿਗੁਰੂ ਪਰਮੇਸ਼ਰ ਹੈ ਪਾਪਾਂ ਪੁੰਨਾਂ ਤੋਂ, ਜੋ ਪਰੇ ਬ੍ਰਹਮ ਵਿਆਪਕ ਸਰੂਪ ਹੈ, ਪਰਮ ਈਸ਼ਵਰ ਨਿਰੰਕਾਰ ਮੇਰਾ ਸਤਿਗੁਰੂ, ਉਹ ਵਾਹਿਗੁਰੂ ਮੇਰਾ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵ ਹੈ, ਕਾਟੈ ਜਮ ਕੀ ਫੰਦ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਹਾਇੰਦਾ ਕੱਟੇ ਹੋਮੈ ਰੋਗ, ਮੇਰਾ ਸਤਿਗੁਰੂ ਹੈ ਜਿਹੜਾ ਕੱਟੇ ਹੋਮੈ ਰੋਗ, ਹੋਮੈ ਹੰਕਾਰ ਦੇ ਰੋਗਾਂ ਨੂੰ ਕੱਟਣ ਵਾਲਾ ਹੈ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਤੁਰੇ ਪਿਆ ਸੰਯੋਗ, ऐसा मेरा वैर सतगुरु वैद्यंग पार ब्रह्म परमेश्वर है, पापा पुना तो परे ब्रह्म व्याप स्वरूप परमेश्वर निरंकार ਉਹ ਮੇਰਾ ਸਤਿਗੁਰੂ ਵੈਦ ਹੈ।
ਆਰਾਧ ਨਾਨਕ ਹਰ ਹਰ ਹਰੇ।
ਹੇ ਭਾਈ ਆਰਾਧਨਾ ਕਰੀਏ ਉਸ ਹਰ 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 ਪਰਮੇਸ਼ਰ ਦੇ ਸਰੂਪ ਦੇ, ਜੋ ਹਰਿਹਰ ਦਾ ਸਰੂਪ ਨੇ ਗੁਰੂ ਨਾਨਕ ਸਾਹਿਬ ਹੈ, ਹਰ ਹਰ ਦਾ ਸਰੂਪ ਨੇ ਧੰਨ ਗੁਰੂ ਅਰਜਨ ਸਾਹਿਬ ਹੈ, ਉਸ ਵਾਹਿਗੁਰੂ ਹਰੀ ਪਰਮੇਸ਼ਰ ਨੂੰ ਦਿਲ ਦੀ ਭਾਵਨਾ ਨਾਲ ਆਰਾਧੀਏ, ਯਾਦ ਕਰੀਏ। ਜਦੋਂ ਯਾਦ ਕਰਾਂਗੇ ਮੇਰਾ ਸਤਿਗੁਰੂ ਕਿਰਪਾ ਕਰੇਗਾ, ਸੋ ਇਹ ਪੰਜਾਂ ਦੂਤਾਂ ਨੂੰ ਖਾਲਸਾ ਜੀ ਕਾਬੂ ਵਿੱਚ ਕਰ ਲਵੇਗਾ। ਜਿੱਥੇ ਕਾਮ ਦਾ ਫੁਰਨਾ ਹੈ ਉੱਥੇ ਖਾਲਸਾ ਜੀ ਸੋ ਸ਼ਾਂਤੀ ਦੇ ਦੇਵੇਗਾ, ਪਰਮੇਸ਼ਰ ਕਿਰਪਾ ਕਰਕੇ ਨਿਹਾਲ ਕਰ ਦੇਵੇਗਾ। ਸੋ ਐਸਾ ਕ੍ਰੋਧ ਥਾਂ 'ਤੇ ਸ਼ਾਂਤੀ ਪ੍ਰਾਪਤ ਹੋਵੇਗੀ, ਕਾਮ ਥਾਂ 'ਤੇ ਸਭ ਗੁਣਾਂ ਦਾ ਸੁਭਾਅ ਪ੍ਰਾਪਤ ਹੋ ਜਾਵੇਗਾ, ਕਾਮ ਫੁਰਨਿਆਂ ਤੋਂ ਰਹਿਤ, ਲੋਭ ਦੇ ਥਾਂ 'ਤੇ ਸੰਤੋਖ, ਅਹੰਕਾਰ ਦੇ ਥਾਂ 'ਤੇ ਨਿਮਰਤਾ ਅਤੇ ਮੋਹ ਦੇ ਥਾਂ 'ਤੇ ਵਿਵੇਕ, ਐਸਾ ਮੇਰਾ ਸਤਿਗੁਰੂ ਸਭ ਗੁਣ ਕਿਰਪਾ ਕਰਕੇ ਬਖਸ਼ਿਸ਼ ਕਰ ਦੇਵੇਗਾ। ਉਹ ਮੇਰੇ ਵੈਦ ਨੇ ਸਤਿਗੁਰੂ ਗਰੀਬ ਨਿਵਾਜ, ਸਭ ਰੋਗਾਂ ਦਾ ਇਲਾਜ ਮੇਰੇ ਸਤਿਗੁਰੂ ਦੇ ਪਾਸ ਹੈ। ਸਤਿਗੁਰੂ ਦੀ ਸ਼ਰਨ ਆ ਕੇ ਗ੍ਰਹਿਣ ਕਰੀਏ। ਇਹ ਪੰਜਾਂ ਵਿਕਾਰਾਂ ਦਾ ਹਜ਼ੂਰ ਸੱਚੇ ਪਾਤਸ਼ਾਹ ਨੇ ਦੱਸਿਆ ਭਾਈ ਏਡੇ ਪ੍ਰਬਲ ਨੇ, ਔਰ ਹਰੇਕ ਮਨੁੱਖ ਦੇ ਨਾਲ ਕਬਜ਼ਾ ਕੀਤਾ ਹੋਇਆ, ਭਾਗਾਂ ਵਾਲਾ ਗੁਰੂ ਕਾ ਪਿਆਰਾ ਕੋ ਬਚਿਆ ਹੋਇਆ। ਸੋ ਸਤਿਗੁਰੂ ਕਿਰਪਾ ਕਰਨ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਵਿੱਚ ਵੱਸ ਜਾਵੇ, ਜੀਵਨ ਸਫਲਾ ਹੋਵੇ, ਗੁਰੂ ਕੀ ਰਹਿਮਤ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਜੀ। ਵੈਦਿੰਗ ਪਾਰ ਬ੍ਰਹਮ ਪਰਮੇਸ਼ੁਰ ਆਰਾਧ ਨਾਨਕ ਹਰ ਹਰ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।